ਪਹਿਲਾਂ ਪਟਿਆਲੇ ਚ ਪੈਂਦਾ ਸੀਗਾ
ਜੀ,
ਤੇ ਮੈਂ ਪੰਜਵੀਂ ਤੱਕ ਉੱਥੇ ਪੜਿਆ ਤੇ ਉਸ ਤੋਂ ਦਸਵੀਂ ਸਰਕਾਰੀ ਹਾਈ ਸਕੂਲ ਸ਼ਮਸ਼ਪੁਰ, ਤੇ ਉਸ ਤੋਂ ਬਾਅਦ ਬੀ ਐਸ ਸੀ ਤੇ ਐਮ ਐਸ ਸੀ ਇਨ ਐਗਰੀਕਲਚਰ ਫਰੋਮ ਪੀਯੂ ਲੁਧਿਆਣਾ। ਤੇ ਮੈਨੂੰ ਦੱਸਦਿਆਂ ਨੂੰ ਬੜੀ ਖੁਸ਼ੀ ਹੁੰਦੀ ਹੁੰਦੀ ਹੈ ਹਮੇਸ਼ਾ ਵੀ ਮੈਂ ਪੰਜਵੀਂ ਤੋਂ ਲੈ ਕੇ ਐਮ ਐਸ ਸੀ ਤੱਕ ਮੇਰਾ ਫੈਲੋਸ਼ਿਪ ਹੈ, ਪੜ੍ਹਨ ਚ ਬੜਾ ਇੰਟੈਲੀਜੈਂਟ ਸੀ, ਬੀ ਐਸ ਸੀ ਮੇਰਾ ਗੋਲਡ ਮੈਡਲ ਹੈ, ਟੋਪਰ ਹਾਂ ਮੈਂ, ਤੇ ਤਿੰਨ ਵਾਰੀ ਨਸ਼ੀਆਂ ਖੇਡਿਆ ਖੋ ਖੋ ਦੇ ਵਿੱਚ। ਇਹ ਜਿਹੜਾ ਪੜ੍ਹਾਈ ਖੇਡਣ ਦੇ ਨਾਲ ਗਾਉਣ ਦਾ ਸ਼ੌਂਕ ਵੀ ਨਾਲ ਦੀ ਨਾਲ ਚੱਲਦਾ ਰਿਹਾ, ਜਿਸ ਦੌਰਾਨ ਮੈਂ ਚੌਥੀ ਕਲਾਸ ਚ ਪਹਿਲੀ ਵਾਰੀ ਗਾਉਣ ਚ ਇਨਾਮ ਜਿੱਤਿਆ ਸੀ, ਤੇ ਫਿਰ ਯੂਨੀਵਰਸਿਟੀ ਮੈਂ ਕਾਲਜ ਦਾ ਬੈਸਟ ਫੋਕ ਸਿੰਗਰ ਬਣਿਆ, ਯੂਨੀਵਰਸਿਟੀ ਦਾ ਬੈਸਟ ਫੋਕ ਸਿੰਗਰ ਬਣਿਆ, ਅਵਾਜੇ ਪੰਜਾਬ ਦਾ ਇਨਾਮ ਵੀ ਜਿੱਤਿਆ, ਤੇ ਬਸ ਹੌਲੀ ਹੌਲੀ ਤੁਰਦੇ ਤੁਰਦੇ। ਤੇ ਫਿਰ ਉਹ ਐਗਰੀਕਲਚਰ, ਜਿਵੇਂ ਕਹਿੰਦਾ ਵੀ ਐਗਰੀ ਪਲੱਸ ਕਲਚਰ ਐਗਰੀਕਲਚਰ ਬਣਦਾ, ਉਹ ਐਗਰੀ ਛੱਡ ਕੇ ਤੇ ਕਲਚਰ ਵਾਲੇ ਪਾਸੇ ਨੂੰ ਆ ਗਿਆ।
ਔਰ ਖਾਸ ਤੌਰ ਤੇ ਕਿਸ ਤਰ੍ਹਾਂ ਤੁਸੀਂ ਪਹਿਲਾਂ ਚੌਥੀ ਕਲਾਸ ਦੀ ਗੱਲ ਕੀਤੀ ਹੈ, ਵਾਲਸਫਾ ਦੇ ਵਿੱਚ ਜਦੋਂ ਗਾਉਣ ਦਾ ਮੌਕਾ ਮਿਲਦਾ ਜਾਂ ਫਿਰ ਕੋਈ ਨਾ ਕੋਈ ਗੱਲ ਸੁਣਾਉਣ ਦਾ ਮੌਕਾ ਮਿਲਦਾ ਹੁੰਦਾ ਸੀ, ਜੇ ਟੀਚਰ ਨੇ ਸ਼ਾਬਾਸ਼ ਦੇ ਦੇਣੀ ਨਹੀਂ ਜਾਂ ਫਿਰ ਕਿਤੇ ਮੁਕਾਬਲੇ ਹੋਣੇ, ਕਾਪੀ ਜਾਂ ਫਿਰ ਪੈਨ ਵੀ ਗਿਫਟ ਦੇ ਵਿੱਚ ਜਿਹੜਾ ਇਨਾਮ ਦੇ ਤੌਰ ਤੇ ਮਿਲਣਾ, ਤੇ ਬੜੀ ਖੁਸ਼ੀ ਹੁੰਦੀ ਸੀ ਉਹ ਸਮੇਂ ਤੋਂ ਲੈ ਕੇ ਅੱਜ ਦਾ ਸਮਾਂ। ਜਿਹੜਾ ਮਿਹਨਤ ਤੁਸੀਂ ਬਹੁਤ ਕੀਤੀ ਆ, ਮੈਂ ਦਿਲੋਂ ਤੁਹਾਨੂੰ ਸਲੂਟ ਕਰਦਾ। ਇਹ ਨਹੀਂ ਕਿ ਆਪਾਂ ਔਨ ਦੀ ਏਅਰ ਗੱਲ ਕਰਦੇ ਤਾਂ ਹੀ ਗੱਲ ਕਰ ਰਹੇ ਹਾਂ, ਕਿਉਂਕਿ ਅਸੀਂ ਇੱਥੇ ਬਾਹਰ ਵੀ ਦੇਖਦੇ ਹਾਂ ਬਾਈ, ਬਹੁਤ ਜਿਹੜੇ ਤੁਹਾਡੇ ਵਰਗੇ ਭਰਾ ਚ ਹੈ, ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਵੀ ਟੂਰ ਲਾਉਂਦੇ ਹੋ, ਹੁਣ ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ, ਦੂਜਾ ਪੰਜਾਬ ਜਿਹੜਾ ਉਹ ਵਸਿਆ ਇੱਥੇ, ਇੰਨਾ ਤੁਹਾਡੇ ਵਰਗੇ ਭਰਾਵਾਂ ਦਾ ਜਿਹੜਾ ਸਤਿਕਾਰ ਕਰਦੇ ਆ, ਤੁਹਾਡੀ ਗਾਇਕੀ ਨੂੰ ਸਤਿਕਾਰ। ਔਰ ਗੱਲ ਕਰਾਂਗਾ ਥੋੜੀ ਜਿਹੀ ਪਿੱਛੇ ਲੈ ਚੱਲਦਾ, ਜਿੰਨਾ ਕਿ ਮੈਨੂੰ ਚੇਤਾ ਆ 97-98 ਦੇ ਵਿੱਚ, ਜੇ ਮੈਂ ਨਹੀਂ ਰੋਂਗ 1900 ਦੇ ਵਿੱਚ ਤੁਹਾਡੀ ਪਹਿਲੀ ਕੈਸਟ ਆਈ ਸੀ ਜੀ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਹੋ ਤੁਸੀਂ,
ਤੇ ਕਿਉਂਕਿ ਉਦੋਂ ਅਸੀਂ ਵੀ ਪੰਜਾਬ ਦੇ ਵਿੱਚ ਹੁੰਦੇ ਸੀ, 2000 ਦੇ ਵਿੱਚ ਸਾਡਾ ਕੈਨੇਡਾ ਦੇ ਵਿੱਚ ਆਉਣਾ, ਉਦੋਂ ਆਡੀਓ ਕੈਸਟਾਂ ਦਾ ਬਾਈ ਸੁੱਖੀ ਦੌਰ ਸੀਗਾ, ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ, 8-9 ਗੀਤ ਕੈਸਟ ਦੇ ਵਿੱਚ ਆਉਣੇ, ਤੇ ਅਸੀਂ ਵੀ ਪੜ੍ਹਦੇ ਪੜ੍ਹਦੇ ਨਾਲ ਫੋਟੋਗ੍ਰਾਫੀ ਦਾ ਤੇ ਨਾਲ ਹੀ ਆਡੀਓ ਕੈਸਟਾਂ ਦਾ ਗਾਣੇ ਭਰਨ ਦਾ ਜਿਹੜਾ ਇਹੋ ਸ਼ਾਪ ਖੋਲੀ, ਤੇ ਸਾਨੂੰ ਉਦੋਂ ਪਹਿਲਾਂ ਕਈ ਵਾਰੀ ਪੋਸਟਰ ਵੀ ਲੱਗ ਜਾਣਾ ਤੇ ਜਿੱਥੋਂ ਜਲੰਧਰੋਂ ਮਾਲ ਚੱਕਣਾ ਤੇ ਉਹਨਾਂ ਨੂੰ ਕਹਿਣਾ ਵੀ ਆਹ ਨੰਬਰ ਕਦੋਂ ਆ ਰਿਹਾ, ਤੇ ਉਹ ਬੜੀ ਚਰਚਾ ਉਹ ਹੁੰਦੀ ਸੀਗੀ। ਥੋੜਾ ਜਿਹਾ ਤੁਸੀਂ ਵੀ, ਕਿਉਂਕਿ ਇਹ ਮੇਰੀ ਜਾਣਕਾਰੀ ਦੇ ਵਿੱਚ ਵਾਧਾ ਕਰੋ ਜੀ।
ਹਾਂ ਦੇਖੋ, ਉਦੋਂ ਪਹਿਲਾਂ ਤਵਿਆਂ ਦਾ ਦੌਰ ਹੁੰਦਾ ਸੀਗਾ, ਚੱਲਦਾ ਚੱਲਦਾ ਜਦੋਂ ਅਸੀਂ ਆਏ ਹਾਂ ਉਦੋਂ ਕੈਸਟ ਕੰਪਨੀਆਂ ਪੰਜਾਬ ਦੇ ਵਿੱਚ ਐਸਟੈਬਲਿਸ਼ ਹੋ ਗਈਆਂ ਸੀਗੀਆਂ, ਤੇ ਇੱਕ ਉਦੋਂ ਕਰੇਜ ਬੜਾ ਹੁੰਦਾ ਸੀ। ਇੱਕ ਤਾਂ ਉਹਦਾ ਕਾਰਨ ਇੱਕ ਮੈਂ ਹੋਰ ਸਾਂ, ਜਦੋਂ ਅਸੀਂ ਮਾਰਕੀਟ ਦੇ ਵਿੱਚ ਉਦੋਂ ਦੀ ਗੱਲ ਕਰਦਾ
ਜੀ,
97-98 ਦੇ ਵਿੱਚ ਇੱਕ ਕਾਲਾ ਦੌਰ ਪਹਿਲਾਂ ਪੰਜਾਬ ਦੇ ਵਿੱਚ ਡਰਦਾ ਮਾਹੌਲ ਸੀਗਾ, ਲੋਕ ਬੜੇ ਘੁੱਟਣ ਮਹਿਸੂਸ ਕਰਦੇ ਸੀ, ਉਹ ਨਵਾਂ ਨਵਾਂ ਲੋਕਾਂ ਨੂੰ ਖੁੱਲ ਮਿਲੀ ਸੀ, ਤੇ ਲੋਕ ਕਾਫੀ ਡਰੇ ਹੋਏ ਸੀਗੇ। ਲੋਕਾਂ ਨੇ ਮਨੋਰੰਜਨ ਹਮੇਸ਼ਾ ਹੀ ਸਾਡੀ ਜ਼ਿੰਦਗੀ ਦਾ ਹਿੱਸਾ ਰਿਹਾ, ਸੰਗੀਤ ਹਮੇਸ਼ਾ ਸਾਡੀ ਜ਼ਿੰਦਗੀ ਦਾ ਹਿੱਸਾ ਰਿਹਾ, ਤੇ ਉਹ ਨਵੇਂ ਨਵੇਂ ਕੈਸਟਾਂ ਉਦੋਂ ਸ਼ੁਰੂ ਹੋਈਆਂ ਸੀਗੀਆਂ, ਤੇ ਉਹ ਕੈਸਟ 8-10 ਗੀਤ ਹੁੰਦੇ ਸੀ, ਕਲਾਕਾਰ ਦੀ ਤਿਆਰੀ ਵੀ ਚੰਗੀ ਹੋ ਜਾਂਦੀ ਸੀ, ਉਹਨੂੰ ਰਿਹਾਇਜ਼ ਵੀ ਕਰਨਾ ਪੈਂਦਾ ਸੀ ਕਾਫੀ, ਤੇ ਕੰਪਨੀਆਂ ਵੀ ਦੇਖ ਕੇ ਰਿਕਾਰਡ ਕਰਦੀਆਂ ਸੀ ਵੀ ਇਹ ਕਲਾਕਾਰ ਤੇ ਅਸੀਂ ਪੈਸੇ ਖਰਚਾਂਗੇ, ਇਹ ਕੈਸਟ ਦੇ ਖਰਚੇ ਦੇ ਪੈਸੇ ਪੂਰੇ ਕਰ ਜੂਗਾ, ਕਿਉਂਕਿ ਉਦੋਂ ਕੋਈ ਪੋਸਟਰ ਬਣ ਲੱਗ ਗਏ, ਕੈਸਟ ਤੇ ਪੋਸਟਰ ਤੇ ਕੈਸਟ ਫੋਟੋ ਲੱਗਦੀ ਸੀ, ਕੰਪਨੀ ਇਹ ਵੀ ਦੇਖਦੀ ਵੀ ਇਹਦੀ ਲੁੱਕ ਕਿੱਦਾਂ ਦੀ ਹੈ ਕਲਾਕਾਰ ਦੀ, ਇਹ ਸੋਹਣਾ ਲੱਗਦਾ, ਇਹਦੀ ਫੋਟੋ ਦੇਖ ਕੇ ਵੀ ਚਾਰ ਬੰਦੇ ਕੈਸਟ ਖਰੀਦ ਲੈਣਗੇ।
ਸਹੀ ਗੱਲ।
ਤੇ ਇੱਕ ਉਦੋਂ ਕਰੇਜ਼ ਵੀ ਜਿਵੇਂ ਦੁਕਾਨਾਂ ਹੁੰਦੀ ਕੈਸਟ ਵਾਲੀਆਂ, ਤੇ ਉੱਥੇ ਜਿਹੜੀ ਕੈਸਟ ਰਿਲੀਜ਼ ਹੋਣੀ ਹੁੰਦੀ ਉਹਦਾ ਪੋਸਟਰ ਲੱਗ ਜਾਣਾ, ਜਾਂ ਅਖਬਾਰ ਦੇ ਵਿੱਚ ਐਡ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਜਾਂ ਐਤਵਾਰ ਨੂੰ ਆ ਜਾਣੀ ਵੀ ਆਹ ਕੈਸਟ ਰਿਲੀਜ਼ ਹੋ ਰਹੀ ਆ, ਬਸ ਇੰਨੀ ਕੁ ਐਡ ਹੁੰਦੀ ਸੀ, ਜਾਂ ਫਿਰ ਵੱਧ ਦੂਰਦਰਸ਼ਨ ਤੇ ਗਾਣਾ ਲੱਗ ਜਾਂਦਾ ਸੀ, ਬੜਾ ਵਧੀਆ ਮਾਹੌਲ ਹੁੰਦਾ ਸੀ। ਅੱਜ ਵਾਲੇ ਵਾਂਗੂ ਨੀ ਵੀ ਅੱਜ ਕਿੰਨੇ ਵਿਊ ਹੋ ਗਏ ਜੀ, ਇੰਨੇ ਵਿਊ ਹੋ ਗਏ, ਨਾ ਕਿਸੇ ਦਾ ਗੀਤ ਨੂੰ ਪਤਾ, ਨਾ ਕਿਸੇ ਨੂੰ ਉਸ ਗੀਤ ਦਾ ਪਤਾ ਹੁੰਦਾ, ਨਾ ਉਸ ਕਲਾਕਾਰ ਦਾ ਪਤਾ ਹੁੰਦਾ, ਪਤਾ ਨੀ ਕਿਵੇਂ ਵਿਊ ਆ ਜਾਂਦੇ ਨੇ। ਪਰ ਉਦੋਂ ਇੱਕ ਉਹ ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਨੀ ਹੁੰਦੀ, ਉਹ ਸ਼ੀਸ਼ਾ ਸਾਹਮਣੇ ਹੁੰਦਾ ਸੀ, ਚਿਹਰਾ ਦਿਖ ਜਾਂਦਾ ਸੀ, ਉਹ ਪਤਾ ਲੱਗ ਜੀ ਕਿ ਉਹ ਕੈਸਟ ਕੰਪਨੀ ਨੇ ਕਿੰਨੀ ਰਿਲੀਜ਼ ਕੀਤੀ, ਰਿਪੀਟ ਆਈ ਕਿੰਨੀ ਵਿਕੀ, ਮਾਰਕੀਟ ਚ ਉੱਥੋਂ ਰੌਲਾ ਮਿਲੇ, ਉਹ ਫਲਾਨੀ ਕੈਸਟ ਬੜੀ ਚੱਲੀ ਪਈ, ਉਹ ਟਰੈਕਟਰਾਂ ਤੇ ਵੱਜਣੀ, ਬੱਸਾਂ ਚ ਵੱਜਣੀ, ਤੇ ਉਹ ਕਲਾਕਾਰ ਦੇ ਪ੍ਰੋਗਰਾਮ ਵੀ ਬੁੱਕ ਹੋਣੇ, ਉਹ ਗਾਣੇ ਸਪੀਕਰਾਂ ਤੇ ਵੀ ਵੱਜਣੇ। ਤੇ ਜਿਹੜਾ ਹੁਣ ਥੋੜਾ ਜਿਹਾ ਬਹੁਤ ਡਿਫਰੈਂਟ ਹੋ ਗਿਆ, ਪਹਿਲੀ ਗੱਲ ਗਾਣੇ ਦਾ ਦੌਰ ਆ ਗਿਆ, ਯੂਟਿਊਬ ਤੇ ਚੈਨਲਾਂ ਦਾ ਦੌਰ ਘੱਟ ਗਿਆ, ਯੂਟਿਊਬ ਤੇ ਰਹਿ ਗਿਆ। ਅੱਗੇ ਮੈਨੂੰ ਯਾਦ ਹੈ ਜਦੋਂ ਮੇਰੀ ਬੰਗਾ ਮੇਚ ਨੀ ਕੈਸਟ 99 ਦੇ ਵਿੱਚ ਆਈ ਸੀਗੀ, ਤੇ 1 ਜਨਵਰੀ 1999 ਨੂੰ ਸੋਮਵਾਰ ਸੀ, ਲਿਸ਼ਕਾਰਾ ਆਉਂਦਾ ਹੁੰਦਾ ਸੀ ਦੂਰਦਰਸ਼ਨ ਜਲੰਧਰ ਤੋਂ, ਤੇ ਜਦੋਂ ਰਾਤ ਨੂੰ 1 ਜਨਵਰੀ 1999 ਨੂੰ ਲਿਸ਼ਕਾਰੇ ਚ ਗੀਤ ਆਇਆ ਸਾਰਾ ਜੋ ਪੰਜਾਬ ਦਾ, ਤੇਰੇ ਬੰਗਾ ਮੇਚ ਆਈਆਂ, ਤਾਂ ਦੂਸਰੇ ਦਿਨ ਸੁੱਖੀ ਹੋ ਗਈ ਸੀ ਕੰਪਨੀ ਵਾਲਾ ਨੂੰ, ਬਾਬੀ ਆ ਤੁਸੀਂ ਸਾਰਾ ਪੰਜਾਬ ਗੱਲ ਕਦੋਂ ਕੈਸਟ ਰਿਲੀਜ਼ ਕਰਨੀ, 80,000 ਰੁਪਏ ਕੈਸਟ ਰਿਲੀਜ਼ ਹੋਈ। ਉਦੋਂ ਇਹ ਹੁੰਦਾ ਸੀ ਕੋਈ ਚੰਗਾ ਕਲਾਕਾਰ ਮਾੜਾ ਕਲਾਕਾਰ ਕਿਹਦੀ ਕੈਸਟ ਆਉਣੀ, ਵਿਕੀ ਕਿ ਨਹੀਂ ਵਿਕੀ, ਬਾਹਰ ਦੀ ਗੱਲ ਹੁੰਦੀ ਸੀ, ਉਹ ਪਤਾ ਜ਼ਰੂਰ ਲੱਗ ਜਾਂਦਾ ਸੀ ਕਿ ਆਹ ਕੰਪਨੀ ਨੇ ਫਲਾਨੇ ਕਲਾਕਾਰ ਦੀ ਕੈਸਟ ਰਿਲੀਜ਼ ਕੀਤੀ, ਲੋਕਾਂ ਤੱਕ ਕੁਛ ਪਹੁੰਚ ਜਾਂਦੀ ਸੀ। ਹੁਣ ਤਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਲੋਕਾਂ ਤੱਕ ਗਾਣਾ ਪਹੁੰਚ ਨਹੀਂ, ਉਹ ਤਰੀਕਾ ਪਤਾ ਨਹੀਂ ਕੀ ਹੈ, ਕਿਵੇਂ ਪਹੁੰਚਦਾ, ਉਹ ਕਿਵੇਂ ਕਿਸ ਤਰ੍ਹਾਂ ਦੀ ਪ੍ਰਮੋਸ਼ਨ ਹੁੰਦੀ ਹੈ, ਜਾਂ ਉਹ ਕਿੰਨੇ ਅੱਜ ਗਾਣੇ ਹਿੱਟ ਹੁੰਦੇ ਨੇ। ਤੇ ਹੁਣ ਥੋੜਾ ਜਿਹਾ ਇੱਕ ਤਰ੍ਹਾਂ ਦੀ ਸੋਚ ਤੋਂ ਬਾਹਰ ਦੀ ਗੱਲ ਹੋਈ ਹੈ ਵੀ ਜਿਹੜੇ ਤਾਂ ਲੋਕ ਲੋਕਾਂ ਨੂੰ ਇਹ ਚੀਜ਼ ਦੀ ਪਤਾ ਲੱਗ ਗਈ ਜਿਹੜਾ ਸਾਡਾ ਸੋਸ਼ਲ ਮੀਡੀਆ ਜਾਂ ਡਿਜੀਟਲੀ ਕਿਵੇਂ ਚੀਜ਼ਾਂ ਪ੍ਰਮੋਟ ਕਰਦੀਆਂ ਨੇ ਤੇ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਜਿਹੜੀ ਸਾਡੇ ਵਾਲੀ ਪੀੜ੍ਹੀ ਸੀ ਇਸ ਗੱਲ ਤੋਂ ਮੈਨੂੰ ਲੱਗਦਾ ਥੋੜੀ ਜਿਹੀ ਬਾਅਦ ਦੇ ਵਿੱਚ ਐਂਟਰ ਕੀਤੀ ਉਹਦਾ ਨੁਕਸਾਨ ਵੀ ਕਰਾਇਆ ਸਾਡੀ ਪੀੜ੍ਹੀ ਨੇ ਪਰ ਹੌਲੀ ਹੌਲੀ ਜਦੋਂ ਅਡਾਪਟ ਹੋ ਜਾਂਦਾ ਪਰ ਇਹ ਇਸ ਖੁਸ਼ੀ ਦੀ ਗੱਲ ਹੈ ਵੀ ਜਿਹੜੇ ਉਦੋਂ ਦੇ ਕਲਾਕਾਰ ਸੀ ਅੱਜ ਦੇ ਕਲਾਕਾਰ ਨੂੰ ਭਾਵੇਂ ਜਾਣਨ ਨਾ ਜਾਣੇ ਅੱਜ ਦੇ ਕਲਾਕਾਰ ਦਾ ਗੀਤ ਕਿਸੇ ਨੂੰ ਪਤਾ ਹੋਵੇ ਚਾਹੇ ਨਾ ਪਤਾ ਹੋਵੇ ਪਰ ਸਾਡੇ ਜਿਹੜੇ ਸਨਮੇਡ ਨੇ ਜਿਹੜੇ ਆਏ ਨੇ ਉਹ ਅੱਜ ਵੀ ਉਹ ਵੀ ਲੋਕਾਂ ਦੇ ਯਾਦ ਨੇ ਇਹ ਆ ਵੀ ਅਸੀਂ ਲੋਕਾਂ ਦੇ ਕਿਉਂਕਿ ਦਿਲਾਂ ਦੇ ਵਿੱਚ ਜ਼ਰੂਰ ਬਣੇ ਆ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੁਡੀ ਸਾਹਿਬ
ਜੀ
ਵੀ ਤੁਸੀਂ ਅੱਜ ਸੋਸ਼ਲ ਮੀਡੀਆ ਚਾਹੇ ਟੀਵੀ ਇੰਨੇ ਚੈਨਲ ਆ ਗਏ ਉਹਦੇ ਐਡ ਦੇ ਕੇ ਆਪਦੇ ਆਪ ਨੂੰ ਦਿਖਾ ਗਾਣੇ ਦਿਖਾ ਦਿਖਾ ਕੇ ਲੋਕਾਂ ਦੇ ਕੰਨਾਂ ਚ ਪਾ ਦਿਓ ਜਾਂ ਤੁਸੀਂ ਮੀਡੀਆ ਤੇ ਦੇਖ ਦੇਖ ਕੇ ਲੋਕਾਂ ਦੀਆਂ ਅੱਖਾਂ ਚ ਵੜ ਦਿਓ ਵੀ ਤੁਸੀਂ ਐਡ ਕਰਕੇ ਆਪਦੇ ਆਪ ਨੂੰ ਪਰਸਨਲੀ ਪ੍ਰਮੋਟ ਕੇ ਪੈਸੇ ਨਾਲ ਪ੍ਰਮੋਟ ਕਰਕੇ ਲੋਕਾਂ ਦੀਆਂ ਅੱਖਾਂ ਚ ਤਾਂ ਵੜ ਸਕਦੇ ਪਰ ਦਿਲ ਚ ਨੀ ਵੜ ਸਕਦੇ ਲੋਕਾਂ ਦੇ ਦਿਲ ਚ ਉਦੋਂ ਬੰਦਾ ਵੜਦਾ ਜਦੋਂ ਲੋਕਾਂ ਦੇ ਦਿਲ ਦੀ ਗੱਲ ਕਰਦਾ ਤੇ ਲੋਕ ਆਪਦੇ ਦਿਲ ਚ ਤੁਹਾਨੂੰ ਜਗ੍ਹਾ ਦਿੰਦੇ ਨੇ ਜਦੋਂ ਇੱਕ ਵਾਰੀ ਲੋਕ ਆਪਦੇ ਦਿਲ ਜਗ੍ਹਾ ਦੇ ਦਿੰਦੇ ਨੇ ਫਿਰ ਬੰਦਾ ਲੋਕ ਕਹਿੰਦਾ ਹੌਲੀ ਹੌਲੀ ਉਹ ਨਿਕਲਦਾ ਨੀ ਕੋਈ ਦਿਲ ਦੇ ਵਿੱਚ ਉਹਦਾ ਸਥਾਨ ਬਣ ਜਾਂਦਾ ਸਾਨੂੰ ਇਸ ਖੁਸ਼ੀ ਦੀ ਗੱਲ ਆ ਵੀ ਸਾਡੇ ਵਾਲੀ ਜਿਹੜੀ ਪੀੜ੍ਹੀ ਸੀ ਉਹ ਇੰਨਾ ਕੰਮ ਨੂੰ ਜ਼ਰੂਰ ਕੀਤਾ ਵੀ ਲੋਕਾਂ ਨੇ ਸਾਨੂੰ ਆਪਣੇ ਦਿਲਾਂ 'ਚ ਜਗ੍ਹਾ ਜ਼ਰੂਰ ਦਿੱਤੀ ਹੈ
ਔਰ ਤੁਹਾਡੀ ਗੱਲ ਦੇ ਵਿੱਚ ਗੱਲ ਆ ਮੈਂ ਵੀ ਛੋਟਾ ਜਿਹਾ ਸੀਗਾ ਸਾਡੇ ਨਾਲ ਦੇ ਪਿੰਡ ਕਿਉਂਕਿ ਮੈਂ ਜਲੰਧਰ ਨੂੰ ਬਿਲੋਂਗ ਕਰਦਾ ਆਲੀ ਚੱਕ ਲਾਗੇ ਅਮਰ ਸਿੰਘ ਚਮਕੀਲਾ ਆਇਆ ਤੇ ਉਹਨਾਂ ਦਾ ਹਨਾ ਕੋਈ ਗਾਣਾ ਮਾਰਕੀਟ ਦੇ ਵਿੱਚ ਹਜੇ ਆਉਣਾ ਸੀ ਤੇ ਉਹਨਾਂ ਨੇ ਸਟੇਜ ਤੋਂ ਹੀ ਅਨਾਉਂਸ ਕਰਤਾ ਵੀ ਆਹ ਜਿਹੜਾ ਮੇਰਾ ਗੀਤ ਆਉਣਾ ਆ ਵੀ ਇਹ ਤੁਸੀਂ ਰਿਕਾਰਡ ਨਾ ਕਰਿਓ ਤੇ ਲੋਕਾਂ ਨੇ ਜਿਹੜੇ ਅਸੀਂ ਟੇਪ ਰਿਕਾਰਡਾਂ ਲੈ ਕੇ ਜਾਂਦੇ ਹੁੰਦੇ ਸੀਗੇ ਤੇ ਸਾਰਿਆਂ ਨੇ ਇਨ੍ਹਾਂ ਕਲਾਕਾਰਾਂ ਦਾ ਸਤਿਕਾਰ ਟੇਪ ਰਿਕਾਰਡ ਥੱਲੇ ਰੱਖਦੀ ਵੀ ਬਾਈ ਨੇ ਕਹਿਤਾ ਗਾਣਾ ਇਹਨਾਂ ਦਾ ਰਿਕਾਰਡ ਹੈ ਤੇ ਉਹ ਰਿਕਾਰਡ ਨਹੀਂ ਕਰਨਾ ਵੀ ਜਦੋਂ ਮਾਰਕੀਟ ਦੇ ਵਿੱਚ ਆਇਆ ਉਦੋਂ ਹੀ ਆਡੀਓ ਕੈਸਟ ਜਾਂ ਜਿਹੜੇ ਤਵਿਆਂ ਤੇ ਆਉਂਦੇ ਹੁੰਦੇ ਸੀ ਵੀ ਉਦੋਂ ਹੀ ਸੁਣਾਂਗੇ ਇੰਨਾ ਜਿਹੜਾ ਪਿਆਰ ਸੀਗਾ ਕਲਾਕਾਰਾਂ ਨਾਲ
ਨਹੀਂ ਸੋਡੀ ਸਾਹਿਬ ਬਿਲਕੁਲ ਤੁਸੀਂ ਬੜੀਆ ਨੁਕਤੇ ਦੀ ਗੱਲ ਕੀਤੀ ਹੈ ਦੇਖੋ ਅੱਜ ਭਾਵੇਂ ਕੋਈ ਕਲਾਕਾਰ ਆ ਜਾਵੇ ਉਹਨੂੰ ਜਿਹੜਾ ਮਰਜ਼ੀ ਹੈ ਸਮਝੀ ਆਵੇ ਉਹਨੂੰ ਕਮੈਂਟ ਚ ਲੋਕ ਗਾਲਾਂ ਵੀ ਲਿਖ ਦੇਣਗੇ ਜੇ ਉਹ ਗੀਤਾਂ ਚ ਸਾਲਾ ਕਹਿੰਦਾ ਤੁਹਾਨੂੰ ਸਾਲਾ ਵੀ ਲਿਖ ਦੇਣਗੇ ਪਰ ਉਹ ਜਿਹੜਾ ਸਤਿਕਾਰ ਸੀ ਨਾ ਪਹਿਲੇ ਸਮੇਂ ਚ ਕਲਾਕਾਰ ਦਾ ਮੈਨੂੰ ਲੱਗਦਾ ਅੱਜ ਦੀ ਪਤਾ ਨੀ ਤਾਂ ਕੰਟੈਂਟ ਏਦਾਂ ਦਾ ਆ ਰਿਹਾ ਜਾਂ ਕਲਾਕਾਰਾਂ ਦੀਆਂ ਹਰਕਤਾਂ ਏਦਾਂ ਦੀਆਂ ਨੇ ਜਾਂ ਉਹਨਾਂ ਨੇ ਆਪਦੇ ਆਪ ਨੂੰ ਏਦਾਂ ਦੇ ਬਣਾ ਲਿਆ ਉਹ ਲੋਕ ਉਹਨਾਂ ਨੂੰ ਮਾੜਾ ਕਹਿਣ ਲੱਗੇ ਵੀ ਬਿੰਦ ਲਾਉਂਦੇ ਨੇ ਅੱਗੇ ਦੇਖੋ ਮਾਨ ਸਾਹਿਬ ਵਰਗੇ ਕਲਾਕਾਰ ਸਟੇਜ ਤੇ ਗਾਲ ਵੀ ਕਰਦੇ ਲੋਕ ਉਹਨਾਂ ਦੀ ਗਾਲਾਂ ਵੀ ਸੁਣ ਲੈਂਦੇ ਸੀ ਇੰਨਾ ਸਤਿਕਾਰ ਕਰਦੇ ਸੀ ਕਲਾਕਾਰ ਦਾ ਵੀ ਕਿਸੇ ਨੇ ਜੇ ਕਿਸੇ ਨੇ ਜਿਵੇਂ ਤੁਸੀਂ ਚਮਕੀਲਾ ਸਾਹਿਬ ਕਹਿੰਦਾ ਗਾਣਾ ਰਿਕਾਰਡ ਨਾ ਕਰਿਓ ਵੀ ਦੇਖੋ ਉਹ ਲੋਕਾਂ ਦੇ ਕਿੰਨੇ ਗੱਲਾਂ ਚ ਸਤਿਕਾਰ ਹੋਊ ਉਸ ਆਰਟਿਸਟ ਦੇ ਪ੍ਰਤੀ ਜਿਹਦੀ ਉਹ ਇੰਨੀ ਗੱਲ ਵੀ ਫੋਲੋ ਕਰਦੇ ਨੇ ਵੀ ਇਹਨੇ ਕਹਿ ਤਾਂ ਨਹੀਂ ਕਰਨੀ ਇੰਨੀ ਮਾਂ ਬਾਪ ਦੀ ਗੱਲ ਨੀ ਮੰਨਦਾ ਸੀ ਤੇ ਜਿਹੜੀ ਇਹ ਅੱਜ ਦੇ ਦੌਰ ਦੇ ਵਿੱਚ ਇੱਕ ਜਿਹੜਾ ਸਭ ਤੋਂ ਬਹੁਤ ਵੱਡਾ ਇਹ ਨੁਕਸਾਨ ਹੋਇਆ ਤੇ ਅਸੀਂ ਜਿਹੜੇ ਸਭ ਤੋਂ ਅਰਜੀਵਾਸੀ ਮਾਰਕੀਟ ਚ ਆਏ ਹਾਂ ਜਿਹੜੇ ਸਭ ਤੋਂ ਸੀਨੀਅਰ ਕਲਾਕਾਰ ਸੀ ਅਸੀਂ ਉਹਨਾਂ ਦਾ ਇੰਨਾ ਸਤਿਕਾਰ ਕਰਦੇ ਸੀ ਮਾਂ ਬਾਪ ਵਾਂਗੂ ਵੀ ਜਿੰਨਾ ਚਿਰ ਉਹਨਾਂ ਨੇ ਬੈਠਣਾ ਅਸੀਂ ਖੜੇ ਰਹਿਣਾ ਜੇ ਸੁਦੀਕ ਸਾਹਿਬ ਨੇ ਫਿਰ ਦਰਸ਼ਿੰਦਾ ਜੀ ਨੇ ਮਾਨ ਸਾਹਿਬ ਨੇ ਲੀਲਾ ਭਾਜੀ ਨੇ ਪਾਲੀ ਭਾਜੀ ਹੁੰਦੀ ਨੇ ਹੰਸ ਭਾਜੀ ਸਦੂਲ ਭਾਜੀ ਜਿੰਨੇ ਵੀ ਬੁੱਢਾ ਭਾਜੀ ਜਿੰਨੇ ਵੀ ਸਾਤੋਂ ਸੀਨੀਅਰ ਕਲਾਕਾਰ ਸੀਗੇ ਚਾਹੇ ਹਰ ਜੀ ਵਾਰਸਪਰ ਭਾਜੀ ਹੁੰਦੀ ਨੇ ਜੇ ਕਿਤੇ ਮੈਂ ਅੱਜ ਵੀ ਉਹਨਾਂ ਨੂੰ ਮਿਲ ਜਾਈਏ ਤਾਂ ਸਾਨੂੰ ਲੱਗਦਾ ਪਤਾ ਨੀ ਅਸੀਂ ਕਿਹਨੂੰ ਮਿਲ ਗਏ ਅਸੀਂ ਇੰਨਾ ਸਤਿਕਾਰ ਕਰਦੇ ਹਾਂ ਤੇ ਮੈਨੂੰ ਜਿਹੜੀ ਅੱਜ ਦੀ ਚਲੋ ਪੀੜ੍ਹੀ ਕਹੂੰਗਾ ਮੈਂ ਇੱਕ ਜਨਰੇਸ਼ਨ ਜਿਹੜੀ ਸਿੰਗਰ ਦੀ ਹੈਗੀ ਆ ਅੱਜ ਕਦੇ ਜਿਹੜਾ ਅਦਬ ਸਾਨੂੰ ਇੱਕ ਜਿਦਾ ਕਰਨਾ ਚਾਹੀਦਾ ਉਹ ਵੀ ਬਹੁਤ ਘੱਟ ਗਿਆ ਅਸੀਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਹਾਂ ਪਤਾ ਨੀ ਕੀ ਕੁਛ ਬੋਲਦੇ ਹਾਂ ਮੀਡੀਆ ਦੇ ਉੱਪਰ ਆ ਕੇ ਤੇ ਇਹੀ ਚੀਜ਼ਾਂ ਨੇ ਜਿਹੜੀਆਂ ਫਿਰ ਲੋਕਾਂ ਨੂੰ ਤੁਹਾਨੂੰ ਹਲਕਾ ਪਾਉਂਦੇ ਨੇ ਸਮਾਜ ਦੇ ਵਿੱਚ ਕਿਉਂਕਿ ਜਿੱਦਾਂ ਦਾ ਤੁਸੀਂ ਕੰਮ ਕਰਦੇ ਹੋ ਤੁਹਾਡਾ ਉਦੋਂ ਦਾ ਰੁਤਬਾ ਬਣਦਾ ਤੁਹਾਡਾ ਉਦੋਂ ਦਾ ਸਟੇਟਸ ਬਣਦਾ ਜਦੋਂ ਤੁਸੀਂ ਕਿਸੇ ਨੂੰ ਗਾਲਾਂ ਕੱਢ ਦਿੰਦੇ ਲੋਕ ਸੁਣ ਵੀ ਗਾਲ ਕੱਢ ਲੈਗੇ ਮੈਂਟਰ ਆਉਂਦੇ ਨੇ ਤਾਂ ਆਹੀ ਸਟੇਟਸ ਹੈ ਤੇ ਗਾਣਾ ਕੱਢਣ ਵਾਲੇ ਗਾਣਾ ਖਾਣ ਵਾਲੇ ਅੱਜ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ ਤੁਸੀਂ ਚੀਜ਼ ਪਾਈ ਉਹਦੇ ਵਿੱਚ ਹਜ਼ਾਰ ਕਮੈਂਟ ਉਸਨੂੰ 300 ਗਾਲਾਂ ਕੱਢਣ ਵਾਲੇ ਵੀ ਹੁੰਦੇ ਨੇ ਗਾਲਾਂ ਵੀ ਐਸੀ ਕੱਢਦੇ ਨੇ ਜਿਹੜੀਆਂ ਆਪ ਪੜ੍ਹਨੀ ਹੁੰਦੀਆਂ ਤੇ ਤੁਹਾਡੇ ਇਹ ਕੰਮ ਨੂੰ ਇਹ ਸਲਾਮ ਹੈ ਤੁਸੀਂ ਜੇ ਚੰਗਾ ਕੰਮ ਕੀਤਾ ਤਾਂ ਤੁਹਾਨੂੰ ਲੋਕ ਸਲਾਮ ਕਰਦੇ ਤੁਹਾਡਾ ਸਤਿਕਾਰ ਕਰਦੇ ਨੇ ਉਹੀ ਗੱਲ ਹੈ ਵੀ ਜਿੱਦਾਂ ਦੇ ਮਰੀਜ਼ ਨੇ ਉਦਾਂ ਦੇ ਡਾਕਟਰ ਨੇ ਜਿੱਦਾਂ ਦੇ ਡਾਕਟਰ ਨੇ ਉਦਾਂ ਦੇ ਮਰੀਜ਼ ਨੇ
ਜੀ ਸਰ ਤੋਂ ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਵਕਤ ਸਾਡੀ ਜਿਹੜੀ ਗੱਲਬਾਤ ਸੁਖਵਿੰਦਰ ਸੁੱਖੀ ਉਹਨਾਂ ਨਾਲ ਪੰਜਾਬ ਤੋਂ ਜਿਹੜੀ ਚਾਰੀ ਹੈ ਤੇ ਇਸ ਵਕਤ ਤੁਸੀਂ WTR 770 AM ਤੇ ਤੁਹਾਡਾ ਮਨ ਪਸੰਦੀਦਾ ਸ਼ੋਅ ਰੌਣਕ ਪੰਜਾਬ ਦੀ ਜਿਹੜਾ ਤੁਸੀਂ ਸੁਣ ਰਹੇ ਹੋ ਇਸੇ ਹੀ ਤਰ੍ਹਾਂ ਤੁਸੀਂ ਟੈਲੀਵਿਜ਼ਨ ਆਪਣਾ RPD 24 ਨੂੰ ਵੀ ਪਸੰਦ ਕਰਦੇ ਹੋ ਚਾਹੇ ਉਹ ਪੰਜਾਬ ਤੋਂ ਜਲੰਧਰ ਤੋਂ ਗੱਲ ਕਰਾਂ ਆਫਿਸ ਤੋਂ ਖ਼ਬਰਾਂ ਜਾਂ ਵਿਚਾਰ ਵਟਾਂਦਰਾ ਜਾਂ ਹੋਰ ਵੀ ਜਿਹੜੀਆਂ ਇੰਟਰਵਿਊ ਕਿਸਾਨ ਅੰਦੋਲਨ ਨੂੰ ਲੈ ਕੇ ਮੇਰੀ ਟੀਮ ਜਿਹੜੀ ਕਵਰੇਜ ਕਰਦੀ ਆ ਮੈਂ ਤੁਹਾਡਾ ਤਹਿ ਦਿਲ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸ਼ਨੀਵਾਰ ਜਿਹੜੀ ਆਪਾਂ ਇਹ ਸੈਗਮੈਂਟ ਰੱਖੀ ਆ ਇੱਕ ਖਾਸ ਮੁਲਾਕਾਤ ਤੇ ਅੱਜ ਸਾਨੂੰ ਵੀ ਮਾਣਿਆ ਕਿ ਜਿੱਥੇ ਆਪਾਂ ਪਹਿਲਾਂ ਵੀ ਪਹਿਲੇ ਦਿਨਾਂ ਦੇ ਵਿੱਚ ਚਾਹੇ ਉਹ ਪਾਲੀ ਦੇਤ ਵਾਲੀ ਬਾਈ ਦੀ ਗੱਲਬਾਤ ਕਰੀਏ ਬਿੱਲ ਸਿੰਘ ਹੋਣਾ ਦੀ ਗੱਲਬਾਤ ਕਰੀਏ ਜਾਂ ਹੋਰ ਬਹੁਤ ਸਾਰੇ ਕਲਾਕਾਰ ਰਾਈਟਰ ਜਿਨ੍ਹਾਂ ਨਾਲ ਤੁਹਾਡੀ ਮੈਂ ਮੁਲਾਕਾਤ ਕਰਵਾਈ ਔਰ ਸੁਖਵਿੰਦਰ ਸੁੱਖੀ ਨਾਲ ਪਿਛਲੇ ਦਿਨਾਂ ਤੋਂ ਆਪਾਂ ਤੁਹਾਨੂੰ ਦੱਸਦੇ ਆ ਰਹੇ ਹਾਂ ਕਿ ਬਾਈ ਉਹ ਕਲਾਕਾਰ ਤੁਹਾਡੇ ਰੂਬਰੂ ਕਰਨਾ ਜਿਹੜਾ ਦੂਰਦਰਸ਼ਨ ਤੇ ਜਦੋਂ ਰਾਤ ਨੂੰ ਗਾਣਾ ਆਉਂਦਾ ਵੰਗਾਂ ਵਿੱਚ ਨਾ ਆਈਆਂ ਤੇ ਦੂਸਰੇ ਦਿਨ ਮਾਰਕੀਟ ਦੇ ਵਿੱਚ ਹੁੰਦਾ ਬਈ ਉਹ ਰਾਤ ਵਾਲੇ ਜਿਹੜਾ ਸਰਦਾਰ ਦੀ ਬਾਈ ਦੀ ਜਿਹੜਾ ਸੁਖਵਿੰਦਰ ਸੁੱਖੀ ਉਹਨਾਂ ਦਾ ਵੰਗਾਂ ਵਿੱਚ ਨਾ ਆਈਆਂ ਜਿਹੜਾ ਜੀ ਉਹ ਸੌਂ ਗਿਆ ਉਹਦੀ ਆਡੀਓ ਕੈਸਟ ਦਿਓ ਔਰ ਇੰਨਾ ਜਿਹੜਾ ਜੀ ਉਦੋਂ ਪਿਆਰ ਜਾਂ ਕਹਿ ਦਈਏ ਕਲਾਕਾਰਾਂ ਦਾ ਜਿਹੜਾ ਸਤਿਕਾਰ ਅੱਜ ਵੀ ਇਹਨਾਂ ਕਲਾਕਾਰਾਂ ਦਾ ਹੈਗਾ ਜੇ ਯੂਥ ਨੂੰ ਲੈ ਕੇ ਮੈਂ ਗੱਲ ਕਰਾਂ ਜਿੱਥੇ ਚੰਗੇ ਆ ਮਾੜੇ ਵੀ ਬਹੁਤ ਆ ਔਰ ਆਪਾਂ ਚੰਗਿਆਂ ਦੀ ਸਪੋਰਟ ਕਰੀਏ ਜੇ ਚੰਗਿਆਂ ਦੀ ਸਪੋਰਟ ਕਰਾਂਗੇ ਤਾਂ ਮਾੜੇ ਆਪੇ ਹੀ ਜਿਹੜਾ ਉਹ ਘੱਟ ਜਾਣਾ ਉਹਨਾਂ ਨੇ ਫਾਲੋ ਜਿਹੜਾ ਕਰ ਲੈਣਾ ਔਰ 416-930-1111 ਨੰਬਰ ਆ ਇਸ ਵਕਤ ਤੁਸੀਂ WTR 770 AM ਤੇ ਰੌਣਕ ਪੰਜਾਬ ਦੀ ਪ੍ਰੋਗਰਾਮ ਜਿਹੜਾ ਉਹ ਤੁਸੀਂ ਸੁਣ ਰਹੇ ਹੋ ਤੇ ਸੁਖਵਿੰਦਰ ਬਾਈ ਥੋੜੀ ਜਿਹੀ ਗੱਲਬਾਤ ਕਰਾਂਗੇ ਆਪਾਂ ਤੁਹਾਡੀ ਜਿਹੜੀ ਜਸਵਿੰਦਰ ਭੱਲਾ ਬਾਈ ਨਾਲ ਤੁਹਾਡੀ ਮੁਲਾਕਾਤ ਫਿਰ ਜਿਹੜੀ ਆ ਕਿਸ ਤਰ੍ਹਾਂ ਉਹ ਹੁੰਦੀ ਆ
ਉਹ ਮਾਸੂਦੀ ਸਾਹਿਬ ਮੈਂ MSc ਕਰਦਾ ਸੀਗਾ ਉਦੋਂ ਯੂਨੀਵਰਸਿਟੀ ਮੇਰਾ ਫਸਟ ਇਅਰ ਸੀਗਾ
ਜੀ
ਤੇ ਭਲਾ ਜਦੋਂ ਨਾ ਜਦੋਂ 1987 ਦੇ ਵਿੱਚ ਮੇਰਾ ਥਰਡ ਇਅਰ ਸੀ BSc ਮੈਂ
ਜੀ ਹੈਲੋ ਹੈਲੋ ਆਈ ਥਿੰਕ ਮੈਨੂੰ ਲੱਗਦਾ ਉਹਨਾਂ ਦੀ ਲਾਈਨ ਜਿਹੜੀ ਆ ਡ੍ਰੌਪ ਹੋ ਗਈ ਆ ਚਲੋ ਜਦ ਤੱਕ ਮੈਂ ਤੁਹਾਨੂੰ ਵੰਗਾਂ ਵਿੱਚ ਨਾ ਸੌਂਗ ਪਲੇ ਕਰਦਾ ਤੇ ਦੁਬਾਰਾ ਜਿਹੜੀ ਆਪਾਂ ਲਾਈਨ ਪੰਜਾਬ ਜਿਹੜਾ ਜੀ ਦੁਬਾਰਾ ਜੁੜਦੇ ਜੀ ਚਾਰ 416-930-1111 ਆਪਣਾ ਨੰਬਰ ਹੈ ਤੇ ਇਸ ਵਕਤ ਤੁਸੀਂ ਜਿਹੜਾ ਰੌਣਕ ਪੰਜਾਬ ਦੀ ਪ੍ਰੋਗਰਾਮ ਸੁਣ ਰਹੇ ਹੋ ਵੀਕਐਂਡ ਤੇ ਆਪਣਾ ਸ਼ੋਅ 2 ਘੰਟੇ ਦਾ ਹੁੰਦਾ ਤੇ ਜਿਸ ਦੇ ਵਿੱਚ ਇੱਕ ਖਾਸ ਮੁਲਾਕਾਤ ਦੇ ਵਿੱਚ ਕਿਸੇ ਨਾ ਕਿਸੇ ਕਲਾਕਾਰ ਰਾਈਟਰ ਨਾਲ ਚਾਹੇ ਪੰਜਾਬ ਇੰਡੀਆ ਦੀ ਗੱਲ ਕਰਾਂ ਜਾਂ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਤੁਹਾਡੀ ਜਿਹੜੀ ਸਾਂਝ ਪੁਆਈ ਦੀ ਤੇ ਇਹ ਸਾਡੀ ਕੋਸ਼ਿਸ਼ ਨੂੰ ਤੁਸੀਂ ਪਸੰਦ ਵੀ ਕਰਦੇ ਹੋ ਸਾਡੀ ਚੋਣ ਨੂੰ ਔਰ ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਤੁਸੀਂ ਗਾਂਹ ਦੀ ਗਾਂਹ ਲਿੰਕ ਜਿਹੜੇ ਸਾਨੂੰ ਦਿੰਦੇ ਆ ਤੇ ਮੇਰੇ ਟੀਮ ਮੈਂਬਰ ਗੁਰਜੀਤ ਮਹਲ ਦਾ ਵੀ ਮੈਂ ਤਹਿ ਦਿਲ ਤੋਂ ਜਿਹੜਾ ਧੰਨਵਾਦ ਕਰਦਾ ਤੇ ਇੱਕ ਵਾਰੀ ਫਿਰ ਆਪਣੀ ਬਾਈ ਸੁਖਵਿੰਦਰ ਸੁੱਖੀ ਉਹਨਾਂ ਨਾਲ ਜਿਹੜੀ ਲਾਈਨ ਮਿਲ ਚੁੱਕੀ ਆ ਸੁਖਵਿੰਦਰ ਬਾਈ ਇੱਕ ਵਾਰੀ ਫਿਰ ਜੀ ਆਇਆਂ ਨੂੰ ਵੈਲਕਮ ਥੈਂਕ ਯੂ
ਮੈਂ ਜਦੋਂ MSc ਕਰਦਾ ਸੀ ਜਿਹੜੀ ਮੇਰੀ ਕੈਸਟ ਦੀ ਸ਼ੁਰੂਆਤ ਉਹ ਵੀ ਭਾਜੀ ਦੇ ਘਰ ਤੋਂ ਹੁੰਦੀ ਹੈ ਅੱਛਾ ਜੀ ਤੇ ਜਦੋਂ ਉਦੋਂ ਫਿਰ ਮੈਂ MSc ਕਰਦਾ ਸੀ ਮੇਰਾ ਫਾਈਨਲ ਇਅਰ ਸੀ MSc ਦਾ ਤੇ ਭਾਜੀ ਨੂੰ ਤਾਂ ਬੇਟੇ ਪੁਖਰਾਜ ਦੀ ਲੋਹੜੀ ਸੀਗੀ ਤੇ ਉੱਥੇ ਭ ਜਰਨੈਲ ਘਮਾਨ ਸਾਹਿਬ ਸੀ ਐਮ ਸੀ ਕੰਪਨੀ ਬੜੀ ਟੌਪ ਤੇ ਚੱਲਦੀ ਸੀ, ਉਹ ਆਏ ਸੀ, ਕੋਈ ਭਜਨ ਗੱਲ ਅੰਕਲ ਸੀਗੇ ਬਾਲ ਮੁਕੰਦ ਸ਼ਰਮਾ ਜੀ, ਤੇ ਉਹ ਜਦੋਂ ਮੈਂ ਗਾ ਰਿਹਾ ਸੀਗਾ ਤੇ ਉਹ ਘਮਾਨ ਸਾਹਿਬ ਭੱਲਾ ਭਾਜੀ ਨੂੰ ਕਹਿੰਦੇ ਮੁੰਡਾ ਕੌਣ ਹੈ, ਵੀ ਬੜੀ ਫੋਕ ਜੀ ਆਵਾਜ਼ ਹੈ ਤੇ ਬੜੀ ਸੋਹਣੀ ਪਰਫਾਰਮੈਂਸ ਹੈ, ਉਹ ਭੱਲਾ ਭਾਜੀ ਕਹਿੰਦੇ ਸਾਡਾ ਸਟੂਡੈਂਟ ਵੀ ਹੈ, ਸਾਡਾ ਦੋਸਤ ਵੀ ਹੈ, ਤੇ ਸਾਡੀ ਜਿੰਨੀ ਉਸਤੇ ਬੈਸਟ ਬੁੱਕ ਸਿੰਗਰ ਆ ਇਹ, ਤੇ ਵੀ ਸੁਖਵਿੰਦਰ ਜੀ ਦਾ ਨਾਮ ਆ, ਉਹਨੂੰ ਸੁਖਵਿੰਦਰ ਗਰੇਵਾਲ ਕਹਿੰਦੇ ਹੁੰਦੇ ਸੀ, ਤੇ ਉਹ ਕਹਿੰਦੇ ਜਿਹੜੇ ਤਾਂ ਰਿਕਾਰਡ ਕਰਨ ਵਾਲਾ, ਤੇ ਫਿਰ ਉਹ ਗੱਲ ਗੁਰਭਜਨ ਗੱਲ ਅੰਕਲ ਕਹਿੰਦੇ ਜੇ ਇੰਨਾ ਚੰਗਾ ਲੱਗਿਆ, ਫਿਰ ਅਨਾਊਂਸ ਮਾਈਕ ਦੇ ਅਸੀਂ ਛੱਤ ਤੇ ਸੀਗੇ ਤੇ ਜਰਨੈਲ ਘਮਾਨ ਜੀ ਮਾਈਕ ਤੇ ਆਈ, ਤੇ ਮੈਂ ਤਾਂ ਜਾਣਦਾ ਵੀ ਨੀ ਸੀ, ਮੇਰਾ ਵਾਹ ਨੀ ਸੀ ਇਹਨਾਂ ਚੀਜ਼ਾਂ ਦਾ, ਮੈਂ ਇਹਨੂੰ ਸੁਣਦਾ ਸੀ ਕੰਪੀਟੀਸ਼ਨ ਚ ਕਿੱਦਾਂ ਗੀਤ ਗਾ ਲੈਣਾ, ਤੇ ਉਹ ਘਮਾਨ ਸਾਹਿਬ ਮੈਨੂੰ ਕਾਰਡ ਦੇ ਕਹਿੰਦੇ ਵੀ ਮੈਂ ਜਰਨੈਲ ਘਮਾਨ ਹਾਂ ਸੀ ਐਮ ਸੀ ਕੰਪਨੀ, ਤੇ ਤੂੰ ਮੈਂ ਤੇਰੀ ਕੈਸਟ ਰਿਕਾਰਡ ਕਰੂੰਗਾ ਉੱਥੇ। ਮੈਂ ਕਈ ਵਾਰੀ ਇਹ ਸੋਚਦਾ ਹੁੰਦਾ ਵੀ ਜੇ ਕਿਤੇ ਭੱਲਾ ਭਾਜੀ ਪਖਰਾਜ ਦੀ ਲੋਹੜੀ ਤੇ ਨਾ ਮੈਨੂੰ ਬੁਲਾਉਂਦੇ ਜਾਂ ਘਮਾਨ ਸਾਹਿਬ ਨਾ ਉੱਥੇ ਆਉਂਦੇ, ਹੋ ਸਕਦਾ ਸਿਫਿੰਦਰ ਸਿੰਘ ਇਸ ਮਾਰਕੀਟ ਚ ਨਾ ਹੁੰਦਾ, ਕਿਉਂਕਿ ਇੱਕ ਸਬੱਬ ਬਣਨਾ ਹੁੰਦਾ, ਖੇਤਰ ਤੁਹਾਡੀ ਰਾਹ ਖੁੱਲਣਾ ਹੁੰਦਾ ਤੇ ਉਹ ਰਾਹ ਫਿਰ ਪਖਰਾਜ ਦੀ ਲੋਹੜੀ ਤੇ ਖੁੱਲਿਆ, ਕਿਉਂਕਿ ਭੱਲਾ ਭਾਜੀ ਦਾ ਮੇਲ ਤਾਂ ਮੇਰਾ ਬੜਾ ਲੱਕੀ ਆ ਤੇ ਜਿਹੜੀ ਪਖਰਾਜ ਦੀ ਲੋਹੜੀ ਉਹ ਮੇਰੇ ਲਈ ਬੜੀ ਲੱਕੀ ਹੈ
ਜੀ। ਤੇ ਨਾਲ ਹੀ ਜਿਹੜਾ ਮੈਂ ਗੱਲਬਾਤ ਕਰਾਂਗਾ ਜਿੱਥੇ ਆਪਾਂ ਗੀਤ ਸੰਗੀਤ ਨੂੰ ਲੈ ਕੇ ਗੱਲ ਔਰ ਤੁਹਾਡੇ ਹਿੱਸੇ ਵੀ ਗੀਤ ਜਿਹੜੇ ਆ ਗਾਣਿਆਂ ਦੀ ਸਿਲੈਕਸ਼ਨ ਨੂੰ ਲੈ ਕੇ ਗੱਲ ਕਰਾਂ, ਅੱਜ ਤੱਕ ਤੁਸੀਂ ਬਹੁਤ ਸਾਫ਼ ਸੁਥਰਾ ਜਿਹੜਾ ਉਹ ਗਾਇਆ, ਇਸ ਕਰਕੇ ਵੀ ਲੋਕਾਂ ਦੇ ਦਿਲਾਂ ਵਿੱਚ ਇੱਕ ਤੁਹਾਡੀ ਵੱਖਰੀ ਪਹਿਚਾਣ ਹੈ, ਜਾਂ ਫਿਰ ਜਿਹੜਾ ਮੈਂ ਇਹੋ ਇਹ ਗਾਣਿਆਂ ਦੀ ਚੋਣ ਨੂੰ ਲੈ ਕੇ ਥੋੜੀ ਜੀ ਗੱਲਬਾਤ ਬਾਈ ਕਰਾਂਗਾ, ਇਹ ਫਿਰ ਕਿਸ ਤਰ੍ਹਾਂ ਜਿੱਦਾਂ ਪਹਿਲਾਂ ਤੇ ਜਿਵੇਂ 8-9 ਗਾਣੇ ਆਉਂਦੇ ਹੁੰਦੇ ਸੀਗੇ ਉਹਦੇ ਵਿੱਚੋਂ ਜਿੰਨਾ ਕੁ ਮੈਨੂੰ ਪਤਾ, ਕਿਉਂਕਿ ਮੇਰਾ ਵੀ ਤੁਹਾਡੇ ਵਰਗੇ ਭਰਾਵਾਂ ਨਾਲ ਜਿਹੜਾ ਜੀ ਵਾਹ ਵਾਸਤਾ ਪੈਂਦਾ ਰਹਿੰਦਾ, ਚਾਹੇ ਸੁਖਵਿੰਦਰ ਪੰਛੀ ਨਾਲ ਗੱਲ ਕਰਾਂ, ਚਾਹੇ ਮਨਮੋਹਨ ਭਾਜੀ ਹੁਣਾਂ ਨਾਲ ਗੱਲ ਕਰੀਏ, ਭਾਵੇਂ ਉਹਨਾਂ ਦੇ ਆਪਾਂ ਸੈਕੰਡ ਜੀਅਰ ਇੱਥੇ ਪੰਜਾਬੀ ਵਿਰਸਾ ਵੀ ਕਰਵਾਉਣੇ 2014 ਤੋਂ, ਔਰ ਜਿਹੜੇ ਪਹਿਲੇ ਦੌਰ ਦੀ ਆਪਾਂ ਗੱਲ ਕਰੀਏ ਚਾਹੇ ਉਹ ਤੁਹਾਡਾ ਚੈਰਨ ਵੀਰ ਦੀ ਲਾਈਨ ਜਿਹੜੀ ਆ ਉਹ ਫਿਰ ਡਰੋਪ ਹੋ ਗਈ ਆ, ਅੱਜ ਮੈਨੂੰ ਲੱਗਦਾ ਕਿ ਪਤਾ ਨਹੀਂ ਕੋਈ ਟੈਕਨੀਕਲ ਜਿਹੜੀ ਪ੍ਰੋਬਲਮ ਜਾਂ ਲਾਈਨ ਦੇ ਵਿੱਚ ਜਿਹੜੀ ਹੋ ਆ ਰਹੀ ਆ ਜਾਂ ਉਹਨਾਂ ਦੇ ਫੋਨ ਨਾਲ ਹੋਊਗੀ, ਇਸੇ ਹੀ ਤਰ੍ਹਾਂ ਜਿਹੜੀ ਗੱਲਬਾਤ ਸਾਡੀ ਚੱਲਦੀ ਰਹੇਗੀ ਤੇ ਆਪਾਂ ਹੁਣ ਮੈਂ ਕਹਿੰਦਾ ਕਿ ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ, ਫਿਰ ਜਿਹੜਾ ਜੀ ਚੱਲਦੇ ਪੰਜਾਬ ਦੁਬਾਰਾ
ਮਾਂਝ ਹੋਤੀ ਹੈ ਕਿ ਉਸੇ ਔਰ ਵੀ ਖੂਬਸੂਰਤ ਬਣਾਨੇ ਕੇ ਲਈ ਇੱਕ ਸਟਾਈਲਿਸ਼ ਫਰਨੀਚਰ ਚਾਹੀਏ, ਔਰ ਜਬ ਤਲਾਸ਼ ਹੋ ਐਸੇ ਫਰਨੀਚਰ ਕੀ ਤੋ ਯਹਾਂ ਆਈਏ। ਸਟੀਵਨਸ ਫਰਨੀਚਰ, ਐਨ ਅਲਟਰਾ ਮਾਡਰਨ ਫਰਨੀਚਰ ਡੈਸਟੀਨੇਸ਼ਨ ਇਨ GTA, ਜਹਾਂ ਆਪਕੋ ਮਿਲੇਗਾ ਬਿਲਕੁਲ ਸੋਲਿਡ ਫਰਨੀਚਰ, ਚਾਹੇ ਬੈਡ ਸੈੱਟ ਹੋ, ਸੋਫਾ ਸੈੱਟ ਜਾਂ ਮੈਟ੍ਰੇਸਿਸ, ਐਵਰੀਥਿੰਗ ਓਨਲੀ ਐਟ ਸਟੀਵਨਸ ਫਰਨੀਚਰ ਸਿੰਸ 1992, ਅਫੋਰਡੇਬਲ, ਸਟਾਈਲਿਸ਼ ਐਂਡ ਕੁਆਲਿਟੀ ਫਰਨੀਚਰ, ਵਿਜ਼ਿਟ ਇਨ ਸਟੋਰ ਫਾਰ ਮਚ ਮੋਰ। 2 ਲੋਕੇਸ਼ਨਸ ਟੂ ਸਰਵ ਯੂ, 6 Marconi Court, Bolton, 905-951-9394, 2575 Steels Avenue East, Brampton, 905-790-0560. Stevens Furniture.
ਜਦੋਂ HK ਟਾਇਰ ਤੋਂ ਟਾਇਰ ਪਵਾਓਗੇ ਤਰੱਕੀ ਤੇ ਕਰਦੇ ਜਾਓਗੇ।
HK ਟਾਇਰ ਸੈਂਟਰ, ਕਾਰ ਅਤੇ ਟਰੱਕ ਦੇ ਨਵੇਂ ਅਤੇ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਲੈਣ ਲਈ ਅੱਜ ਹੀ ਸੰਪਰਕ ਕਰੋ।
HK ਟਾਇਰਸ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਬੀਸੀ ਸਾਗਾ ਲੋਕੇਸ਼ਨ ਲਈ ਕਾਲ ਕਰੋ ਬੂਟਾ ਚਾਲ ਨੂੰ 647-295-4000, ਤੇ ਲੰਡਨ ਲੋਕੇਸ਼ਨ ਲਈ ਕਾਲ ਕਰੋ ਡੇ ਲਾ ਤੂਰ ਨੂੰ 647-401-8230।
ਰੈਸਲਿੰਗ ਦੀ ਦੁਨੀਆ ਵਿੱਚ ਆਪਣਾ ਨਾਮ ਚਮਕਾ ਚੁੱਕੇ ਨੈਸ਼ਨਲ ਰੈਸਲਿੰਗ ਚੈਂਪੀਅਨ ਅਰਜੁਨ ਢੇਸੀ ਜੀ ਹੁਣ ਰੀਅਲ ਇਸਟੇਟ ਦੀ ਦੁਨੀਆ ਵਿੱਚ ਇੱਕ ਚਮਕਦਾਰ ਤਾਰਾ ਬਣ ਗਏ ਨੇ, ਜੋ ਦੇ ਰਹੇ ਨੇ ਰੀਅਲ ਇਸਟੇਟ ਸਰਵਿਸਿਜ਼। ਜੇਕਰ ਤੁਸੀਂ ਚਾਹੁੰਦੇ ਹੋ ਪ੍ਰੋਪਰਟੀ ਖਰੀਦਣਾ ਜਾਂ ਫਿਰ ਵੇਚਣਾ ਜਾਂ ਫਿਰ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ, ਤਾਂ ਅੱਜ ਹੀ ਮਿਲੋ ਭਰੋਸੇਮੰਦ, ਇਮਾਨਦਾਰ ਅਤੇ ਨੈਸ਼ਨਲ ਰੈਸਲਿੰਗ ਚੈਂਪੀਅਨ ਰੀਅਲਟਰ ਅਰਜੁਨ ਢੇਸੀ ਜੀ ਨੂੰ। ਵਧੇਰੇ ਜਾਣਕਾਰੀ ਲਈ ਕਾਲ ਕਰੋ 647-825-6511, 647-825-6511। ਤੁਸੀਂ ਈਮੇਲ ਵੀ ਕਰ ਸਕਦੇ ਹੋ arjuntesi.realtor@gmail.com।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400, 905-453-1400।
ਜੀ ਸਰੋਤ, ਇੱਕ ਵਾਰੀ ਫਿਰ ਤੁਹਾਡਾ ਵੈਲਕਮ ਤੁਹਾਡੇ ਆਪਣੇ ਇਸ ਸ਼ੋਅ ਰੌਣਕ ਪੰਜਾਬ ਦੀ ਮਹਿਫਲ ਦੇ ਵਿੱਚ। ਮੈਂ ਸੋਢੀ ਨਾਗਰਾ ਤੇ ਸੁਖਵਿੰਦਰ ਸੁੱਖੀ ਬਾਈ ਨਾਲ ਜਿਹੜੀ ਗੱਲਬਾਤ ਚੱਲ ਰਹੀ ਆ, ਔਰ ਕਈ ਵਾਰੀ ਕੋਈ ਨਾ ਕੋਈ ਕਿਤੇ ਫੋਨ ਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਆ, ਤੇ ਆਪਾਂ ਜਿਹੜਾ ਹੁਣ ਅਗਲੀ ਬਾਈ ਦੀ ਗੱਲ ਉਸੇ ਹੀ ਤਰ੍ਹਾਂ ਪੜਾਅ ਦੇ ਵਿੱਚ ਜਿਹੜਾ ਅੱਗੇ ਵਧਦੇ ਆ। ਬਾਈ ਸੁਖਵਿੰਦਰ, ਇੱਕ ਵਾਰੀ ਫਿਰ ਵੈਲਕਮ ਜੀ ਆਇਆਂ ਨੂੰ। ਵਿਦੇਸ਼ੀ ਤਾਕਤਾਂ ਦਾ ਹੱਥ ਹੈ ਜਿਹਦਾ ਕਰਕੇ ਸਾਡੀ ਲਾਈਨ ਜਿਹੜੀ ਡ੍ਰੌਪ, ਤੇ ਇਹ ਮੇਰਾ ਭਰਾ ਮੈਂ ਆਪਾਂ ਗੱਲ ਕਰ ਰਹੇ ਸੀ ਗਾਣਿਆਂ ਦੀ ਜਿਹੜਾ ਚੋਣ ਨੂੰ ਸਿਲੈਕਸ਼ਨ ਨੂੰ ਲੈ ਕੇ, ਜਿਸ ਤਰ੍ਹਾਂ ਪਹਿਲਾਂ ਤੇ 8-9 ਜਾਂ ਪਲੱਸ ਮਾਈਨਸ 20 ਗਾਣੇ ਜਿਹੜੇ ਉਹ ਹੁੰਦੇ ਸੀਗੇ, ਇਹ ਫਿਰ ਜਿਹੜੀ ਗਾਣਿਆਂ ਦੀ ਚੋਣ ਹੈ ਮੇਰਾ ਵੀਰ, ਕਿਸ ਤਰ੍ਹਾਂ ਕਰਦੇ ਹੋ ਤੁਸੀਂ?
ਸੁੱਟੀ ਸਾਹਿਬ, ਮੇਰੀ ਸ਼ੁਰੂ ਤੋਂ ਇੱਕ ਆਦਤ ਰਹੀ ਹੈ, ਮੈਂ ਕੋਈ ਵੀ ਗਾਣਾ ਕਦੇ ਇਹ ਸੋਚ ਕੇ ਨਹੀਂ ਕਦੇ ਰਿਕਾਰਡ ਕੀਤਾ ਜਾਂ ਵੀ ਇਹ ਗਾਣਾ ਬਹੁਤ ਹਿੱਟ ਹੋਊਗਾ ਜਾਂ ਇਹ ਬੜੇ ਬਹੁਤ ਕੈਸਟ ਵੀ ਹੋਊਗਾ। ਮੈਂ ਹਮੇਸ਼ਾ ਜਦੋਂ ਗਾਣਾ ਵੀ ਸਿਲੈਕਟ ਕਰਦਾ, ਸਭ ਤੋਂ ਪਹਿਲੀ ਗੱਲ ਇਹ ਹੁੰਦੀ ਵੀ ਗਾਣਾ ਮੈਂ ਗਾ ਰਿਹਾ ਲੋਕ ਮੇਰੀ ਸਟੇਜ ਦੇ ਮੂਹਰੇ ਬੈਠੇ ਇਸ ਗਾਣੇ ਲੋਕ ਸਟੇਜ ਤੇ ਮੈਨੂੰ ਕਿਵੇਂ ਇੰਜੋਏ ਕਰਨਗੇ ਤੇ ਮੈਨੂੰ ਇਹ ਮੈਂ ਗਾਣਾ ਗਾ ਰਿਹਾ ਤੇ ਮੇਰਾ ਕਿੱਥੇ ਕੰਮ ਆਊਗਾ, ਮੇਰੇ ਗਾਣੇ ਸੁਣ ਕੇ ਕੋਈ ਪ੍ਰੋਗਰਾਮ ਬੁੱਕ ਕਰੂਗਾ ਜਾਂ ਇਸ ਗਾਣੇ ਦੀ ਮੈਨੂੰ ਸਟੇਜ ਤੇ ਫਰਮਾਇਸ਼ ਆਊਗੀ, ਕਿਉਂਕਿ ਇਹ ਗਾਣਾ ਪਰਿਵਾਰਕ ਹੈ ਜਾਂ ਸਮਾਜਿਕ ਹੈ ਜਾਂ ਬਜ਼ੁਰਗਾਂ ਵਾਲਾ ਜਾਂ ਨੌਜਵਾਨਾਂ ਵਾਲਾ ਜਾਂ ਕੁੜੀਆਂ ਬੁੜੀਆਂ ਵਾਲਾ। ਮੈਂ ਹਮੇਸ਼ਾ ਸਟੇਜੀ ਆਰਟਿਸਟ ਹਾਂ, ਮੈਂ ਗਾਣੇ ਹਮੇਸ਼ਾ ਸਟੇਜ ਨੂੰ ਮੁੱਖ ਰੱਖ ਕੇ ਹਮੇਸ਼ਾ ਸਿਲੈਕਟ ਕੀਤੇ ਨੇ, ਕਿਉਂਕਿ ਉਹ ਕਮਰਸ਼ੀਅਲ ਹੈ ਕਿ ਨਹੀਂ ਹੈ ਮੈਂ ਕਦੇ ਨੀ ਏਦਾਂ ਦਾ ਸੋਚ ਕੇ ਕੀਤਾ ਵੀ ਇਹ ਗਾਣਾ ਡੀਜੇ ਦੇ ਵਜੇ ਜਾਂ ਇਹ ਗਾਣੇ ਨਾਲ ਕੈਸਟ ਵੇ ਕੇ, ਨਹੀਂ ਮੈਂ ਹਮੇਸ਼ਾ ਇੰਨਾ ਸੋਚ ਕੇ ਕੀਤਾ ਵੀ ਇਹ ਗਾਣੇ ਨਾਲ ਮੇਰਾ ਗਾਣਾ ਮਾਰਕੀਟ ਜਾਵੇ ਤੇ ਮੇਰੇ ਪ੍ਰੋਗਰਾਮ ਬੁੱਕ ਹੋਣ ਤੇ ਇਸ ਗਾਣੇ ਦੇ ਲੋਕ ਸਟੇਜ ਤੇ ਫਰਮਾਇਸ਼ ਕਰਨ
ਤੇ ਮੇਰਾ
ਕਿਸੇ ਨਾ ਕਿਸੇ ਤਰੀਕੇ ਨਾਲ ਇਹ ਲੋਕਾਂ ਦੀ ਜ਼ਿੰਦਗੀ ਨਾਲ ਜੁੜਦਾ ਹੋਵੇ। ਮੈਂ ਵੰਗਾ ਵੇਚਣ ਆਈਆਂ ਸ਼ਹਿਰਾਂ ਦੀ ਗੱਲ ਕੀਤੀ, ਪਹਿਲੀ ਵਾਰੀ ਬੜਾ ਪਸੰਦ ਕੀਤਾ, ਫਿਰ ਮੈਂ ਉਹ ਰੀਤ ਨੂੰ ਅੱਗੇ ਵੀ ਤੋਰਿਆ, ਉਹ ਬਾਅਦ ਘਰ ਤਰ੍ਹਾਂ ਲੱਭਣਾ ਕੈਸਟਾਂ ਚ ਮੈਂ ਗਿਆ ਸੀ ਕਿਹੜੇ ਕਿਹੜੇ ਸ਼ਹਿਰ ਚੋਂ ਕਿਹੜੀ ਕਿਹੜੀ ਚੀਜ਼ ਮਿਲਦੀ ਹੈ, ਫਾਟਕ ਮਿੰਡੇ ਵਾਲਾ ਬੰਦ ਮਿਲਦਾ, ਲੁਧਿਆਣੇ ਚ ਸਵੈਟਰ ਵਾਲੇ ਮਿਲਦੇ, ਰੇਸ਼ਮੀ ਪਰਾਂਦੇ ਪਟਿਆਲਾ ਮਿਲਦੇ, ਸੋਨੇ ਦਾ ਬਠਿੰਡੇ ਵਿੱਚ ਦੰਦ ਮਿਲਦਾ, ਫਾਟਕ ਮਰਿੰਡੇ ਵਾਲਾ ਬੰਦ ਮਿਲਦਾ, ਉਹ ਇੱਦਾਂ ਦੇ ਗੀਤ ਦੀ ਲੋਕ ਮੇਰੇ ਤੋਂ ਉਮੀਦ ਕਰਨ ਲੱਗ ਗਏ ਸੀ। ਫਿਰ ਮੰਗਾ ਵੇਚਣੇ ਤੋਂ ਬਾਅਦ ਤੇ ਸਾਡੀ ਫਿਰ ਕੈਸਟ, ਉਹ ਤੋਂ ਬਾਅਦ ਲਾਡੂ ਰਾਣੀ ਆਈ, ਉਹ ਮੈਂ ਜ਼ਿਲ੍ਹਿਆਂ ਦੀ ਗੱਲ ਕੀਤੀ ਕਿਹੜੇ ਕਿਹੜੇ ਜ਼ਿਲ੍ਹੇ ਵਾਲੇ ਕੀ ਕਰਦੇ ਨੇ, ਚੌੜੀਆਂ ਛਾਤੀਆਂ ਉੱਚੇ ਲੈਣੇ, ਗੱਭਰੂ ਉੱਪਰ ਸਰੀਏ, ਸਿੱਖੀ ਦੇ ਵਿੱਚ ਮੋਢੀ ਬਣ ਕੇ ਦਾਨੀ ਰੂਪ ਨਗਰੀਏ, ਰੋਗ ਵਿੱਚ ਸੰਗਰੂਰੀਏ, ਮੁੱਛ ਨੂੰ ਖੜੀ ਰੱਖਣ ਦੇ ਸ਼ੌਂਕੀ, ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ। ਤੇ ਮੇਰੀ ਵੇ ਕੈਸਟ ਇੱਕ ਵਾਰਦਾਤ ਆਈ ਸੀ, ਉਹਦੇ ਵਿੱਚ ਮੈਂ ਜੱਟਾਂ ਦੇ ਗੋਤਾਂ ਦੀ ਗੱਲ ਕੀਤੀ ਕਿਹੜੇ ਕਿਹੜੇ ਗੋਤ ਵਾਲੇ ਕੀ ਕਰਦੇ ਨੇ, ਬਾਜਵੇ ਰੰਧਾਵੇ ਬਿਰਕ ਤੇ ਜੌਲ ਵੀ ਲੜਨ ਚ ਕਰਦੇ ਕਦੇ ਨਾ ਘੋਲ ਬਈ, ਗਿੱਲ ਮਾਨ ਸੰਧੂ ਕਹਿੰਦੇ ਗੱਡੇ ਵਾਲ ਵੀ ਕਦੇ ਕਦੇ ਕੱਢਦੇ ਗੁੱਸੇ ਚ ਗਾਲ ਬਈ, ਢੀਂਡ ਸੀ ਤੇ ਸਿੱਧੂ ਢਿੱਲੇ ਤੇ ਬਰਾੜ ਬਈ, ਰਾਜਨੀਤੀ ਵਿੱਚ ਸਿਰੇ ਦੇ ਕਰਾੜ ਬਈ। ਤੇ ਇਸ ਤਰ੍ਹਾਂ ਇੱਕ ਵਾਰੀ ਆਪਣਾ ਕੈਸਟ ਆਈ ਸੀ, ਉਹ ਮੁੰਡਿਆਂ ਖੁੰਡੇ ਨੂੰ ਦੱਸਿਆ ਸੀਗਾ ਕੈਸਟ ਦੇ ਵਿੱਚ ਵੀ ਕਿਹੜੇ ਕਿਹੜੇ ਸ਼ਹਿਰ ਦੀ ਕਿੱਦਾਂ ਦੀ ਆਸ਼ਕੀ ਹੈ, ਕਿਹੜੇ ਕਿਹੜੇ ਸ਼ਹਿਰ ਦੀ ਕੁੜੀ ਕੀ ਕੀ ਮੰਗਦੀ ਹੈ। ਮਹਿੰਗੀ ਆਸ਼ਕੀ ਚੰਡੀਗੜ੍ਹ ਦੀ ਝੀਲ ਕਿਨਾਰੇ ਹੋਵੇ ਤੇ ਆਸ਼ਕਰ ਹੋਵੇ, ਫੈਸ਼ਨ ਪੱਟੀ ਪਟਿਆਲੇ ਦੀ ਜਿੱਥੇ ਭੀੜ ਜੀ ਹੋਵੇ ਤੇ ਝੱਟ ਖਲੋਵੇ, ਬਿਨਾਂ ਕਾਰ ਤੋਂ ਗੱਲ ਨਾ ਕਰਦੀ ਲੁਧਿਆਣੇ ਦੀ ਜਾਈ, ਸਾਨੂੰ ਤਾਂ ਬਸ ਪਿੰਡ ਦੀ ਪਸੰਦ ਕੁੜੀ ਆਈ। ਗੱਪ ਸ਼ੱਪ ਕੈਸਟ ਨੇ ਦੱਸਿਆ ਸੀ ਕਿਹੜੀ ਕਿਹੜੀ ਚੀਜ਼ ਕਿੱਥੇ ਕਿੱਥੇ ਜੁੜਦੀ ਹੈ। ਉਦੋਂ ਸੈਂਟਰ ਸਰਕਾਰ ਟੁੱਟੀ ਸੀ ਮਨਮੋਹਨ ਸਿੰਘ ਉਹਨਾਂ ਦੀ, ਦਿੱਲੀ ਵਿੱਚ ਟੁੱਟੀ ਸਰਕਾਰ ਜੁੜਦੀ, ਗੋਬਿੰਦਗੜ੍ਹ ਲੋਹੇ ਦੇ ਅੰਬਾਰ ਜੁੜਦੇ, ਸਾਡੀ ਗੋਬਿੰਦਗੜ੍ਹ ਏਸ਼ੀਆ ਦੀ ਸਭ ਤੋਂ ਵੱਡੀ ਲੋਹੇ ਦੀ ਮੰਡੀ ਸੀ। ਦਿੱਲੀ ਵਿੱਚ ਟੁੱਟੀ ਸਰਕਾਰ ਜੁੜਦੀ, ਗੋਬਿੰਦਗੜ੍ਹ ਲੋਹੇ ਦੇ ਅੰਬਾਰ ਜੁੜਦੇ, ਟੁੱਟੇ ਹੜ ਜੁੜਦੇ ਮਰੇਰਕੋਟਲੇ, ਜਲੰਧਰ ਦੇ ਵਿੱਚ ਅਖਬਾਰ ਜੁੜਦੇ, ਰੇਲਾਂ ਜੁੜਨ ਕਪੂਰਥਲੇ ਬੜੀਆਂ, ਘੱਡਲ ਜੁੜਦੇ ਟਾਂਕੇ ਲਾਉਂਦੀਆਂ ਹੁਸਨ ਦੀਆਂ ਪਰੀਆਂ। ਤੇ ਹਮੇਸ਼ਾ ਕੋਸ਼ਿਸ਼ ਕੀਤੀ ਵੀ ਜਿਹਨੂੰ ਲੋਕ ਉਹ ਉਸ ਗੀਤ ਦੀ ਉਮਰ ਲੰਬੀ ਹੋਵੇ ਤੇ ਉਹ ਗੀਤ ਲੋਕਾਂ ਦੇ ਚੇਤਾ ਚ ਹਮੇਸ਼ਾ ਰਹੇ ਤੇ ਉਹ ਗੀਤ ਪੁਰਾਣਾ ਨਾ ਹੋ ਜਾਏ, ਲੋਕ ਜਦੋਂ ਵੀ ਸੁਣਨ ਲੋਕਾਂ ਨੂੰ ਆਦਾ ਲੱਗੇ ਤੇ ਨਵਾਂ ਲੱਗੇ। ਅੱਜ ਵੀ ਸਟੇਜ ਤੇ ਜਾਂਦੇ ਬੰਗਾ ਮੇਜ ਦੀ ਆਦਿ ਫਰਮਾਇਸ਼ ਆਉਂਦੀ ਹੈ, ਬਠਿੰਡਾ ਵਾਲੇ ਗੀਤ ਦੀ ਅੱਜ ਵੀ ਫਰਮਾਇਸ਼ ਆਉਂਦੀ ਹੈ, ਜੱਟਾਂ ਦੇ ਗੋਤ ਨੇ ਗੀਤ ਹਮੇਸ਼ਾ ਨਵਾਂ
ਜੀ।
ਤੇ ਉਹ ਇਹ ਚੀਜ਼ਾਂ ਕਦੇ ਕਦੇ ਬਣਦੀਆਂ ਨੇ, ਜਾਂ ਇੱਕ ਇਹ ਗੀਤ ਨੇ ਜਿਹਨਾਂ ਗੀਤਾਂ ਦਾ ਸੈਕੰਡ ਵਰਸ਼ਨ ਨਹੀਂ ਆਉਣਾ ਵੀ ਇਹ ਕੋਈ ਰਿਪੀਟ ਕਰੂ, ਇੱਦਾਂ ਦੇ ਆਈਡੀਏ ਨੇ ਆਮ ਤੇ ਨੋਰਮਲੀ ਆਸ਼ਕੀ ਮਸ਼ੂਕੀ ਵਾਲੇ ਦਾ ਗੀਤ ਜਿੰਨੇ ਮਰਜ਼ੀ ਗਾ ਜਾਈਏ, ਪਰ ਇਹ ਗੀਤ ਹੈ ਜਿਹੜੇ ਇੱਕ ਡਿਫਰੈਂਟ ਆਈਡੀਆ ਸੀ ਸਾਡੇ ਕਲਚਰ ਦਾ ਹਿੱਸਾ ਜੀ, ਉਹ ਗੱਲਾਂ ਜਿਹੜੀਆਂ ਕਿਤਾਬਾਂ ਸੀਮਤ ਮੈਂ ਕੋਸ਼ਿਸ਼ ਕੀਤੀ ਉਹਨਾਂ ਨੂੰ ਗੀਤ ਦਾ ਰੂਪ ਦੇਣ ਦੀ
ਜੀ। ਔਰ ਜਿੱਥੇ ਆਪਣੀਆਂ ਗੱਲਾਂ ਬਾਤਾਂ ਵੀ ਚੱਲਦੀਆਂ, ਤੁਸੀਂ ਗੱਲਾਂ ਬਾਤਾਂ ਆਪਾਂ ਹੋਰ ਵੀ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਸਾਡੇ ਸਰੋਤਿਆਂ ਦਾ ਵੀ ਟੈਕਸਟ ਮੈਸੇਜ ਆਇਆ, ਕਹਿੰਦੇ ਵੀ ਬਾਈ ਸੁਖਵਿੰਦਰ ਸੁੱਖੀ ਨੂੰ ਕਹੋ ਦੋ ਬੋਲ ਜਿਹੜੇ ਆ ਵੰਗਾਂ ਵੇਚਣਾ ਆਈਆਂ ਜਿਹੜਾ ਜੀ ਉਹ ਰੂਬਰੂ ਕਹਿੰਦੇ ਕਰਵਾ ਦੋ ਸੂਡੀ ਜੀ, ਤੇ ਕਹਿੰਦੇ ਧੰਨ ਧੰਨ ਹੋ ਜਾਏ।
ਨਹੀਂ ਜੀ ਬਿਲਕੁਲ ਜੀ ਬਿਲਕੁਲ
ਜੀ,
ਮੈਂ ਤੁਸੀਂ ਮੈਨੂੰ ਹੁਣ ਕਿਆ ਹੁਣੇ ਕਰ ਦੇਣਾ, ਮੈਂ ਜੀ ਨੂੰ ਬੈਠਾ
ਜੀ।
ਉਹ ਕਦੂ ਪਸੰਦ ਕੀਤਾ ਜਾ ਕੇ ਨੀ ਅਵਾਰੇ ਸੂਟ ਨੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ, ਉਹ ਕਦੂ ਪਸੰਦ ਕੀਤਾ ਜਾ ਕੇ ਨੀ ਅਵਾਰੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ, ਪੂਰਾ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ, ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ, ਰਹੀ ਫਿਰਦੀ ਤੂੰ ਕਰਕੇ ਚੜਾਈਆਂ ਸਾਰਾ ਤੂੰ ਪੰਜਾਬ ਗਾ ਲਿਆ, ਖੁਨੀ ਤੇ ਵੰਗਾ ਮੇਚ ਨਾਇਆਂ ਸਾਰਾ ਤੂੰ ਪੰਜਾਬ ਗਾ ਲਿਆ, ਖੁਨੀ ਤੇਰੇ ਵੰਗਾ ਮੇਚ ਨਾਇਆਂ ਸਾਰਾ ਤੂੰ ਪੰਜਾਬ ਗਾ ਲਿਆ, ਨੀ ਤੇਰੇ ਵੰਗਾ ਮੇਚ ਨਾਇਆਂ ਸਾਰਾ ਤੂੰ ਪੰਜਾਬ ਗਾ ਲਿਆ।
ਬਹੁਤ ਵਧੀਆ, ਚਾਹੇ ਅੱਜ ਤੋਂ ਆਪਾਂ 20-22 ਸਾਲ ਪਹਿਲਾਂ ਦੀ ਗੱਲ ਕਰ ਲਈਏ ਚਾਹੇ ਅੱਜ ਦੀ ਗੱਲ ਕਰ ਲਈਏ, ਕਿਉਂਕਿ ਤੁਹਾਡੇ ਵਰਗੇ ਜਿਹੜੇ ਕਲਾਕਾਰ ਆ ਉਹ ਅੱਜ ਵੀ ਜਿਹੜਾ ਜੀ ਤੁਸੀਂ 2.5-3 ਘੰਟੇ ਕੋਈ ਵੱਡੀ ਗੱਲ ਨਹੀਂ, ਕਿਉਂਕਿ ਅਸੀਂ ਵੀ ਇੱਥੇ ਸ਼ੋਅ ਕਰਵਾਉਂਦੇ ਹਾਂ ਦੇਖੀਦਾ, ਮੇਲਿਆਂ ਦੇ ਵਿੱਚ ਵੀ ਜਦੋਂ ਕੋਈ ਨਵਾਂ ਜਿਹੜਾ ਕਲਾਕਾਰ ਆ ਦੋ ਕੁ ਗਾਣੇ ਵੀ ਗਾ ਲੈਣ ਤੇ ਉਹਨਾਂ ਦੀਆਂ ਰਗਾਂ ਜਿਹੜਾ ਸਾਹ ਫੁੱਲਣ ਲੱਗ ਪੈਂਦੇ ਆ, ਤੇ ਬਾਅਦ ਦੇ ਵਿੱਚ ਉਹ ਪਾਣੀ ਦਾ ਸਿਪ ਲੈਣਾ ਜਿਹੜਾ, ਚਲੋ ਉਹ ਵੀ ਕੋਈ ਵੱਡੀ ਗੱਲ ਨਹੀਂ, ਪਰ ਉਹ ਬਾਅਦ ਦੇ ਵਿੱਚ ਕਿਸੇ ਨਾ ਕਿਸੇ ਹੋਰ ਕਲਾਕਾਰ ਦੇ ਸੀਨੀਅਰ ਦੇ ਗਾਣੇ ਗਾਉਂਦੇ ਆ। ਤੇ ਮੈਂ ਕਈ ਵਾਰੀ ਇਹ ਵੀ ਗੱਲ ਕਹਿੰਦਾ ਹੁੰਦਾ, ਜੇ ਤੁਸੀਂ ਸੁਖਵਿੰਦਰ ਕਿਸੇ ਸੀਨੀਅਰ ਦਾ ਗਾਣਾ ਗਾਉਣਾ ਜੂਸ ਨੇ, ਉਹਨੂੰ ਕ੍ਰੈਡਿਟ ਦੇਣਾ ਚਾਹੀਦਾ ਵੀ ਆਹ ਫਲਾਨੇ ਕਲਾਕਾਰ ਦਾ ਗੀਤ ਆ, ਵੀ ਮੈਂ ਉਹਦੇ ਵਰਗਾ ਤੇ ਨਹੀਂ ਗਾ ਸਕਦਾ, ਕੋਸ਼ਿਸ਼ ਕਰਾਂਗਾ।
ਨਹੀਂ ਦੇਖੋ, ਪਹਿਲੀ ਗੱਲ ਤਾਂ ਜਿਸ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਹੈਗੇ ਹੋ, ਜੇ ਤੁਸੀਂ ਕੋਈ ਦੁਕਾਨ ਖੋਲੀ ਆ ਨਾ ਤਾਂ ਸਮਾਨ ਆਪਦਾ ਵੇਚੋ।
ਸਹੀ ਗੱਲ,
ਕਿਉਂਕਿ ਉਹਨਾਂ ਤੋਂ ਲੋਕਾਂ ਨੇ ਬਹੁਤ ਸੁਣ ਲਿਆ, ਜਾਂ ਤਾਂ ਤੁਸੀਂ ਉਹ ਤੋਂ ਬਹੁਤ ਵਧੀਆ ਗਾ ਸਕਦੇ ਹੋ, ਤੁਸੀਂ ਗਾਓ ਵੈਸੇ ਤਾਂ, ਜੇ ਲੋਕ ਤੁਹਾਨੂੰ ਕਹਿਣ ਤਾਂ ਗਾਓ, ਕਿਉਂਕਿ ਲੋਕ ਜੇ ਮੈਨੂੰ ਸੁਖਵਿੰਦਰ ਸੁੱਖੀ ਨੂੰ ਕੋਈ ਪੈਸੇ ਦਿੰਦਾ ਉਹਨੂੰ ਬੁੱਕ ਕਰਕੇ ਬੁਲਾਉਂਦਾ, ਸੁਖਵਿੰਦਰ ਸੁੱਖੀ ਨੂੰ ਸੁਣਨਾ ਚਾਹੁੰਦਾ, ਜੇ ਮੈਂ ਉੱਥੇ ਜਾ ਕੇ ਕਿਸੇ ਦੇ ਗੀਤ ਗਾਉਣ ਲੱਗ ਜਾਂ, ਕਹਿੰਦਾ ਜੇ ਉਹ ਉਸ ਨੂੰ ਬੁਲਾ ਲੈਂਦਾ ਜੇ ਉਹਨੂੰ ਸੁਣਨਾ ਚਾਹੁੰਦਾ ਹੁੰਦਾ। ਇਸ ਕਰਕੇ ਥੋੜੇ ਜਦੋਂ ਦੀ ਇਹੀ ਜਿਹੜਾ ਇਹ ਕਾਰਨ ਸੂਡੀ ਸਭ ਤੋਂ ਵੱਡਾ ਹੈ ਵੀ ਜਿਹੜਾ ਸਿੰਗਲ ਟਰੈਕ ਸਿਸਟਮ ਸ਼ੁਰੂ ਹੋ ਗਿਆ, ਅੱਜ ਕਹਿੰਦਾ ਕਿ ਸਿੰਗਲ ਟਰੈਕ ਆਇਆ ਉਹ ਗੀਤ ਹਿੱਟ ਹੋ ਗਿਆ, ਇਹਨਾਂ ਨੂੰ ਸੁਪਰ ਡਪਰ ਹਿੱਟ ਹੋ ਗਿਆ, ਕਲਾਕਾਰ ਨੂੰ ਪਰਾਂ ਬੁੱਕ ਹੋ ਗਏ। ਹੁਣ ਗੀਤ ਤਾਂ ਇੱਕ ਆਇਆ, ਹੁਣ ਸਟੇਜ ਤੇ ਲੱਗਣ ਢਾਈ ਤਿੰਨ ਘੰਟੇ ਲੱਗਣੇ ਨੇ, ਇੱਕ ਗੀਤ ਨਾਲ ਤਿੰਨ ਘੰਟੇ ਕਿੱਥੋਂ ਲੱਗ ਜਾਣਗੇ, ਭਾਵੇਂ ਕਿਤੇ ਪੰਜ ਗੀਤ ਵੀ ਆਏ ਹੋਣ।
ਸਹੀ ਗੱਲ,
ਹੁਣ ਉਦੋਂ ਜਦੋਂ ਕੈਸਟ ਜਦੋਂ ਆਉਂਦੀ ਹੁੰਦੀ ਸੀ ਉਹਦਾ ਇੱਕ ਬਹੁਤ ਵੱਡਾ ਫਾਇਦਾ ਇਹ ਹੁੰਦਾ ਸੀ, ਇੱਕ ਕੈਸਟ ਚ ਅੱਠ ਜਾਂ ਦਸ ਗੀਤ ਘੱਟੋ ਘੱਟ ਹੁੰਦੇ ਸੀ, ਹੁਣ ਇੱਕ ਕੈਸਟ ਆਈ, ਕੈਸਟ ਕਮ ਸੇ ਕਮ ਕਲਾਕਾਰ ਕੋਲ ਅੱਠ ਦਸ ਗੀਤ ਤਾਂ ਹੁੰਦੇ ਸੀ ਨਾ ਗਾਉਣ ਲਈ, ਵੀ ਉਹ ਘੰਟਾ ਡੇਢ ਘੰਟਾ ਸਟੇਜ ਤੇ ਗਾ ਤਾਂ ਸਕਦਾ ਸੀਗਾ। ਤੇ ਦੂਸਰੀ ਗੱਲ ਇਹ, ਜਿਵੇਂ ਤੁਸੀਂ ਕਿਹਾ ਵੀ ਦੋ ਤਿੰਨ ਗੀਤ ਗਾ ਕੇ ਰਗਾ ਫੁੱਲਣ ਲੱਗ ਜਾਂਦੀਆਂ ਨੇ, ਹੁਣ ਜਦੋਂ ਕੈਸਟ ਆਉਂਦੀ ਸੀ ਉਦੋਂ 100 ਗੀਤ ਇਕੱਠਾ ਕਰਨਾ ਪੈਂਦਾ ਸੀ, 100 ਦੇ ਵਿੱਚੋਂ 50-20 ਕੱਢੇ, ਫਿਰ ਉਹ 20 ਦੀਆਂ ਕੰਪੋਜੀਸ਼ਨ ਚ ਕਰਨੀ ਆ, ਉਹਦੀ ਮਹੀਨੇ ਦੋ ਮਹੀਨੇ ਤਿਆਰੀ ਹੋਣੀ, ਉਹਨੂੰ ਕਲਾਕਾਰ ਨੂੰ ਉਹਦਾ ਗਾ ਗਾ ਕੇ ਯਾਦ ਬਹੁਤ ਹੋ ਜਾਂਦਾ ਸੀ, ਉਹ ਸਟੇਜ ਤੇ 2-2.5 ਘੰਟੇ ਗਾਉਣ ਜੋਗਾ ਵੀ ਹੋ ਜਾਂਦਾ ਸੀ। ਹੁਣ ਅੱਜ ਦੂਸਰੀ ਗੱਲ, ਉਦੋਂ ਕੰਪੋਜੀਸ਼ਨ ਦੀ ਵੇਰੀਏਸ਼ਨ ਬਹੁਤ ਹੁੰਦੀ ਸੀ, ਜਦੋਂ ਇੱਕ ਤੁਸੀਂ 8 ਗੀਤ ਇਕੱਠੇ ਕੈਸਟ ਰਿਲੀਜ਼ ਰਿਕਾਰਡ ਕਰਨੇ ਨੇ, ਤੁਸੀਂ ਦੇਖਣਾ ਵੀ ਕੈਸਟ ਇੱਕੋ ਰਾਗ ਦੇ ਵਿੱਚ ਨਾ 8 ਗੀਤ ਹੋਣ, ਕਮ ਸੇ ਕਮ 2-3 ਰਾਗਾਂ ਦੇ ਵਿੱਚ ਗੀਤ ਹੋਣ, ਉਹਦਾ ਰਿਦਮ ਪੈਟਰਨ ਵੀ ਵੱਖਰਾ ਵੱਖਰਾ ਹੋਵੇ, ਵੀ ਇੱਕੋ ਅੱਜ ਦੀ ਜਿਹੜਾ ਪੈਟਰਨ ਇੱਕ ਵਾਰੀ ਹਿੱਟ ਹੋ ਜਾਂਦਾ ਉਹ ਉਸੇ ਟੈਂਪੋ ਤੇ ਵੀ 82-84-90-92 ਉਸ ਟੈਂਪੋ ਤੇ ਉਸੇ ਪੈਟਰਨ ਤੇ ਸਾਰੇ ਗੀਤ ਆਈ ਜਾਂਦੇ ਨੇ, ਉਸ ਨੂੰ ਐ ਲੱਗਦਾ ਵੀ ਇੱਕੋ ਚੀਜ਼ ਮੈਂ ਸੁਣੀ ਜਾਂਦਾ। ਉਹ ਕੈਸਟ ਚ ਇਹ ਵੀ ਵੇਰੀਏਸ਼ਨ, ਰਿਦਮ ਦੀ ਵੀ ਵੇਰੀਏਸ਼ਨ ਹੁੰਦੀ ਸੀ, ਰਿਦਮ ਪੈਟਰਨ ਦੀ ਵੀ, ਰਾਗਾਂ ਦੀ ਵੀ ਵੇਰੀਏਸ਼ਨ ਹੁੰਦੀ ਸੀ, ਜਦੋਂ ਰਾਗਾਂ ਦੀ ਵੇਰੀਏਸ਼ਨ ਫਿਰ ਕੰਪੋਜੀਸ਼ਨ ਦੀ ਵੀ ਵੇਰੀਏਸ਼ਨ ਹੁੰਦੀ ਸੀ, ਵੀ 8 ਚੋਂ ਕਿਸੇ ਗੀਤ ਦੀ ਕੰਪੋਜੀਸ਼ਨ ਦੂਜੇ ਗੀਤ ਨਾਲ ਮਿਲੇ ਨਾ। ਅੱਜ ਤੁਸੀਂ ਦੇਖੋ ਤੇ 10 ਗੀਤ ਚੱਕ ਲਓ ਤਾਂ ਇੱਕੋ ਕੰਪੋਜੀਸ਼ਨ ਦੇ 10 ਗੀਤ ਮਿਲ ਜਾਣਗੇ, ਕਿਉਂਕਿ ਹੁਣ ਕੋਈ ਕੰਪੇਅਰ ਕਰਨ ਨੂੰ ਨਹੀਂ, ਤੁਸੀਂ 10 ਗੀਤ ਤਿਆਰ ਕਰ ਰਹੇ ਹੋ, ਤੁਸੀਂ ਕੰਪੇਅਰ ਕਰ ਰਹੇ ਹੋ ਨਾ ਗੀਤ ਦੂਜੇ ਦੇ ਨਾਲ, ਇੱਕ ਤੁਸੀਂ ਇੱਕੋ ਗੀਤ ਰਿਕਾਰਡ ਕਰ ਰਹੇ ਹੋ, ਤੁਸੀਂ ਕਿਹਦੇ ਨਾਲ ਕੰਪੇਅਰ ਕਰਨਾ, ਜੋ ਤੁਸੀਂ ਬਣਾਤਾ ਉਹ ਤੁਸੀਂ ਗਾ ਦੇਣਾ। ਅੱਜ ਭਾਵੇਂ ਕੁਆਂਟਿਟੀ ਬਹੁਤ ਹੋਣ ਲੱਗ ਗਈ, ਜਿਹਨਾਂ ਜਿਹੜਾ ਆਪਦਾ ਬੰਦਾ ਆਪਦੇ ਚੈਨਲ ਖੋਲ ਲੈਂਦਾ, ਜਿਹਨੂੰ ਰਿਕਾਰਡ ਕਰਦਾ ਆਪਦਾ ਰਿਕਾਰਡ ਕਰਦਾ ਚੈਨਲ ਤੇ ਗਾਣਾ ਪਾ ਲੈਂਦਾ, ਕਲਾਕਾਰਾਂ ਆਪਦੇ ਚੈਨਲ ਬਣਾ ਲਏ, ਕੰਪਨੀਆਂ ਤਾਂ ਤਕਰੀਬਨ ਥੋੜੀਆਂ ਰਹੀਆਂ ਕੰਮ ਕਰਨ ਵਾਲੀਆਂ, ਉਹ ਫਿਰ ਕੁਆਂਟਿਟੀ ਭਾਵੇਂ ਬਹੁਤ ਆ ਗਈ ਪਰ ਇਹਨੇ ਕੁਆਲਿਟੀ ਬਹੁਤ ਲੌਸ ਕੀਤੀ, ਕਿਉਂਕਿ ਬੇਸਿਕਲੀ ਲੋੜ ਕੁਆਲਿਟੀ ਦੀ ਹੁੰਦੀ ਹੈ ਨਾ ਕਿ ਕੁਆਂਟਿਟੀ ਦੀ ਹੁੰਦੀ ਹੈ।
ਔਰ ਸੁਖਵਿੰਦਰ ਭਾਈ, ਕੋਈ ਤੁਹਾਡੇ ਦਿਲ ਦੇ ਕਰੀਬ, ਵੈਸੇ ਤੇ ਮੈਨੂੰ ਤੁਹਾਡੇ ਪਰਸਨਲੀ ਮੈਂ ਜਾਣਾ ਦੱਸਾਂ ਤੁਹਾਨੂੰ ਕਿ ਲੋਕ ਤੱਥ ਜਿਹੜੇ ਤੁਸੀਂ ਗਾਉਂਦੇ ਹੋ ਨਾ, ਬਹੁਤ ਮੇਰੀ ਵੀ ਚੋਇਸ ਜਾਂ ਸਾਡੇ ਸਰੋਤਿਆਂ ਦੀ ਵੀ, RPD ਰੌਣਕ ਪੰਜਾਬ ਦੀ ਗੱਲ ਕਰਾਂ, ਲੋਕ ਤੱਥ ਅਸੀਂ ਵੱਧ ਤੋਂ ਵੱਧ ਪਲੇ ਕਰਦੇ ਹਾਂ, ਚਾਹੇ ਮਾਨਕ ਸਾਹਿਬ ਦੇ ਹੋਏ, ਤੁਹਾਡੇ ਹੋਏ ਜਾਂ ਹੋਰ ਵੀ ਸਿੰਗਰਾਂ ਦੇ ਜਿਹੜੇ ਸਾਨੂੰ ਵਧੀਆ ਲੱਗਦੇ ਆ, ਕੋਈ ਨਾ ਕੋਈ ਲੋਕ ਤੱਥ ਕਿਸੇ ਗਾਣੇ ਦੇ ਦੋ ਬੋਲ ਹੋ ਜਾਣ ਜੀ।
ਹਾਂ, ਤੁਹਾਨੂੰ ਮੈਂ ਇੱਕ ਨਵਾਂ ਸੁਣਾਉਣਾ
ਜੀ,
ਲੋਕ ਤੱਥ, ਉਹ ਬਲਤੀਰ ਮਾਲਾ ਸਾਡੇ ਬਹੁਤ ਪੁਰਾਣੇ ਸਿੰਗਰ ਨੇ, ਪੁਰਾਣਾ ਰੋਂਦਾ ਘੋੜੀ ਤੇਰੀ ਵੇ ਮੱਲਾ ਸੋਹਣੀ, ਇਸ ਦਿਨ ਸਾਡੀ ਗੱਲ ਹੋਈ ਤੇ ਮੈਂ ਉਹਨੂੰ ਕਿਹਾ ਭਾਜੀ ਵੀ ਆਪਾਂ ਰੋਜ਼ ਅੱਜ ਆਪਾਂ ਕਹਿੰਦੇ ਵੀ ਕਲਯੁਗ ਆ ਗਿਆ, ਕਲਯੁਗ ਕੀ ਹੋ ਸਕਦਾ, ਉਦੋਂ ਕਹਿੰਦੇ ਵੀ ਕਹਿੰਦੇ ਜੀ ਵੀ 13 ਸਾਲ ਦੀ ਨਾਨੀ ਬਣ ਜੂਗੀ, ਆਪਾਂ ਅਜੇ ਬੜਾ ਕੁਛ ਇਤਿਹਾਸ ਆ ਮਿਥਿਹਾਸ ਆ ਬਹੁਤ ਕੁਛ ਸੁਣਦੇ ਆ ਆਪਾਂ ਉਹ ਚੀਜ਼ਾਂ ਨਾ, ਤੇ ਉਹਨਾਂ ਨੇ ਮੈਨੂੰ ਪੂਰਨ ਭਗਤ ਦੀ ਕਹਿੰਦੇ ਆਪਾਂ ਕੋਈ ਗੀਤ ਰਿਕਾਰਡ ਕਰੀਏ, ਮਹਾਂ ਭਾਜੀ ਆਪਾਂ ਮਿਲ ਕੇ, ਉਹਨਾਂ ਨੇ ਪੂਰਨ ਭਗਤ ਦੀ ਜਦੋਂ ਪੂਰਨ ਭਗਤ ਨੂੰ ਖੂਹ ਸੁੱਟਣ ਲੈ ਕੇ ਜਾਂਦੇ ਨੇ ਰਾਜਾ ਸਲਵਾਨ, ਉਹਨੂੰ ਸਜ਼ਾ ਦੇ ਦਿੰਦਾ, ਤਾਂ ਲੂਣਾ ਦੁਆਰਾ ਫਿਰ ਅਜੇ ਗੁੱਲ ਨੂੰ ਭੇਜਦੀ ਆ ਬੁਲਾ ਕੇ ਲੈ ਕੇ ਆਓ, ਕਿ ਤੂੰ ਮੇਰੀ ਸੇਚ ਕਬੂਲ ਕਰ ਲੈ, ਤੈਨੂੰ ਮੈਂ ਬਖਸ਼ਾ ਦੂੰਗੀ। ਉਹ ਫਿਰ ਉਦੋਂ ਪੂਰਨ ਉਹਨੂੰ ਕਹਿੰਦਾ ਵੀ ਜਦੋਂ ਪੁੱਤ ਦਾ ਮਾਂ ਦਾ ਇੱਧਰ ਧਰ ਲਏ, ਇਹ ਕਲਯੁਗ ਦੇ ਵਿੱਚ ਤਾਂ ਚੀਜ਼ ਹੋ ਜਾਣਗੀ, ਵੀ ਇਹ ਚੀਜ਼ਾਂ ਅੱਜ ਦੇ ਸਮੇਂ ਚ ਪੋਸੀਬਲ ਨਹੀਂ, ਵੀ ਉਹ ਫਿਰ ਉਹਨਾਂ ਨੇ ਮਹਾਂ ਭਾਜੀ ਨੂੰ ਅੱਜ ਦੇ ਸਮੇਂ ਤੇ ਲਿਖੋ, ਅੱਜ ਅਸੀਂ ਅਖਬਾਰਾਂ ਚ ਪੜ੍ਹਦੇ ਹਾਂ ਵੀ ਭੈਣ ਤੋਂ ਭਾਈ ਤੋਂ ਭੈਣ ਸੇਫ ਨਹੀਂ, ਇੱਥੇ ਬਾਪ ਨੇ ਧੀਆਂ ਨਾਲ ਬਲਾਤਕਾਰ ਵੀ ਕੀਤੇ ਨੇ, ਰੋਜ਼ ਆਪਾਂ ਖਬਰਾਂ ਪੜ੍ਹਦੇ ਹਾਂ, ਬੜਾ ਕੁਛ ਚੱਲ ਹੈ। ਉਹ ਮਹਾਂ ਜੀ ਨੂੰ ਅੱਜ ਦੇ ਉਹਨਾਂ ਨੇ ਲਿਖਿਆ ਸੀਗਾ, ਉਸ ਪੂਰਨ ਦੀ ਵਿਚਾਰ ਲਿਖੇ ਸੀ ਉਸ ਟਾਈਮ ਦੇ, ਵੀ ਇਹ ਕਲਯੁਗ ਦੇ ਵਿੱਚ ਉਹ ਅੱਜ ਨਹੀਂ ਹੋਣਾ, ਉਹ ਹਾਲਾਂਕਿ ਅੱਜ ਕੋਲ ਇਹ ਚੀਜ਼ਾਂ ਹੋ ਰਹੀਆਂ ਨੇ, ਉਹ ਹੈ ਤਾਂ ਤਿੱਖਾ ਲੋਕ ਤੱਥ, ਉਹਨੂੰ ਪਤਾ ਨੀ ਕਿੱਦਾਂ ਦੇ ਨਜ਼ਰ ਦੇਖਣੇ, ਪਰ ਮੈਂ ਕਹਿੰਦਾ ਵੀ ਸੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ, ਸੱਚ ਕਹਿਣਾ ਵੀ ਔਖਾ ਹੁੰਦਾ, ਬੋਲਣਾ ਵੀ ਔਖਾ, ਸੁਣਨਾ ਵੀ ਔਖਾ ਹੁੰਦਾ, ਤੇ ਤੁਸੀਂ ਸੁਣਿਓ ਉਹ ਬੜੀ ਕੌੜਾ ਲੋਕ ਤੱਥ ਆ ਉਹ, ਪਰ ਗੱਲ ਅੱਜ ਦੇ ਸਮੇਂ ਦੀ ਬਿਲਕੁਲ ਸੱਚਾਈ ਹੈ।
ਆਉਣ ਦੇ ਜੀ।
ਅੰਤ ਦਾ ਅੰਤ ਅੰਤ ਪਿਆ ਗਾਉਣਾ ਮੇਰਾ ਅੰਤ ਅੰਤ ਦਾ ਆਉਣਾ ਅੰਤ ਦਾ ਅੰਤ ਅੰਤ ਪਿਆ ਗਾਉਣਾ ਮੇਰਾ ਅੰਤ ਅੰਤ ਦਾ ਆਉਣਾ ਮਾਰੇ ਪੁੱਤ ਨੂੰ ਜਦੋਂ ਟਿਕਾਉਣਾ ਰੱਬ ਦੀ ਰੂਹ ਕਰ ਲਾਊ ਜੀ ਸੁਣ ਲੋ ਅਣਵਿਆਹੀ ਮਾਂ ਬਣ ਜੂ ਚੇਲੀ ਨੂੰ ਗੁਰੂ ਸਰਾ ਬਹੁ ਪੁੱਤ ਦੀ ਤੀਨੂੰ ਬਾਪ ਯਾਰ ਨੂੰ ਨਾਰ ਜਿਉਂਦੇ ਕੰਤ ਹੰਡਾਊ ਜੀ ਸੁਣ ਲੋ ਅਣਵਿਆਹੀ ਮਾਂ ਬਣ ਜੂ ਚੇਲੀ ਨੂੰ ਗੁਰੂ ਸਰਾ ਬਹੁ ਪੁੱਤ ਦੀ ਤੀਨੂੰ ਬਾਪ ਯਾਰ ਨੂੰ ਨਾਰ ਜਿਉਂਦੇ ਕੰਤ ਹੰਡਾਊ ਜੀ ਗੁਰੂ ਵਿਸ਼ੇ ਚ ਨਰ ਨਾਰੀ ਗੁਰੂ ਵਿਸ਼ੇ ਚ ਨਰ ਨਾਰੀ ਬਾਹਮਣ ਮੀਤ ਨਾ ਪੀਣਗੇ ਦਾਰੂ ਗਊ ਛੱਡ ਕੁੱਤੇ ਨੂੰ ਪਾਉਣਗੇ ਚੂਪੀ ਹੱਥ ਦੀ ਚੋਗ ਕਾਵਾਂ ਨੇ ਖੋਣੀ ਬੁੰਦੀ ਪ੍ਰਧਾਨ ਬਣੂ ਲੁੱਚਾ ਤੇ ਲੰਡਾ ਚੌਧਰਾ ਮਾਣੂ ਸਿਰ ਚੜ ਬੋਲੂ ਲੁੱਚੀ ਬਦਕਾਰ ਵੇਸਵਾ ਜਤੀ ਸਦਾਊ ਸੋਹਣੀ ਚੋਣ ਜੋਗ ਕਵਾਵਣਗੇ ਚੋਰ ਜੋਗ ਕਮਾਵਣਗੇ ਫਿਰ ਦੋਹੇ ਮਾਪੇ ਲੋਕਾਂ ਘਰੋਂ ਕੱਢਣੇ ਰਹੂ ਨਾ ਭੈਣ ਨਾ ਭਾਊ ਜੀ ਸੁਣ ਲੋ ਅਣਵਿਆਹੀ ਮਾਂ ਬਣ ਜੂ ਚੇਲੀ ਨੂੰ ਗੁਰੂ ਸੌਰਾ ਬਹੁ ਪੁੱਤ ਦੀ ਤੀਨੂੰ ਬਾਪ ਯਾਰ ਨੂੰ ਨਾਰ ਜਿਉਂਦੇ ਕੰਤ ਹੰਡਾਊ ਜੀ ਸੁਣ ਲੋ ਅਣਵਿਆਹੀ ਮਾਂ ਬਣ ਜੂ ਚੇਲੀ ਨੂੰ ਗੁਰੂ ਸੌਰਾ ਬਹੁ ਪੁੱਤ ਦੀ ਤੀਨੂੰ ਬਾਪ ਯਾਰ ਨੂੰ ਨਾਰ ਜਿਉਂਦੇ ਕੰਤ ਹੰਡਾਊ ਜੀ
ਬਹੁਤ ਵਧੀਆ ਜੀ ਕੌੜਾ ਸੱਚ ਹੈ ਜੀ ਵਾਕਿਆ ਦਿਲੋਂ ਬਾਈ ਤੁਹਾਨੂੰ ਸਲੂਟ ਆ ਸੱਚੀ ਕਿਉਂਕਿ ਅੱਜ ਭਾਵੇਂ ਆਪਣੀ ਮੁਲਾਕਾਤ ਹੋ ਰਹੀ ਆ ਫੋਨ ਦੇ ਜ਼ਰੀਏ ਸਬੱਬ ਬਣਿਆ ਤੇ ਆਪਾਂ ਟੈਲੀਵਿਜ਼ਨ RPD 24 ਤੇ ਵੀ ਇੱਕ ਮੁਲਾਕਾਤ ਜਦੋਂ ਪੰਜਾਬ ਦਾ ਟੂਰ ਲੱਗਦਾ ਜਾਂ ਟੀਮ ਦੀ ਜ਼ਿੰਮੇਵਾਰੀ ਲਾਵਾਂਗਾ ਔਰ ਤੁਹਾਨੂੰ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਬਾਈ ਸੁਖਵਿੰਦਰ ਲੱਗਾ ਔਰ ਕੋਈ ਵੀ ਮਾਰਕੀਟ ਦੇ ਵਿੱਚ ਜਿਹੜਾ ਗਾਂ ਵਾਸਤੇ ਤੁਹਾਡਾ ਕੋਈ ਫਿਊਚਰ ਦੇ ਵਿੱਚ ਕੋਈ ਪਲਾਨ ਹੈਗਾ ਕੋਈ ਵੀ ਸੌਂਗ ਆਉਂਦਾ ਦਿਲੋਂ ਸਪੋਰਟ ਜਿਹੜੀ ਆ ਆਪਾਂ ਸੱਚੀ ਜਾਣਿਓ ਸਾਡੇ ਸਰੋਤੇ ਵੀ ਇਹ ਮੇਰੀ ਗੱਲ ਨਾਲ ਸਹਿਮਤ ਆ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਅਸੀਂ ਸੁਖਵਿੰਦਰ ਦੇਖਦੇ ਹਾਂ ਕਈ ਵਾਰੀ ਅਸੀਂ ਮਾੜੇ ਨੂੰ ਤਾਂ ਮਾੜਾ ਬਹੁਤ ਕਹਿੰਦੇ ਪਰ ਚੰਗੇ ਦੀ ਅਸੀਂ ਸਪੋਰਟ ਨਹੀਂ ਕਰਦੇ ਕਿਉਂਕਿ ਆਪਾਂ ਵੀ ਜਿਵੇਂ
ਹਾਂਜੀ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਚਾਹੇ ਰੇਡੀਓ ਹੈ ਚਾਹੇ ਟੀਵੀ ਹੈ ਚਾਹੇ ਸੋਸ਼ਲ ਮੀਡੀਆ ਹੈ ਚਾਹੇ ਡਿਜੀਟਲ ਚੈਨਲ ਨੇ ਅਸੀਂ ਕੀ ਕਰਦੇ ਹਾਂ ਅਸੀਂ ਜਿਹੜੀ ਚੀਜ਼ ਕੋਈ ਪੁੱਠਾ ਕੰਮ ਕਰਦਾ ਨਾ ਜਿਹੜਾ ਕੋਈ ਅਸੀਂ ਇੱਥੇ ਚੁੰਮੇ ਵਾਲੀ ਭਾਬੀ ਆ ਗਈ ਇੱਥੇ ਮੁੱਖ ਮੰਤਰੀ ਆ ਗਿਆ
ਇੱਥੇ ਮਿਸਤਰੀ ਆ ਗਿਆ
ਇੱਥੇ ਹਰਮਨ ਚੀਮਾ ਆ ਗਿਆ ਅਸੀਂ ਚੱਕ ਕੇ ਜਿਉਂ ਕੈਮਰੇ ਨਾਲ ਪਿੱਛੇ ਭੱਜਦੇ ਹਾਂ ਅਸੀਂ ਮਤਲਬ ਉਹ ਉਹਨਾਂ ਨੂੰ ਬਹੁਤ ਉੱਪਰ ਬਿਠਾ ਦਿੰਦੇ ਹਾਲਾਂਕਿ ਉਹਨਾਂ ਨੂੰ ਪ੍ਰਮੋਟ ਕਰਨ ਵਾਲੀ ਗੱਲ ਨੀ ਕੋਈ ਪ੍ਰਮੋਟ ਕਰੋ ਜਿਹੜੇ ਬੰਦਾ ਕੋਈ ਚੰਗਾ ਗਾਉਂਦਾ ਕੋਈ ਚੰਗਾ ਲਿਖਦਾ ਕੋਈ ਚੰਗਾ ਜਿਹੜਾ ਸਮਾਜ ਨੂੰ ਸੇਧ ਦਿੰਦਾ ਉਹਦੇ ਪਿੱਛੇ ਕੈਮਰੇ ਲੈ ਕੇ ਭੱਜੋ ਅਸੀਂ ਹੁਣ ਜੇ ਅਸੀਂ ਇੱਥੇ ਹਰਮਨ ਚੀਮੇ ਵਰਗਿਆਂ ਨੂੰ ਜਾਂ ਭਾਬੀ ਚੁੰਮੇ ਵਾਲੀ ਨੂੰ ਜਾਂ ਮੁੱਖ ਮੰਤਰੀ ਹੋਵੇ ਚਲੋ ਸਿੱਧਰਾ ਜਾਂ ਮੁੰਡਾ ਉਹਨਾਂ ਨੂੰ ਅਸੀਂ ਪ੍ਰਮੋਟ ਕਰਾਂਗੇ ਵੀ ਚੰਗੀ ਚੀਜ਼ ਨੂੰ ਕੌਣ ਪ੍ਰਮੋਟ ਕਰੂਗਾ ਇਹ ਮੈਂ ਹਮੇਸ਼ਾ ਕਹਿੰਦਾ ਵੀ ਮਾੜੇ ਕੋਈ ਮਾੜਾ ਆ ਜੇ ਕਿਸੇ ਨੇ ਗਲਤ ਕਹਾਤਾ ਜੋ ਅਸੀਂ ਨਿੰਦਿਆ ਕਰਦੇ ਹਾਂ ਚੈਨਲਾਂ ਤੇ ਪਰ ਨਿੰਦਿਆ ਦੇ ਨਾਲ ਉਹਨੂੰ ਅਸੀਂ ਪ੍ਰਮੋਟ ਵੀ ਕਰ ਰਹੇ ਹਾਂ ਮਾੜੇ ਨੂੰ ਮਾੜਾ ਕਹਿਣਾ ਛੱਡ ਦੋ ਚੰਗੇ ਨੂੰ ਚੰਗਾ ਕਹਿਣਾ ਸ਼ੁਰੂ ਕਰ ਦੋ ਮਾੜਾ ਆਪ ਹੀ ਖਤਮ ਹੋ ਜਾਊਗਾ ਜ਼ਿੰਮੇਵਾਰੀ ਬਣਦੀ ਹੈ
ਪਿਛਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਮੇਰੀ ਵਿਜੇ ਧੰਮੀ ਬਾਈ ਨਾਲ ਗੱਲਬਾਤ ਹੋ ਰਹੀ ਸੀਗੀ ਤੇ ਉਹਨਾਂ ਨਾਲ ਉਹ ਕਹਿੰਦਾ ਸੋਢੀ ਇਹਦੇ ਵਿੱਚ ਕਹਿੰਦਾ ਨਾਗਰਾ ਮੀਡੀਆ ਦਾ ਦੋਸ਼ ਆ ਮੈਂ ਕਿਹਾ ਬਈ ਭਾਜੀ ਤੁਹਾਡੇ ਨਾਲ ਮੈਂ 100% ਸਹਿਮਤ ਹਾਂ ਚਾਹੇ ਉਹ TRP ਵਧਾਉਣ ਕਰਕੇ ਜਿਸ ਤਰ੍ਹਾਂ ਆਪਾਂ ਯੂਟਿਊਬ ਚੈਨਲਾਂ ਦੀ ਗੱਲ ਕਰੀਏ ਮੇਰਾ ਵੀ RPD 24 ਉਹਦੇ ਅੱਜ ਵੀ ਜੇ ਆਰਗੈਨਿਕ ਕਰਾਂ ਤੇ 1,20,000-21,000 ਦੇ ਕਰੀਬ ਆ ਸਬਸਕ੍ਰਾਈਬਰ ਤੇ ਮੈਨੂੰ ਕਈ ਵਾਰੀ ਕਈਆਂ ਕੰਪਨੀਆਂ ਦੇ ਆਉਣੇ ਵੀ ਤੁਸੀਂ ਸਬਸਕ੍ਰਾਈਬਰ ਜਾਂ ਆਪਣੇ ਵਿਊ ਵਧਾਉਣੇ ਜਾਂ ਫਿਰ ਹੋਰ ਮੈਂ ਟੀਮ ਨੂੰ ਇੱਕੋ ਹੀ ਗੱਲ ਕਹੀ ਸੀ ਭਾਵਾਂ 3-4 ਸਾਲ ਦਾ ਹਲੇ 3.5 ਸਾਲ ਦਾ ਸਮਾਂ ਹੋਇਆ ਮੈਂ ਕਿਹਾ ਸਾਰਾ ਕੁਝ ਕੰਮ ਆਪਾਂ ਆਰਗੈਨਿਕ ਕਰਨਾ ਜਿਹੜੀ ਵੀ ਕੋਈ ਕਿਸੇ ਸਿੰਗਰ ਦੀ ਜਾਂ ਰਾਈਟਰ ਦੀ ਇੰਟਰਵਿਊ ਕਰਨੀ ਜੋ ਉਹਨਾਂ ਨੇ ਕਿਹਾ ਉਹੋ ਹੀ ਚੀਜ਼ ਲਿਖਣੀ ਐ ਮੈਂ ਭੜਕਾਊ ਜੀ ਚੀਜ਼ ਨਹੀਂ ਲਿਖ ਕੇ ਵੀ ਉਹ ਜਦੋਂ ਇੰਟਰਵਿਊ ਅਗਲਾ ਕੋਈ ਸਮਾਂ ਕੱਢ ਕੇ ਦੇਖੇ ਉਹਦੇ ਵਿੱਚ ਉਹ ਚੀਜ਼ ਮਿਲੇ ਨਾ ਤੇ ਉਹ ਜਦੋਂ ਮੈਂ ਧਾਮੀ ਸਾਹਿਬ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਸੋਢੀ ਮਾੜੇ ਨੂੰ ਕਿਉਂ ਪ੍ਰਮੋਟ ਕਰਦੇ ਚਾਹੇ ਉਹ ਪੱਤਰਕਾਰ ਆ ਚਾਹੇ ਉਹ ਆਪਾਂ ਕਿਸੇ ਵੀ ਫੀਲਡ ਦੇ ਵਿੱਚ ਗੱਲ ਕਰ ਲਈਏ ਪਰ ਉਹ ਚੰਗੇ ਦੀ ਨਹੀਂ ਕਦੀ ਵੀ ਗੱਲ ਕਰਦੇ ਮੈਂ ਕਿਹਾ ਵੀ ਮੈਂ ਭਾਜੀ ਵਾਕਿਆ ਹੀ ਤੁਹਾਡੇ ਨਾਲ ਸਹਿਮਤ ਆ ਵੀ ਚੰਗੇ ਵੀ ਅਸੀਂ ਸਪੋਰਟ
ਗੱਲ ਵਿਚਾਲੇ ਆ ਦੇਖੋ ਮੈਂ ਥੋੜੀ ਗੱਲ ਕੱਟ ਰਿਹਾ
ਜੀ
ਸ਼ਟਰ ਵਾਲਾ ਦੱਸੋ ਵੀ ਉਹਦੀ ਜਿਹੜਾ ਮੈਨੂੰ ਇਹ ਲੱਗਦਾ ਵੀ ਉਹ ਗੋਲੀ ਮਾਰ ਦੋ ਉਸ ਪੱਤਰਕਾਰ ਦੇ ਜਿਹੜਾ ਉਹਦੀ ਇੰਟਰਵਿਊ ਕਰਨ ਜਾਂਦਾ ਕੀ ਦੱਸੋ ਵੀ ਉਸ ਨੀਤੂ ਸ਼ਟਰ ਵਾਲ ਦੀ ਕਿੱਡੀ ਕੁ ਜ਼ਰੂਰੀ ਹੈ ਇੰਟਰਵਿਊ ਕਰਨੀ ਚੱਲਣਾ ਤੇ ਦਿਖਾਉਣਾ ਦਾ ਮਜ਼ਾਕ ਉਡਾਉਣਾ ਤੁਸੀਂ ਕਿਸੇ ਨੂੰ ਇੱਕ ਤਰ੍ਹਾਂ ਦਾ ਤੁਸੀਂ ਮਜ਼ਾਕ ਉਡਾ ਰਹੇ ਹੋ ਸੰਬੰਧ ਦਾ ਤੇ ਅਸੀਂ ਮਜ਼ਾਕ ਕਿਉਂ ਆਪਦਾ ਇੰਟਰਟੇਨਮੈਂਟ ਭਾਲਦੇ ਹਾਂ ਸਾਡੀ ਮੈਂਟੈਲਿਟੀ ਬਣ ਗਈ ਮੈਨੂੰ ਇਹ ਨਹੀਂ ਉਸ ਪੱਤਰਕਾਰ ਜਾਂ ਚੈਨਲ ਦਾ ਮੈਨੂੰ ਮੈਂਟਲ ਸਟੇਟ ਸਮਝ ਨਹੀਂ ਆਉਂਦਾ ਵੀ ਜਿਹੜਾ ਭਾਬੀ ਚੁੰਮੇ ਵਾਲੀ ਦੀ ਜਾਂ ਮਿਲਟਰੀ ਸ਼ਟਰ ਵਾਲੀ ਦੀ ਇੰਟਰਵਿਊ ਕਰਨ ਜਾਂਦਾ ਉਹਦਾ ਮਕਸਦ ਕੀ ਹੈ, ਉਹ ਕੀ ਚੀਜ਼ ਨੂੰ ਪ੍ਰਮੋਟ ਕਰਨਾ ਚਾਹੁੰਦਾ, ਉਹ ਕਿਉਂ ਕਰਨਾ ਚਾਹੁੰਦਾ।
ਔਰ ਦੂਸਰੇ ਪਾਸੇ ਕਿਸ ਤਰ੍ਹਾਂ ਤੁਸੀਂ ਬਾਈ ਉਹਦੀ ਇੱਕ ਮੁੰਡੇ ਦੀ
ਆਪਣੇ ਕੋਲਡਰਿੰਕ ਕੇ ਵੇਚਦਾ ਸੀ ਉਹ 80% ਗੈਸ, ਦੇਖੋ ਉੱਥੇ ਚੈਨਲ ਪਹੁੰਚ ਗਿਆ ਆਪਦੇ ਕੈਂਪ ਲੈ ਕੇ, ਵੀ ਸਾਨੂੰ ਸਾਡੀ ਮਾਨਸਿਕਤਾ ਕਿੱਥੇ ਖੜੀ ਹੈ, ਲੋਕ ਕੀ ਫੋਰਨ ਕੰਟਰੀ ਜਾਂ ਜਿਹੜੇ ਡਿਵੈਲਪਡ ਕੰਟਰੀ ਨੂੰ ਕੀ ਸੋਚਦੇ ਨੇ, ਤੇ ਸਾਡੀ ਜਿਹੜੀ ਚੀਜ਼ ਹੈ ਸਾਡੀ ਸੋਚ ਕਿੱਥੇ ਖੜੀ, ਅਸੀਂ ਕਿਸ ਚੀਜ਼ ਨੂੰ ਪ੍ਰਮੋਟ ਕਰਦੇ ਹਾਂ
ਜੀ। ਔਰ ਗੱਲਾਂ ਤੇ ਹੋਰ ਬਹੁਤ ਸਾਰੀਆਂ ਬਾਈ ਕਰਨੀਆਂ, ਇੱਕ ਜਾਣ ਤੋਂ ਪਹਿਲਾਂ ਲਾਸਟ ਛੋਟਾ ਜਿਹਾ ਸਵਾਲ ਨੀ, ਵੈਸੇ ਮੈਂ ਆਪਣੀ ਜਾਣਕਾਰੀ ਦੇ ਵਿੱਚ ਵੀ ਵਾਧਾ ਔਰ ਜਿੰਨਾ ਕੁ ਮੈਨੂੰ ਪਤਾ ਪਿੱਛੇ ਜਿਹੜਾ ਜੀ ਕੁਝ ਕੁ ਸਾਲ ਪਹਿਲਾਂ ਦੀ ਗੱਲ ਕਰੀਏ, ਸਿਆਸਤ ਵੱਲ ਵੀ ਤੁਸੀਂ ਕਿਸੇ ਨਾ ਕਿਸੇ ਪਾਰਟੀ ਦੀ ਸਪੋਰਟ ਕੀਤੀ ਸੀ, ਜਾਣ ਤੋਂ ਪਹਿਲਾਂ ਮੇਰਾ ਭਰਾ ਉਹ ਦੱਸ ਦਿਓ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ।
ਹਾਂ ਦੇਖੋ ਮੈਂ ਜੇ ਤਾਂ ਤੁਸੀਂ ਮੈਥੋਂ ਨਕਸ਼ਲ ਨਿਚੋੜ ਪੁੱਛਦੇ ਹੋ ਤਾਂ ਮੈਂ ਇੱਕ ਗੱਲ ਚ ਜਵਾਬ ਦੇ ਦੇਣਾ, ਕਲਾਕਾਰ ਤੇ ਪੱਤਰਕਾਰ ਸਾਰਿਆਂ ਦੇ ਸਾਂਝੇ ਹੁੰਦੇ ਨੇ, ਉਹਨਾਂ ਨੂੰ ਸਾਂਝੇ ਕਹਿਣਾ ਚਾਹੀਦਾ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜਿਹੜੀ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਦੀ ਸਪੋਰਟ ਦੀ ਗੱਲ ਕਰਦੇ ਹੋ, ਇੱਕ ਤੁਹਾਨੂੰ ਇੱਕ ਤੁਹਾਡੀ ਸੋਚ ਹੁੰਦੀ ਹੈ ਵੀ ਤੁਹਾਡੀ ਟਿਊਨਿੰਗ ਕਿੱਥੇ ਹੁੰਦੀ ਆ ਜਾਂ ਸੋਚ ਤੁਹਾਡੀ ਕਿੱਥੇ ਜਾ ਕੇ ਮੈਚ ਕਰਦੀ ਆ। ਤੇ ਅੱਜ ਕੀ ਵਧੀਆ ਕੋਈ ਵਧੀਆ ਲਿਖਦਾ ਵਧੀਆ ਗਾਉਂਦਾ, ਮੇਰੀ ਸੋਚ ਉੱਥੇ ਮੈਚ ਕਰਦੇ ਵੀ ਇਹਨੂੰ ਪ੍ਰਮੋਟ ਕੀਤਾ ਜਾਵੇ, ਇਹਨੂੰ ਹੱਲਾ ਸ਼ੇ ਦਿੱਤੀ ਜਾਵੇ, ਮੈਨੂੰ ਉਹ ਜਾਣਦਾ ਭਾਵੇਂ ਨਹੀਂ ਜਾਣਦਾ, ਮੈਨੂੰ ਫੋਨ ਕਰਦਾ ਯਾਰ ਤੂੰ ਬਹੁਤ ਅੱਛਾ ਗਾਣਾ ਗਿਆ ਜਾਂ ਕਿੰਨਾ ਅੱਛਾ ਗਾਇਆ, ਜਾਂ ਤੂੰ ਬਹੁਤ ਅੱਛਾ ਗਾਇਆ, ਇਹ ਮੇਰੀ ਇੱਕ ਆਪਦੀ ਪਰਸਨਲ ਸੋਚ ਹੈ। ਤੇ ਇਸੇ ਤਰ੍ਹਾਂ ਪੋਲੀਟੀਕਲ ਲੋਕ ਨੇ, ਆਪਾਂ ਹੁਣ ਤੱਕ ਦੇਖੋ 1947 ਸਾਡਾ ਦੇਸ਼ ਆਜ਼ਾਦ ਹੋਇਆ ਤੇ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇਖੀਆਂ ਨੇ, ਉਹ ਕਿੱਥੋਂ ਦੇਸ਼ ਨੂੰ ਕਿੱਥੋਂ ਕਿੱਥੇ ਪਹੁੰਚਾ ਸਕਦੀਆਂ। ਪੰਜਾਬ ਸਾਡੇ ਸੋਨੇ ਦੀ ਚਿੜੀ ਕਹਿੰਦੇ ਸੀ, ਅੱਜ ਉਹ 3,00,000 ਕਰੋੜ ਤੋਂ ਉੱਪਰ ਕਰਜ਼ਈ ਹੈ, ਤੇ ਮੇਰੇ ਉਹ ਕਿਹਨੇ ਕਰਜ਼ਈ ਕੀਤਾ ਮੈਨੂੰ ਨੀ ਸਮਝ ਆਉਂਦਾ, ਵੀ ਲੋਕ ਤਾਂ ਟੈਕਸ ਦਿੰਦੇ ਨੇ, ਅੱਜ ਤਾਂ ਹਰ ਚੀਜ਼ ਖਰੀਦਦੇ ਹਰ ਚੀਜ਼ ਟੈਕਸ ਦਿੰਦੇ, ਵੀ ਉਹ ਖਜ਼ਾਨਾ ਫਿਰ ਖਾਲੀ ਕਿਹਨੇ ਕੀਤਾ, ਲੋਕਾਂ ਨੇ ਨੀ ਕੀਤਾ, ਕੋਈ ਤਾਂ ਕੁਛ ਨੀ ਹੋਇਆ। ਤੇ ਜਦੋਂ ਵੀ ਉਹ ਪਾਰਟੀ ਆਈ ਮੈਨੂੰ ਲੱਗਿਆ ਵੀ ਚਲੋ ਇੱਕ ਵਧੀਆ ਇਨਕਲਾਬ ਆਇਆ ਪੰਜਾਬ ਦੇ ਵਿੱਚ, ਇੱਕ ਵਧੀਆ ਲੋਕਾਂ ਨੇ ਇਨਕਲਾਬੀ ਲੋਕਾਂ ਨੇ ਇੱਕ ਅੰਦੋਲਨ ਸ਼ੁਰੂ ਕੀਤਾ, ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ, ਸ਼ਾਇਦ ਰਵਾਇਤੀ ਪਾਰਟੀਆਂ ਤੋਂ ਦੇਸ਼ ਦਾ ਸਾਡੇ ਪੰਜਾਬ ਦਾ ਖੜਾ ਛੁੱਟ ਜੇ, ਸਾਡੀ ਜਵਾਨੀ ਨੂੰ ਚੰਗੀਆਂ ਨੌਕਰੀਆਂ ਮਿਲਣਗੀਆਂ, ਸਾਡਾ ਆਮ ਲੋਕਾਂ ਨੂੰ ਵਧੀਆ ਜੀਵਨ ਮਿਲੂਗਾ, ਹਰ ਇੱਕ ਨੂੰ ਇਨਸਾਫ਼ ਮਿਲੂਗਾ, ਸਾਡਾ ਵਧੀਆ ਪੰਜਾਬ ਬਣੂਗਾ। ਤੇ ਮੈਂ ਵੀ ਮਦਦ ਕੀਤੀ, ਪਰ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਵੀ ਜਿਹੜੇ ਪੋਲੀਟੀਕਲ ਲੋਕ ਨੇ ਉਹ ਸਾਰਿਆਂ ਦੀ ਸੋਚ ਇੱਕੋ ਜਿਹੀ ਹੁੰਦੀ ਆ, ਬੜਾ ਫਰਕ ਨੀ ਹੁੰਦਾ ਆਪਾਂ ਨੂੰ ਦੇਖਣ ਦੇ ਨਜ਼ਰੀਆ ਹੁੰਦਾ, ਕਈ ਵਾਰ ਡੂ ਦੇ ਢੋਲ ਸਹਾਵਣੇ ਹੁੰਦੇ ਨੇ, ਜਦੋਂ ਨੇੜੇ ਆ ਕੇ ਵੱਜਦੇ ਨੇ ਉਹ ਖੜਕ ਇੱਕੋ ਜਿਹੇ ਕਰਦੇ ਨੇ
ਜੀ। ਔਰ ਸੁਖਵਿੰਦਰ ਬਾਈ ਇੱਕ ਵਾਰੀ ਫਿਰ ਮੈਂ ਆਪਣੇ ਵੱਲੋਂ ਗੁਰਜੀਤ ਮਾਹਲ ਆਪਣੀ ਪੂਰੀ ਟੀਮ ਵੱਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਜਿਹੜੀ ਆਪਣੀ ਦੁਬਾਰਾ ਗੱਲਬਾਤ ਹੋਵੇਗੀ। ਰੱਖਿਓ ਆਪਣਾ ਖਿਆਲ ਮੇਰਾ ਵੀਰ, ਔਰ ਇੱਕ ਵਾਰੀ ਫਿਰ ਜਿਹੜਾ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ, ਕਿਉਂਕਿ ਤੁਸੀਂ ਕੀਮਤੀ ਸਮੇਂ ਚੋਂ ਸਮਾਂ ਕੱਢਿਆ, ਸਾਡੇ ਸਰੋਤੇ ਵੀ ਮੈਨੂੰ ਟੈਕਸਟ ਮੈਸੇਜ ਆ ਰਿਹਾ ਐਪਰੀਸ਼ੀਏਟ ਕਰਦੇ ਆ, ਕਿਉਂਕਿ ਮੈਨੂੰ ਮੈਂ ਅੱਜ ਵੀ ਉਹੀ ਗੱਲ ਕਹਿੰਦਾ, ਮੈਂ ਕਹਿੰਦਾ ਹੁੰਦਾ ਕੋਈ ਮੇਰੇ ਹੱਥ ਗਾਣਾ ਆ ਜਾਵੇ, ਕੋਈ ਵਧੀਆ ਜਾਂ ਕੋਈ ਸਾਡਾ ਲਿਸਨਰ ਮੈਨੂੰ ਸੈਂਡ ਕਰ ਦੇਵੇ, ਤੇ ਮੈਂ ਵੀ ਮੇਰੀ ਵੀ ਤੁਹਾਡੇ ਵਾਲੀ ਕੋਸ਼ਿਸ਼ ਹੁੰਦੀ ਆ ਵੀ ਉਹ ਗਾਣੇ ਨੂੰ ਪ੍ਰਮੋਟ ਕਰੀਏ, ਉਸ ਵੀਰ ਜਾਂ ਭੈਣ ਨੂੰ ਲੱਭ ਕੇ ਉਹਨਾਂ ਨਾਲ ਗੱਲਬਾਤ ਕਰਵਾਈਏ, ਕਿਉਂਕਿ ਅੱਜ ਦੀ ਜੇ ਦੌਰ ਦੀ ਮੈਂ ਗੱਲ ਕਰਾਂ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੇ NRI ਦਾ ਵੀ ਮੈਂ ਦੋਸ਼ ਗਵਾਂਗਾ, ਕਿਉਂਕਿ ਜਿਹੜੀ ਆ ਸੰਗੀਤ ਮੰਡੀ ਆ, ਤੁਸੀਂ ਤੇ ਚੀਜ਼ ਨੂੰ ਵਾਕਿਓ ਨੇੜਿਓਂ ਦੇਖਿਆ, ਮਹਿੰਗੀ ਬਹੁਤ ਹੋ ਗਈ ਆ, ਕਿਉਂਕਿ ਜੇ ਇੱਕ ਗਾਣਾ ਕਰਨਾ ਪਹਿਲਾਂ ਗਾਣਾ ਲੈਣਾ ਫਿਰ ਮਿਊਜ਼ਿਕ, ਉਸ ਤੋਂ ਬਾਅਦ ਦੇ ਵਿੱਚ ਕੰਪਨੀਆਂ ਵਾਲੇ ਵੀ ਮੂੰਹੋਂ ਅੱਡ ਕੇ ਪੈਸੇ ਮੰਗਦੇ ਆ, ਫਿਰ ਚੈਨਲਾਂ ਦੀ ਪ੍ਰਮੋਸ਼ਨ, ਕਿਉਂਕਿ ਹੁਣ ਪਹਿਲਾਂ ਵਾਲਾ ਜਿਹੜਾ ਉਹ ਚੀਜ਼ ਨਹੀਂ ਰਹੀ ਜੀ।
ਬਿਲਕੁਲ ਜੀ ਬਿਲਕੁਲ, ਦੇਖੋ ਲੋਕਾਂ ਦਾ ਅਸੀਂ ਮੈਂਟਲ ਸਟੇਟ ਚੇਂਜ ਕਰਤਾ
ਜੀ, ਤੇ ਥੈਂਕ ਯੂ ਮੇਰਾ ਭਰਾ, ਤੇ ਹੁੰਦੀ ਫਿਰ ਦੁਬਾਰਾ ਗੱਲ ਜੀ,
ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰਿਆਂ ਦੀ ਰੂਬਰੂ ਕੀਤਾ, ਬਾਕੀ NRI ਭਰਾਵਾਂ ਦੁਆਰਾ ਫਿਰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਦੁਆ ਕਰਦਾ ਕਿ ਸਾਡੇ NRI ਭਰਾਵਾਂ ਦਾ ਸਾਡੇ ਪੰਜਾਬ ਦੀ ਆਰਥਿਕਤਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਹਮੇਸ਼ਾ ਪੰਜਾਬ ਦੇ ਦੁੱਖ ਨੂੰ ਆਪਦਾ ਦੁੱਖ ਸਮਝਦੇ ਨੇ, ਤੇ ਪ੍ਰਮਾਤਮਾ ਇਹਨਾਂ ਦੀ ਬੁੱਧੀ ਏਦਾਂ ਦੀ ਬਣਾਈ ਰੱਖੇ ਤੇ ਇਹਨਾਂ ਦੇ ਕਾਰੋਬਾਰਾਂ 'ਚ ਤਰੱਕੀਆਂ ਹੋਣ, ਇਹਨਾਂ ਦੇ ਪਰਿਵਾਰਾਂ 'ਚ ਹਮੇਸ਼ਾ ਖੁਸ਼ਹਾਲੀ ਹੋਵੇ, ਇਹਨਾਂ ਦੇ ਜਿਹੜੇ ਬੱਚੇ ਨੇ ਉਹ ਹਮੇਸ਼ਾ ਆਪਦੇ ਮਾਂ ਬਾਪ ਦੀ ਰਿਸਪੈਕਟ ਕਰਨ, ਆਪਦੇ ਕਲਚਰ ਨਾਲ ਸਾਡੇ ਪੰਜਾਬ ਦੀ ਧਰਤੀ ਨਾਲ ਹਮੇਸ਼ਾ ਜੁੜੇ ਰਹਿਣ, ਤੇ ਤੁਸੀਂ ਇਸ ਤਰ੍ਹਾਂ ਪੰਜਾਬੀ ਮਾਂ ਬੋਲੀ ਸੇਵਾ ਕਰਦੇ, ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਬਾਈ ਸੁਖਵਿੰਦਰ ਜੀ। ਸਰੋਤੋ ਅਸੀਂ ਸੁਖਵਿੰਦਰ ਸੁੱਖੀ ਹੋਣੀ ਪੰਜਾਬ ਤੋਂ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ, ਤੇ ਹੁਣ ਆਪਾਂ ਇੱਕ ਰਿਕਾਰਡਡ ਕਮਰਸ਼ੀਅਲ ਲੈ ਲਈਏ, ਗੱਲਾਂ ਬਾਤਾਂ ਵੀ ਬਹੁਤ ਲੰਬੀਆਂ ਹੋ ਗਈਆਂ, ਔਰ ਉਸ ਤੋਂ ਬਾਅਦ ਦੇ ਵਿੱਚ ਮੈਂ ਗੱਲ ਕਰਾਂ, ਕਿਉਂਕਿ ਸਮਾਂ ਵੀ ਉਨਾ ਕਿਹਾ, ਸਮਾਂ ਚਾਹੇ ਘੰਟੇ ਦਾ ਹੁੰਦਾ ਚਾਹੇ 2 ਘੰਟੇ ਦਾ ਹੁੰਦਾ ਉਹ ਵੀ ਘੱਟ ਜਾਂਦਾ, ਕਿਉਂਕਿ ਤੁਹਾਡਾ ਪਿਆਰ ਹੀ ਇੰਨਾ ਮਿਲਦਾ। ਔਰ ਸੁਖਵਿੰਦਰ ਸੁੱਖੀ ਦੀ ਇੰਟਰਵਿਊ ਤੁਹਾਨੂੰ ਕਿਸ ਤਰ੍ਹਾਂ ਗੱਲਬਾਤ ਲੱਗੀ ਜ਼ਰੂਰ ਤੁਸੀਂ ਦੱਸਿਆ ਕਰੋ, ਬਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸ ਕਲਾਕਾਰ ਜਾਂ ਰਾਈਟਰ ਨਾਲ ਆਪਾਂ ਜਿਹੜੀ ਤੁਹਾਡੀ ਗੱਲਬਾਤ ਤੇ ਕਰਵਾਈਏ, ਤੇ ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ, ਉਸ ਤੋਂ ਬਾਅਦ ਦੇ ਵਿੱਚ ਅਗਲੀ ਗੱਲ ਜੀ।
ਤੈਨੂੰ ਬੜਾ ਚਾਅ ਚੜਿਆ, ਕੋਈ ਖਾਸ ਮਹਿਮਾਨ ਆਉਣ ਵਾਲਾ ਪਾਰਟੀ 'ਚ?
ਓਏ ਪਾਰਟੀ ਫ੍ਰੈਸ਼ ਤੰਦੂਰੀ 'ਚ ਹੋਣ ਜਾ ਰਹੀ ਹੈ, ਓਏ ਇਸੇ ਲਈ ਤਾਂ ਮੇਰੀ ਐਕਸਾਈਟਮੈਂਟ ਵੱਧਦੀ ਜਾ ਰਹੀ ਹੈ।
ਖਾਣਾ ਲਜ਼ੀਜ਼, ਹਰ ਦਿਲ ਅਜ਼ੀਜ਼,
ਫ੍ਰੈਸ਼ ਤੰਦੂਰੀ।
हफ्ते दे सत्तो दिन खुलता है सवेरे 11 बजे तो रात 2 बजे तक आज ही पहुंचो क्वीन स्ट्रीट एंड कैनेडी मेजर इंटरसेक्शन कॉल 9058740111 9058740111 जायकेदार लज्जतदार खाओ फ्रेश तंदूरी आओ
एचडी ड्रिपरी हाउस नूं कौन नहीं जानदा घर छोटा जां वड्डा बैंकट हाल रेस्टोरेंट होटल मोटल दी गल करां वधिया तुसी ब्लाइंड्स लगवाना चाहुंदे हो तां भरोसेयोग सेवावां तुहानूं मिलणियां एचडी ड्रिपरी हाउस तों वीर दीप होणा नाल जां गगन होणा नाल 905-915-8787 ते कॉल कर लैणी 9059158787 एचडी ड्रिपरी हाउस कैनेडियन विंडोज एंड डोरस तुसी अपने घरां दीआं वड्डीआं विंडोज करवाउणा चाहुंदे हो जां फिर डोरस नूं लैके गलबात करां गल की मिरर दा कोई काम होण वाला ऑफिस दे विच कोई भी तुसी ग्लासेस दीआं सेवावां लैणीआं तां तुसी संगा तोची नाल संपर्क कर लैणा 416-454-30-31-416-454-30-31 जां फिर विजिट कर सकदे हो 2053 विलियम पार्क यूनिट नंबर 30 दे विच कैनेडियन विंडोज एंड डोरस
रियल स्टेट का तुसी लाइसेंस ले लिया बहुत बहुत तुहानू मुबारक तुसी एक वधिया कंपनी की भाल दे विचों तां स्क्वेयर यार्ड रियल स्टेट इंक तो हरजिंदर गिल हुण दा तुहानू नंबर दिंदे आ 905-783-8009 जां फिर तुसी रियल स्टेट दे विच किते मनी इन्वेस्ट करनी आ अपने रहण वास्ते मकान लेना ते तां वी तुसी हरजिंदर गिल नाल संपर्क जिहड़ा कर सकदे हो एवरो ट्रांसपोर्ट वालों सिटी वास्ते ते लौंग हॉल वास्ते ड्राइवर ते ओनर ऑपरेटर चाहिए है तुसी एक वधिया कंपनी दे विच काम करना चाहुंदे हो तां गुरनेक जां फिर रिशपाल संघा नाल 416-896-1313 ते संपर्क कर सकदे हो 416-896-1313 एवरो ट्रांसपोर्ट दा जिहड़ा ओह टेलीफोन नंबर है
ओहो एक कार ने भी हुणे खराब होना सी
SS Auto Repair and Muffler तो टाइमली सर्विस करवाओ ते इन्ना मुसीबतां तो खड़ा छुड़ाओ
कंप्लीट ऑटो सर्विसेज ले एक पड़ोसी मन नाम SS Auto Repair and Muffler तुसी इन्हां तो करवा सकदे हो
हर तरह दी कारा दी तसल्ली बख्श रिपेयर ले सेफ्टी ब्रेक्स रस्ट प्रूफिंग इमिशन टेस्ट या कंप्लीट ऑटो सर्विस
आज ही कॉल करो SS Auto Repair and Muffler दे अमन और कुलवंत नु 905-791-3047 3 Alfred Cohen Boulevard Brampton SS Auto Repair and Muffler
नेहा घर ता ठीक है पर पेंट नहीं वधिया होया
ओ पेंट दा की है पेंट ता असी न्यू स्टारलाइन पेंटिंग लिमिटेड वाले तो करवावांगे देखियो फिर घर किदा चमका मारदा
न्यू स्टारलाइन पेंटिंग वाले
हां हां ओही वड्डे भैन जी ने भी तो उना तो ही करवाया असी ता उना नालो भी वधिया करवावांगे बच्चियां दे कमरियां च अलग ते मास्टर रूम दे विच अलग
न्यू स्टारलाइन पेंटिंग जो स्पेशलाइज ने होटल मोटल रेस्टोरेंट एंड हाउस पेंटिंग विच ए सत्तो दिन सर्विस दिंदे ने वधेरी जानकारी अते फ्री एस्टीमेशन वास्ते अज ही कॉल करो सुखी तनो
रौनक पंजाब दी महफल दे विच मंडे टू फ्राइडे दुपहरे एक तो दो प्रोग्राम आपां पेश करदे शनिवार अपना 10-12 दो घंटे महफल हुंदी आ अज आपां पंजाब तों सुखविंदर सुखी नाल तुहाडी गलबात सिंगर बाई नाल करवाई आ ਤੁਸੀਂ ਪਸੰਦ ਕੀਤੀ ਆ ਔਰ ਜਿੱਥੇ ਤੁਸੀਂ ਬਿਜ਼ਨਸਮੈਨਾਂ ਨੂੰ ਪਿਆਰ ਦਿੰਦੇ ਹੋ ਤੁਹਾਡਾ ਮੈਂ ਤਹਿ ਦਿਲ ਤੋਂ ਆਪਣੇ ਵੱਲੋਂ ਆਪਣੀ ਟੀਮ ਤੋਂ ਜਿਹੜਾ ਜੀ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਬਿਜ਼ਨਸਮੈਨਾਂ ਦੀ ਹੀ ਬਦੌਲਤ ਜਿਹੜੇ ਪ੍ਰੋਗਰਾਮ ਆ ਤੇ ਤੁਸੀਂ ਜਿਹੜਾ ਜੀ ਬਣਦਾ ਮਾਣ ਸਤਿਕਾਰ ਜਿਹੜੀ ਜਦੋਂ ਵੀ ਕੋਈ ਸਰਵਿਸ ਲੈਣੀ ਹੁੰਦੀ ਆ ਤੇ ਉਹ ਤੁਸੀਂ ਕਾਲ ਕਰ ਦਿਓ ਤੇ ਇਸ ਵਕਤ ਸ਼ਮਿੰਦਰ ਵੀਰ ਹੁਣਾਂ ਨਾਲ ਆਪਾਂ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਯੂਨੀਵਰਸਿਟੀ ਸਕੂਲ ਤੋਂ ਲੈ ਕੇ ਜਿਹੜਾ ਜੀ ਮੈਡੀਕਲ ਚਾਹੇ ਡੈਂਟਲ ਜਾਂ ਡਾਕਟਰ ਦੀ ਗੱਲ ਕਰਾਂਗੇ ਔਰ ਇਸ ਫੀਲਡ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਜਿਹੜਾ ਆਉਣਾ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸ਼ਮਿੰਦਰ ਵੀਰ ਜੀ ਤੁਹਾਡਾ ਰੌਣਕ ਪੰਜਾਬ ਦੀ ਮਹਿਫਲ ਦੇ ਵਿੱਚ ਵੈਲਕਮ ਜੀ ਆਇਆਂ ਨੂੰ
ਬਹੁਤ ਬਹੁਤ ਸ਼ੁਕਰੀਆ ਰੌਣਕ ਪੰਜਾਬ ਦੇ ਸਾਰੇ ਲਿਸਨਰ ਨੂੰ ਮੇਰੇ ਵੱਲੋਂ ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਕਿ ਮੈਨੂੰ ਤੁਸੀਂ ਇੱਥੇ ਲੈ ਕੇ ਆ ਰਹੇ
ਔਰ ਥੋੜਾ ਜਿਹਾ ਆਪਾਂ ਮੈਂ ਚਾਹੁੰਦਾ ਕਿ ਆਪਾਂ ਜਿਹੜਾ ਜੀ ਤੁਹਾਡੀ ਯੂਨੀਵਰਸਿਟੀ ਸਕੂਲ ਬਾਰੇ ਮੈਡੀਕਲ ਬਾਰੇ ਥੋੜੀ ਜੀ ਗੱਲ ਕਰੀਏ ਭਾਵਾਂ ਤੇ ਕਮਰਸ਼ੀਅਲ ਦੇ ਵਿੱਚ ਜਿੰਨੇ ਵੀ ਸਾਡੇ ਲਿਸਨਰ ਜਿਹੜੇ ਉਹ ਸੁਣਦੇ ਆ ਥੋੜਾ ਜਿਹਾ ਬਰੀਫਲੀ ਦੱਸੀਏ ਜੀ
ਹਾਂਜੀ ਦੀਪ ਕਲੀਅਰ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਜਿਹੜੀ ਹੈਗੀ ਆ ਇਹ ਅਰੂਪਾ ਦੇ ਵਿੱਚ ਸਿਚੁਏਟਡ ਹੈਗੀ ਆ ਔਰ ਇਹਦਾ ਕਿ ਜਿਹੜਾ ਸਾਰੇ ਜਿਹੜੀ ਫਾਊਂਡਰ ਹੈਗੀ ਆ ਇਹਦਾ ਜਿਹੜਾ ਬੇਸ ਹੈਗਾ ਉਹ ਕੈਨੇਡਾ ਦੇ ਵਿੱਚ ਹੈਗਾ ਫਸਟ ਟਾਈਮ ਇੱਦਾਂ ਹੋਇਆ ਤੇ ਇਹਨਾਂ ਦਾ ਸਿਰਫ ਬੇਸ ਇਹੀ ਆ ਕਿ ਅਸੀਂ ਜਿਹੜੇ ਆਪਣੇ ਭੈਣ ਭਰਾ ਦੇ ਬੱਚੇ ਆ ਜਿਹੜੇ ਡਾਕਟਰ ਬਣਨਾ ਚਾਹੁੰਦੇ ਆ ਜਾਂ ਡੈਂਟਿਸਟ ਬਣਨਾ ਚਾਹੁੰਦੇ ਆ ਜਾਂ ਵੈਟਨਰੀ ਬਣਨਾ ਚਾਹੁੰਦੇ ਆ ਉਹਨਾਂ ਵਾਸਤੇ ਇੱਕ ਸੁਨਹਿਰੀ ਮੌਕਾ ਹੈਗਾ ਕਿ ਉਹਨਾਂ ਦੇ ਟੌਪ ਮੋਸਟ ਜਿਹੜੇ ਹਸਪੀਟਲ ਹੈਗੇ ਆ ਅਮਰੀਕਾ ਦੇ ਵਿੱਚ, ਉਹਨਾਂ ਚ ਬੱਚੇ ਕਲੀਨਿਕਲ ਰੋਟੇਸ਼ਨ ਕਰਨਗੇ, ਜਿਨ੍ਹਾਂ ਦੀ ਕਿ ਫਸਟ ਟਾਈਮ ਇੰਟਰੋਡਿਊਸ ਕੀਤਾ ਹੈਗਾ, ਇਸ ਕਰਕੇ ਜਿਹੜੀ ਪ੍ਰਾਈਜ਼ ਇਹਦੀ ਅਸੀਂ ਬਹੁਤ ਡਾਊਨ ਕੀਤੀ ਆ। ਤੇ ਮੈਂ ਕਹਾਂਗਾ ਸਾਰੇ ਭੈਣ ਭਰਾ ਵਾਸਤੇ ਇੱਕ ਸੁਨਹਿਰੀ ਮੌਕਾ ਕਿ ਫਸਟ ਟਾਈਮ ਹੋਇਆ ਕਿ ਇੰਨੀ ਲੋ ਪ੍ਰਾਈਜ਼ ਤੇ ਅਸੀਂ ਬੱਚਿਆਂ ਨੂੰ ਡਾਕਟਰ ਬਣਾ ਸਕੀਏ, ਔਰ ਉਹ ਬੱਚਿਆਂ ਦੀ ਜਿਹੜੀ ਕਲੀਨਿਕਲ ਰੋਟੇਸ਼ਨ ਆ ਉਹ ਟੋਪ ਮੋਸਟ ਹਸਪੀਟਲ 'ਚ ਹੋਏਗੀ। ਸੋ ਮਤਲਬ ਵਿਨ-ਵਿਨ ਸਿਚੁਏਸ਼ਨ ਹੈਗੀ ਆ। ਤੇ ਇਹਨਾਂ ਦੇ ਜਿਹੜੇ ਬੇਸ ਸਾਡੇ ਫਾਊਂਡਰ ਆ ਡਾਕਟਰ ਰਕਵਿੰਦਰ ਕਨਵਰ, ਔਰ ਆਲਮੋਸਟ 20 ਸਾਲਾਂ ਦਾ ਉਹਨਾਂ ਦਾ ਤਜਰਬਾ ਹੈ ਮੈਡੀਕਲ ਫੀਲਡ ਵਿੱਚ, ਤਾਂ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੀ ਫਿਕਰ ਕਰਨ ਦੀ ਲੋੜ ਨਹੀਂ। ਬੱਚਿਆਂ ਦੀ ਇਨਕੁਆਇਰੀ ਵਾਸਤੇ ਤੁਸੀਂ ਸਾਡਾ ਡਾਇਰੈਕਟ ਜਿਹੜਾ ਕੈਂਪਸ ਹੈਗਾ ਬ੍ਰੈਂਪਟਨ ਦੇ ਵਿੱਚ, ਫੋਨ ਨੰਬਰ 416-910-8750 ਤੇ ਤੁਸੀਂ ਇਨਕੁਆਇਰੀ ਫਰਦਰ ਵੀ ਲੈ ਸਕਦੇ ਹੋ।
ਸ਼ਵਿੰਦਰ ਵੀਰ ਜੀ, ਆਪਾਂ ਵੀਕਡੇ ਦੇ ਵਿੱਚ ਵੀ ਕਿਸੇ ਦਿਨ ਖੁੱਲ੍ਹਾ ਸਮਾਂ ਜਿਹੜੀ ਗੱਲਬਾਤ ਉਹ ਆਪਾਂ ਕਰਾਂਗੇ। 416-910-8750 ਤੇ ਕਾਲ ਕਰਕੇ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਲੈ ਸਕਦੇ ਹੋ। 416-910-8750 ਜਿਹੜਾ ਨੰਬਰ ਆ। ਤੇ ਜਾਣ ਤੋਂ ਪਹਿਲਾਂ ਜਿੰਨੇ ਵੀ ਆਪਣੇ ਲਿਸਨਰ ਆ, ਹੋਰ ਕੀ ਕਹਿਣਾ ਚਾਹੁੰਦੇ ਜੀ?
ਹਾਂਜੀ, ਬਸ ਮੈਂ ਇਹੀ ਕਹਾਂਗਾ ਕਿ ਤੁਸੀਂ ਇਹ ਚੀਜ਼ ਦੀ ਪਰੇਸ਼ਾਨੀ ਨਾ ਰੱਖੋ ਕਿ ਸਾਡੇ ਬੱਚੇ ਸੇਫ ਨਹੀਂ ਹੈਗੇ। ਉਹ ਅਰੂਬਾ ਜਿਹੜਾ ਦੇਸ਼ ਹੈਗਾ ਕੈਰੇਬੀਅਨ ਦਾ ਹੈਗਾ, ਔਰ ਬਹੁਤ ਹੀ ਸੇਫੈਸਟ ਆਈਲੈਂਡ ਹੈਗਾ, ਜ਼ੀਰੋ ਟਾਲਰੈਂਸ ਹੈਗਾ, ਤੇ ਸਭ ਤੋਂ ਮਤਲਬ ਕਹਿ ਲਓ ਕਿ ਵਧੀਆ ਐਜੂਕੇਸ਼ਨ ਕਰਨ ਦਾ ਵਾਅਦਾ ਕਰਦੇ ਹਾਂ, ਔਰ ਟੋਪ ਦੇ ਕਲੀਨਿਕਲ ਰੋਟੇਸ਼ਨ ਬੱਚਿਆਂ ਨੂੰ ਭੇਜਾਂਗੇ। ਤੁਸੀਂ ਇਹ ਚੀਜ਼ ਵਾਸਤੇ ਜਲਦੀ ਤੋਂ ਜਲਦੀ ਰਜਿਸਟ੍ਰੇਸ਼ਨ ਕਰਾਓ। ਸੈਪਟੈਂਬਰ ਤੋਂ ਕਲਾਸਾਂ ਸ਼ੁਰੂ ਆ
ਜੀ
ਬੱਚਿਆਂ ਦਾ, ਆਪਾਂ ਉਜੜ ਭਵਿੱਖ, ਕਿਉਂਕਿ ਇਹ 4 ਸਾਲਾਂ ਦਾ ਕੋਰਸ ਹੈਗਾ, ਤੇ ਜੇ ਉਹ ਬੀ ਐਸ ਸੀ ਕੀਤੀ ਹੋਈ ਆ ਤਾਂ 5 ਸਾਲਾਂ ਦਾ, ਜੇ ਉਹਨਾਂ ਨੇ ਪਲੱਸ 2 ਕੀਤੀ ਹੋਈ ਆ ਜਾਂ ਹਾਈ ਸਕੂਲ ਗ੍ਰੇਡ 12 ਕੀਤਾ ਹੈਗਾ।
ਥੈਂਕ ਯੂ ਸ਼ਮਿੰਦਰ, ਤੇ ਹੁੰਦੀ ਫਿਰ ਆਪਣੀ ਵਿਕੜੇ ਚ ਦੁਬਾਰਾ ਗੱਲਬਾਤ। ਥੈਂਕ ਯੂ ਮੇਰਾ ਭਰਾ। ਜੀ ਸ਼ੁਰੂ ਤੋਂ ਅਸੀਂ ਸ਼ਮਿੰਦਰ ਵੀਰ ਹੁਣੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਵਾਈ, ਤੇ ਕੁਝ ਕੁ ਬੋਲਤੇ ਫਿਰ ਦੁਬਾਰਾ ਤੁਹਾਨੂੰ ਪੰਜਾਬ ਜਿਹੜਾ ਆਪਾਂ ਲੈ ਚੱਲਾਂਗੇ ਜੀ। 416-930-1111 ਆਪਣਾ ਨੰਬਰ ਹੈ, 416-930-1111 ਤੇ ਤੁਹਾਡੀ ਸਾਡੀ ਸਾਂਝ ਪੈ ਸਕਦੀ ਹੈ। ਬਹੁਤ ਹੀ ਪਿਆਰੇ ਬੋਲ ਸੁਣੋ ਤੇ ਕਰੋ ਇੰਜੋਏ। ਦੋਸਤੋ, ਅੱਜ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ ਕਿਹੜੀ ਚੀਜ਼ ਦੀ? ਟਰੱਕ ਰਿਪੇਅਰ ਨੂੰ ਲੈ ਕੇ ਜੀ ਡੀ ਟਰੱਕ ਕੇਅਰ ਵਾਲਿਆਂ ਨੇ ਜਿਹੜਾ ਗ੍ਰੈਂਡ ਓਪਨਿੰਗ ਕਰਨ ਜਾ ਰਿਹਾ। 1 ਵਜੇ ਤੁਹਾਡੇ ਵਾਸਤੇ ਦਰਵਾਜ਼ੇ ਓਪਨ ਹੋ ਜਾਣੇ ਆ। 73 ਕਿੰਬਲ ਸਟਰੀਟ ਤੇ ਮਿਸਿਸ ਸਾਗਰ ਦੇ ਵਿੱਚ ਵਾਜਵਾ ਬ੍ਰਦਰ ਨੂੰ ਅਸੀਂ ਆਪਣੇ ਵੱਲੋਂ ਪੂਰੇ ਅਦਾਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਭੇਜਦੇ ਹਾਂ। ਜੀ ਡੀ ਟਰੱਕ ਕੇਅਰ ਗ੍ਰੈਂਡ ਓਪਨਿੰਗ ਜਿਹੜੀ ਹੋਣ ਜਾ ਰਹੀ ਆ 7300 ਕਲਿੰਬਰ ਸਟਰੀਟ ਬ੍ਰੈਂਪਟਨ ਦੇ ਵਿੱਚ, ਸੋਰੀ ਮਿਸਿਸ ਸਾਗਰ ਦੇ ਵਿੱਚ। 7300 ਕਿੰਬਲ ਸਟਰੀਟ ਮਿਸਿਸ ਸਾਗਰ, 905-678-8484 ਨੰਬਰ ਹੈ। ਤੇ ਇਸ ਵਕਤ ਆਪਾਂ ਚੱਲਦੇ ਪੰਜਾਬ ਦੁਆਰਾ ਤੁਹਾਨੂੰ ਲੈ ਕੇ, ਤੇ ਸਾਡੇ ਟੀਮ ਮੈਂਬਰ ਜਿਹੜਾ ਜੀ ਇਸ ਵਕਤ ਜਸਵੀਰ ਹੁਸੈਨ ਹੁਣੀ ਸਾਡੇ ਨਾਲ ਲੈਣ ਤੇ ਬਣੇ ਆ, ਉਹਨਾਂ ਦੀ ਜ਼ਬਾਨੀ ਜਿਹੜਾ ਜੀ ਖਬਰਾਂ ਤੇ ਝਾਤ ਜਿਹੜਾ ਜੀ ਉਹ ਮਰਵਾਉਂਦੇ ਆ। ਜਸਵੀਰ ਜੀ, ਤੁਹਾਡਾ ਵੈਲਕਮ ਜੀ ਆਇਆਂ ਨੂੰ।
ਨਗਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਔਰ ਜਿੰਨੇ ਵੀ ਸਾਡੇ ਸਰੋਤੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ।
ਔਰ ਖਬਰਾਂ ਬਹੁਤ ਸਾਰੀਆਂ, ਸਮਾਂ ਵੀ ਆਪਣੇ ਕੋਲ ਅੱਜ ਸੋਰੀ ਘਟਿਆ, ਪਰ ਆਪਾਂ ਕੁਝੇ ਜੇ ਸਮੁੰਦਰ ਬੰਦ ਕਰਨ ਵਾਲੀ ਗੱਲ ਕਰਾਂਗੇ। ਭਗਵੰਤ ਮਾਨ ਨੇ ਘੇਰਿਆ ਸੁਖਵੀਰ ਬਾਦਲ ਜੀ।
ਨਗਰਾ ਸਾਹਿਬ, ਦਰਅਸਲ ਭਗਵੰਤ ਮਾਨ ਹੋਰੀ ਆਪਣੀ ਲੋਬਿੰਗ ਚ ਲੱਗੇ ਹੋਏ ਆ, ਮੁੱਖ ਮੰਤਰੀ ਬਣਨ ਦੇ ਸੁਪਨੇ ਉਹਨਾਂ ਨੇ ਪਾਲੇ ਹੋਏ ਆ, ਆਪ ਕਾਹਦੇ ਪਾਲੇ ਆ, ਹਾਈਕਮਾਨ ਨੇ ਪਿਛਲੀ ਵਾਰੀ 17 ਚ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਸੁਪਨਾ ਪਾਲਿਆ ਸੀ ਉਹਨਾਂ ਦੇ ਅੰਦਰ, ਇਸ ਵਾਰ ਥੋੜਾ ਜਿਹਾ ਬੂਟਾ ਬਣ ਗਿਆ ਉਹ ਵੀ। ਸੋ ਇਸ ਕਰਕੇ ਲਗਾਤਾਰ ਵਰਕਰ ਉਹਨਾਂ ਦੇ ਕੋਲ ਜਾ ਰਹੇ ਆ, ਤੇ ਉਹਨਾਂ ਨੂੰ ਮੁੱਖ ਮੰਤਰੀ ਦਾ ਅਹੁਦੇ ਦਾ ਉਮੀਦਵਾਰ ਐਲਾਨਣ ਦੇ ਲਈ ਮੰਗ ਕਰ ਰਿਹਾ ਹਾਈਕਮਾਂਡ ਦੇ ਕੋਲੋਂ। ਇਸੇ ਸਭ ਦੇ ਦਰਮਿਆਨ ਜਿਹੜਾ ਉਹ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਘੇਰ ਲਿਆ। ਦਰਅਸਲ ਟਿੱਪਣੀ ਕੀਤੀ ਆ ਮੋਗੇ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ, ਮੋਗੇ ਦੇ ਵਿੱਚ ਜਿੱਦਾਂ ਲਾਠੀ ਚਾਰਜ ਹੋਇਆ ਔਰ ਲਾਠੀ ਚਾਰਜ ਤੋਂ ਬਾਅਦ ਜਿੱਦਾਂ ਸੁਖਬੀਰ ਬਾਦਲ ਨੇ ਹੁਣ ਕਿਸਾਨਾਂ ਦੀ ਚੇਤਾਵਨੀ ਤੋਂ ਬਾਅਦ ਆਪਣੀਆਂ ਰੈਲੀਆਂ ਰੱਦ ਕੀਤੀਆਂ ਕਿ ਭਾਈ 6 ਦਿਨ ਮੈਂ ਕੋਈ ਰੈਲੀ ਨਹੀਂ ਕਰਨੀ ਹੁਣ, ਉਹਦੇ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਆ ਕਿ ਜਿਹੜਾ ਤੁਸੀਂ ਇਹ ਖੌਫ ਖਾਧਾ ਆ ਇਹ ਖੌਫ ਖਾਣਾ ਨੀ ਸੀਗਾ, ਤੁਹਾਨੂੰ ਇਹ ਸਾਰੀਆਂ ਚੀਜ਼ਾਂ ਕਰਨੀਆਂ ਨੀ ਪੈਣੀਆਂ ਸੀਗੀਆਂ, ਕਿਸਾਨਾਂ ਦੇ ਪੱਖ ਦੇ ਵਿੱਚ ਖੜੇ ਹੁੰਦੇ। ਤੇ ਨਾਲ ਹੀ ਭਗਵੰਤ ਮਾਨ ਨੇ ਇਹ ਕਿਹਾ ਕਿ ਮੇਰੇ ਵਾਸਤੇ ਕੋਈ ਮੁੱਖ ਮੰਤਰੀ ਬਣਦਾ ਹੈ ਮਤਲਬ ਇਹ ਥੋੜੀ ਆ ਕਿ ਮੈਂ ਅਹੁਦੇਦਾਰੀਆਂ ਲੈਣੀਆਂ ਤੇ ਸੁਰੱਖਿਆ ਲੈਣੀਆਂ, ਕਹਿੰਦੇ ਮੁੱਖ ਮੰਤਰੀ ਬਣਨ ਦਾ ਮਤਲਬ ਹੈ ਆਮ ਆਦਮੀ ਜਿਹਨੇ ਕੋਈ ਸੁਰੱਖਿਆ ਨਾ ਲਈ ਹੋਵੇ। ਮੇਰਾ ਕੰਮ ਸੁਖਬੀਰ ਬਾਦਲ ਵਰਗਾ ਨਹੀਂ ਹੈ, ਸਾਬਕਾ ਉਪ ਮੁੱਖ ਮੰਤਰੀ ਵਰਗਾ ਨਹੀਂ ਹੈ ਜਿਹਨੇ ਜਿਹੜੀ ਆ ਉਹ ਜ਼ੈਡ ਪਲੱਸ ਸਿਕਿਉਰਿਟੀ ਲਈ ਹੋਈ ਆ, ਇੱਕ ਪਾਸੇ ਕਿਸਾਨਾਂ ਦੇ ਡਾਂਗਾ ਵਰਦੀਆਂ ਨੇ ਤੇ ਦੂਜੇ ਪਾਸੇ ਉਹ ਰੈਲੀਆਂ ਕਰਦਾ ਆ। ਤੇ ਇਸ ਤਰੀਕੇ ਨਾਲ ਚੁਣੌਤੀ ਦਿੱਤੀ ਹੈ ਸੁਖਬੀਰ ਬਾਦਲ ਨੂੰ ਕਿ ਤੁਸੀਂ ਵੀ ਭਾਈ ਆ ਸਿਕਿਉਰਿਟੀ ਤੋਂ ਬਾਹਰ ਨਿਕਲ ਕੇ ਆਮ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕਰੋ, ਇਹਦੇ ਨਾਲ ਲੀਡਰ ਬਣਦੇ ਆ, ਸਿਕਿਉਰਿਟੀ ਦੇ ਵਿੱਚ ਲੀਡਰ ਜਿਹੜਾ ਉਹ ਨਹੀਂ ਬਣਦੇ। ਸੋ ਨਾਗਰਾ ਸਾਹਿਬ ਹਾਲਾਂਕਿ ਕਹਿ ਸਕਦੇ ਕਿ ਖੁਦ ਭਗਵੰਤ ਮਾਨ ਹੁਰੀ ਵੀ ਅਜੇ ਧੱਲੁਕੇ ਛਿਪੇ ਹੀ ਚੱਲਦੇ ਪਏ ਆ, ਇੱਕ ਤਰੀਕੇ ਨਾਲ ਖੁੱਲ ਕੇ ਸਾਹਮਣੇ ਨਹੀਂ ਆ ਰਹੇ, ਪਰ ਵਰਕਰਾਂ ਦੇ ਜ਼ਰੀਏ ਜਿੱਦਾਂ ਖੁੱਲ ਕੇ ਸਾਹਮਣੇ ਆ ਰਹੇ ਨੇ, ਆਪਣੇ ਆਪ ਨੂੰ ਮੁੱਖ ਮੰਤਰੀ ਦੇ ਤੌਰ ਤੇ ਪ੍ਰੋਜੈਕਟ ਕਰ ਰਹੇ ਆ, ਉਹ ਸਭ ਦੇ ਦਰਮਿਆਨ ਸੁਖਬੀਰ ਬਾਦਲ ਨੂੰ ਘੇਰਨਾ ਤੇ ਉਹਨਾਂ ਦੇ ਖਿਲਾਫ ਬਿਆਨਬਾਜ਼ੀਆਂ ਜਿਹੜੀਆਂ, ਮੈਨੂੰ ਲੱਗਦਾ ਕਿ ਨਾਗਰਾ ਸਾਹਿਬ ਇਹ ਵੀ ਭਗਵੰਤ ਮਾਨ ਦੀ ਆਪਣੀ ਇੱਕ ਸਿਆਸਤ ਦਾ ਹਿੱਸਾ ਕਿਹਾ ਜਾ ਸਕਦਾ। ਹਾਲਾਂਕਿ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹੀ ਸੁਖਬੀਰ ਬਾਦਲ ਆ ਜਿਹੜਾ ਲੁਧਿਆਣੇ ਵੱਲ ਰੈਲੀਆਂ ਦੇ ਦਰਮਿਆਨ ਕਹਿੰਦਾ ਸੀਗਾ ਕਿ ਆ ਜਿਹੜੇ ਸਾਡਾ ਵਿਰੋਧ ਕਰਦੇ ਆ ਇਹ ਬਚ ਕੇ ਰਹਿਣ, ਜੇ ਮੈਂ ਇੱਕ ਇਸ਼ਾਰਾ ਕਰ ਦਿੱਤਾ ਤੇ ਲੱਭਣੇ ਨਹੀਂ ਹੈ, ਤੇ ਉਹ ਵੀ ਹੁਣ ਸੁਖਬੀਰ ਬਾਦਲ ਕਹਿੰਦੇ ਨਹੀਂ ਜੀ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਕਹਿਤਾ ਕਿ ਸੁਖਬੀਰ ਬਾਦਲ ਸਾਹਿਬ ਜਿੱਦਣ ਅਸੀਂ ਇਸ਼ਾਰਾ ਕਰਤਾ ਨਾ ਅਸੀਂ ਕੋਈ ਫੈਸਲਾ ਲੈ ਲਿਆ ਤੁਹਾਡੇ ਲਈ ਕੰਮ ਔਖਾ ਹੋ ਜੂਗਾ ਰੈਲੀਆਂ ਕਰਨ ਵਾਲਾ। ਸੋ ਮੈਨੂੰ ਲੱਗਦਾ ਕਿ ਹੁਣ ਚੀਜ਼ਾਂ ਹੁਣ ਥੋੜਾ ਤਿੱਖੇ ਰੂਪ ਦੇ ਵਿੱਚ ਵੀ ਨਾਗਰਾ ਸਾਹਿਬ ਹੋ ਰਹੀਆਂ ਨੇ, ਤੇ ਇਸ ਸਭ ਦੇ ਦਰਮਿਆਨ ਲੱਗਦਾ ਕਿ ਸੁਖਬੀਰ ਬਾਦਲ ਹੋਰਾਂ ਨੂੰ ਤੇ ਬਾਕੀ ਪਾਰਟੀਆਂ ਨੂੰ ਵੀ ਸਮਝ ਆ ਗਿਆ ਕਿ ਜੇ ਅਸੀਂ ਕਿਸਾਨਾਂ ਦੇ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੇ ਲਈ ਬਾਈ ਦੀ ਖੇਡ ਖਰਾਬ ਹੋ ਸਕਦੀ ਹੈ।
ਅਗਲੀ ਖਬਰ ਤੇ ਚੱਲਦੇ ਹਾਂ, ਬਾਗੀ ਮੰਤਰੀ ਕੈਪਟਨ ਨਾਲ ਕਰਨਗੇ ਸੁਲਾ ਜੀ।
ਨਾਗਰਾ ਸਾਹਿਬ ਦੋ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ ਦੋਨਾਂ ਨੇ ਚਿੱਠੀ ਲਿਖੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ, ਮੰਗਿਆ ਮੁਲਾਕਾਤ ਦਾ ਸਮਾਂ। ਬਹਾਨਾ ਕਿਹੜਾ ਬਣਾਇਆ? ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਰੱਖੀ ਹੈ। ਕਾਰਨ ਕਿ ਜੀ ਸਭ ਤੋਂ ਪੁਰਾਣੇ ਸ਼ਹਿਰਾਂ ਦੇ ਵਿੱਚ ਬਟਾਲਾ ਆਉਂਦਾ ਆ, ਪੰਜਾਬ ਦੇ ਸਭ ਤੋਂ ਵੱਡੇ 8 ਸ਼ਹਿਰਾਂ ਦੇ ਵਿੱਚ ਬਟਾਲਾ ਆਉਂਦਾ ਆ, ਬਾਬੇ ਨਾਨਕ ਨਾਲ ਇਸ ਸ਼ਹਿਰ ਦਾ ਇਤਿਹਾਸ ਜੁੜਿਆ ਹੋਇਆ ਕਿ ਮਾਤਾ ਸੁਲੱਖਣੀ ਨੂੰ ਇੱਥੋਂ ਹੀ ਵਿਆਹ ਕੇ ਬਾਬਾ ਜੀ ਲੈ ਕੇ ਗਏ ਸੀਗੇ, ਔਰ ਨਾਲ ਦੀ ਨਾਲ ਇਹ ਵੀ ਹੈ ਕਿ ਇਸ ਸ਼ਹਿਰ ਦੇ ਨਾਲ ਸ਼ਿਵ ਕੁਮਾਰ ਬਟਾਲਵੀ ਦਾ ਵੀ ਨਾਮ ਜੁੜਿਆ ਹੈ। ਉਹ ਕਹਿੰਦੇ ਜੀ ਜਿੱਦਾਂ ਤੁਸੀਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਇਆ ਏਦਾਂ ਹੀ ਬਟਾਲੇ ਨੂੰ ਵੀ ਜ਼ਿਲ੍ਹਾ ਬਣਾਉਣ ਦਾ ਐਲਾਨ ਕਰ ਦੋ, 24ਵਾਂ ਜ਼ਿਲ੍ਹਾ ਇਹਨੂੰ ਵੀ ਬਣਾ ਦਿਓ, ਤੇ ਨਾਲ ਇਹ ਗੱਲਾਂ ਬਾਤਾਂ ਕਰਨ ਲਈ ਨਾਗਰਾ ਸਾਹਿਬ ਮੁਲਾਕਾਤ ਦਾ ਸਮਾਂ ਵੀ ਮੰਗਿਆ, ਔਰ ਇਹ ਮੰਨਣਾ ਆ ਕਿ ਇਹ ਮੁਲਾਕਾਤ ਜਿਹੜੀ ਕੀਤੀ ਜਾਣੀ ਹੈ ਇਹ ਬਟਾਲੇ ਲਈ ਨਹੀਂ ਕੀਤੀ ਜਾਣੀ ਬਲਕਿ ਆਪਣੇ ਪਾਲੇ ਲਈ ਕੀਤੀ ਜਾਣੀ ਹੈ ਕਿ 2022 ਦੇ ਵਿੱਚ ਕਿਤੇ ਸਾਡੀ ਟਿਕਟ ਨਾ ਕੱਟੀ ਜਾਵੇ, ਸਾਨੂੰ ਮੰਤਰੀ ਮੰਡਲ ਨੂੰ ਬਾਹਰ ਨਾ ਕੱਢ ਦਿੱਤਾ ਜਾਵੇ, ਕਿਉਂਕਿ ਹਾਈਕਮਾਨ ਦਾ ਇਸ਼ਾਰਾ ਆ ਗਿਆ ਕਿ ਭਾਈ ਬੰਦੇ ਬਣ ਜਾਓ, 2022 ਤੱਕ ਤਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਹੀ ਮੁੱਖ ਮੰਤਰੀ ਰਹਿਣਗੇ, ਉਹਨਾਂ ਦੇ ਅਧੀਨ ਤੁਹਾਨੂੰ ਚੱਲਣਾ ਪਏਗਾ, 2022 ਚ ਕੀ ਕਰਨਾ ਆ ਉਹ 2022 ਚ ਜਾ ਕੇ ਦੇਖਾਂਗੇ। ਸੋ ਇਸ ਕਰਕੇ ਇਹ ਦੋ ਮੰਤਰੀ ਉਹ ਨੇ ਜਿਹਨਾਂ ਨੇ ਤਿੱਖੇ ਰੂਪ ਚ ਆਵਾਜ਼ ਬੁਲੰਦ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ, ਔਰ ਮੀਟਿੰਗ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾ ਦਿੱਤਾ ਜਾਵੇ, ਪਰ ਹੁਣ ਮੁਲਾਕਾਤਾਂ ਲਈ ਸਮਾਂ ਮੰਗਿਆ ਜਾਵੇ। ਅਗਰ ਏਦਾਂ ਲੱਗਦਾ ਆ ਕਿ ਇਹ ਸਲਾਹ ਮਸ਼ਵਰਾ ਕਰਨ ਲਈ ਜਾਂ ਸੁਲਾਹ ਕਰਨ ਲਈ ਹੀ ਜਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਕੋਲ।
ਤੇ ਅਗਲੀ ਗੱਲ ਕਰਦੇ ਹਾਂ, ਮਮਤਾ ਬੈਨਰਜੀ ਮੁੜ ਲੜਨਗੇ ਜਿਹੜਾ ਜੀ ਚੋਣ?
ਨਾਗਰਾ ਸਾਹਿਬ ਤੁਹਾਨੂੰ ਪਤਾ ਹੈ ਕਿ ਮਮਤਾ ਬੈਨਰਜੀ ਨੰਦੀਗ੍ਰਾਮ ਤੋਂ ਚੋਣ ਹਾਰ ਗਈ ਸੀ, ਬਾਵਜੂਦ ਇਹਦੇ ਮੁੱਖ ਮੰਤਰੀ ਬਣੇ ਨੇ, ਪਰ ਇਹ ਭਾਰਤੀ ਸੰਵਿਧਾਨ ਕਹਿੰਦਾ ਕਿ ਜੇ ਤੁਸੀਂ ਚੋਣ ਹਾਰਨ ਤੋਂ ਬਾਅਦ ਮੁੱਖ ਮੰਤਰੀ ਬਣ ਜਾਂਦੇ ਆ ਜਾਂ ਮੰਤਰੀ ਬਣ ਜਾਂਦੇ ਆ ਤਾਂ 6 ਮਹੀਨਿਆਂ ਦੇ ਅੰਦਰ ਅੰਦਰ ਤੁਹਾਨੂੰ ਚੋਣ ਜਿੱਤਣੀ ਪੈਗੀ ਦੁਬਾਰਾ ਲੜ ਕੇ। ਸੋ ਇਸ ਕਰਕੇ ਇਹ ਹੁਣ ਭਵਾਨੀਪੁਰ ਤੋਂ ਦੁਬਾਰਾ ਮਮਤਾ ਬੈਨਰਜੀ ਚੋਣ ਲੜ ਰਹੀ ਹੈ, ਇਹਦੇ ਲਈ 30 ਤਰੀਕ ਦਾ ਸਮਾਂ ਵੀ ਤੈਅ ਕਰ ਦਿੱਤਾ ਗਿਆ ਚੋਣ ਕਮਿਸ਼ਨ ਦੇ ਵੱਲੋਂ, ਕਿਉਂਕਿ ਇਹੀ ਭਵਾਨੀਪੁਰ ਤੋਂ TMC ਦੇ ਲੀਡਰ ਸੋਵਨ ਦੇਵ ਜਿਹੜੇ ਆ ਉਹ ਚੋਣ ਜਿੱਤੇ ਸੀ, ਉਹਨਾਂ ਨੇ ਅਸਤੀਫਾ ਦਿੱਤਾ ਆਪਣੀ ਸੀਟ ਤੋਂ, ਹੁਣ ਮਮਤਾ ਬੈਨਰਜੀ ਨੂੰ ਚੋਣ ਲੜਾ ਰਹੇ ਨੇ। ਦੇਖਦੇ ਹਾਂ ਕਿ ਮਮਤਾ ਬੈਨਰਜੀ ਇਹ ਚੋਣ ਜਿੱਤਦੀ ਹੈ ਜਾਂ ਹਾਰਦੀ ਹੈ। ਵੈਸੇ ਤਾਂ ਜ਼ਿਮਨੀ ਚੋਣਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ इस तरीके सत्ता धेरी जितती है, पर दो बार इदा के भी हालात बने कि मुख्यमंत्री चोन हार भी गया। सब तो वड्डी घटना हुई थी 1970 नागरा साहब यूपी च, जिहड़ा त्रिभुवन नारायण सीगे वह मुख्यमंत्री सीगे ते वह चोन लड़े सीगे। उस चोन दे विच प्रधानमंत्री उस समय की इंदिरा गांधी ने बड़ा प्रचार किया, त्रिभुवन चोन हार गए थी ते उन्हां नूं सरकार अपनी डिगनी पई सीगी। तुहानूं पता कि ममता बैनर्जी नूं लैके साडे समय के प्रधानमंत्री भी बड़े सेंसिटिव ने, मैनूं लगता कि वह भी भवानीपुर दे विच चोन प्रचार करन लई आउणगे। सो इस बार 30 तरीक नूं बड़ा कड़ा मुकाबला देखण नूं मिल सकदा है। हुण देखदे हां कि ममता बैनर्जी एक बार फिर प्रधानमंत्री नरेंद्र मोदी होरां दे अगे उस तरीके चुनौती पेश कर दी है जिदा दिया विधानसभा दिया चोणां च चुनौती पेश की सी, या 1970 वाला इतिहास दोहराया जाता नागरा साहब।
जसवीर जी अज इत थोड़े तो इजाजत लेने, समा साथ नहीं दिता, तो फिर बुधवार दोबारा अपनी गलबात होंगी। रखो ख्याल, गुड नाइट जी।
शुक्रिया नागरा साहब,
थैंक यू ब्रदर जी। सुरतो सी जसवीर हसैन हुणी पंजाब तो, ग्रैंड ओपनिंग की एक बार फिर जरा जी थोड़े वास्ते सांझ पा दीए। जी डी ट्रक केयर वालों की अज ग्रैंड ओपनिंग होने जा रही है। जी डी ट्रक रिपेयर का लंबे समय का एक्सपीरियंस आ, वाजवा ब्रदर असी ट्रकिंग लैके जिथे उन्हों का नाम आ, रिपेयर का काम के भी अपने ट्रक का किसी भी तरह का कोई रिपेयर का काम करवाना, तो अज बारबीक्यू पार्टी जी चलनी आ 7300 किंबल स्ट्रीट मिसिसागा 905-678-8484 ते कॉल कर लेनी, 905-678-8484 जिहड़ा नंबर आ, ते लखवीर गिल हुणां दा नंबर तुसी नोट करना। रियल एस्टेट संबंधी तुसी किसे भी तरह दीआं सेवावां लैणा चाहुंदे हो, इक बहुत घट हुंदे आ जिन्हां ते तुसी ट्रस्ट विश्वास जिहड़ा उह कर सकदे हो। तुसी मेरे कहण ते लखवीर हुणां दी जिहड़ा जी सर्विस, इन्हां तों तुसी लओगे चैक ते मनी इन्वेस्ट करनी आ, जां तुसी अपने रहण वास्ते फस्ट टाइम वायर हो, तां 416-716-4417 जिहड़ा इन्हां दा नंबर आ, ते स्वीट महल तुहाडा अपना मनपसंदीदा तुहाडी जुबान दा टेस्ट आ, 416-679-9999। यह सी साडा अज दा प्रोग्राम, अपनी मुलाकात फिर जिहड़ा जी हुण दुबारा सोमवार नूं होवेगी। सारे जणे रखो आपो अपना ख्याल, लौंग वीकेंड आ, जिथे भी तुसी किते इनवाइटेड हो जरूर तुसी जिहड़ा जी, लाइफ बड़ी शॉर्ट हुंदी आ, इंजॉय करिया करो, पैसा भी खुला खर्चिया करो। ਇਹ ਕਈ ਵਾਰੀ ਤਾਂ ਹੁੰਦਾ ਵੀ ਚਾਦਰ ਦੇ ਕੇ ਪੈਰ ਵਸਾਰਨੇ ਚਾਹੀਦੇ ਆ, ਕਈ ਵਾਰੀ ਵੱਜੀਆਂ ਵਜਾਈਆਂ ਪੰਡਾਂ ਰਹਿ ਜਾਂਦੀਆਂ, ਪਤਾ ਨਹੀਂ ਕਦੋਂ ਉੱਪਰੋਂ ਬੁਲਾਵਾ ਆ ਜਾਣਾ, ਤੇ ਤੁਸੀਂ ਆਪ ਸਭ ਸਿਆਣੇ ਹੋ, ਜਿਹੜੀ ਵੀ ਪਾਰਟੀ ਵਧੀਆ ਲੱਗਦੀ ਆ ਉਹਦੀ ਖੁੱਲ ਕੇ ਸਪੋਰਟ ਕਰੋ, ਜੇ ਕੋਈ ਨਹੀਂ ਵਧੀਆ ਲੱਗਦਾ ਤੇ ਉਹਨੂੰ ਜਿਹੜਾ ਜੀ ਚੱਲਦਾ ਕਰੋ, ਤੁਹਾਡਾ ਸਾਡਾ ਰੱਬ ਰੱਖਾ ਜੀ।
ਦਿਲ ਮੇਰਾ ਪਾਉਂਦਾ ਬੋਲੀਆਂ ਤੇਰੇ ਨੱਚਣ ਕੰਨਾਂ ਦੀਆਂ ਡੰਡੀਆਂ, ਤੂੰ ਅੱਖਾਂ ਨਾਲ ਗੱਡ ਦਿੱਤੀਆਂ, ਤੂੰ ਅੱਖਾਂ ਨਾਲ ਗੱਡ ਦਿੱਤੀਆਂ, ਸਾਡੀ ਜੋੜੀ ਪਰਵਾਨ ਹੋ ਗਈ ਅੱਜਵੇਂ ਸੱਕੀ ਨਾ ਪਰਾਂਦਾ ਕੁੜੀਏ, ਲੋਕਾਂ ਚਾਰ ਪੰਜ ਰੰਗਾਂ ਵਾਲਾ ਨੀ ਮਜ਼ਾ ਵਾ ਲੱਗਦਾ ਲਿਆਂਦਾ ਕੁੜੀਏ, ਨੀ ਇੱਕ ਤੇਰੀ ਵਾਂਗ ਵਾਸਤੇ, ਇੱਕ ਤੇਰੀ ਵਾਂਗ ਵਾਸਤੇ ਮੈਂ ਤਾਂ ਸਾਰੀਆਂ ਰੋਲਤੀਆਂ ਮੰਡੀਆਂ, ਨੀ ਦਿਲ ਮੇਰਾ ਪਾਉਂਦਾ ਬੋਲੀਆਂ, ਦਿਲ ਮੇਰਾ ਪਾਉਂਦਾ ਬੋਲੀਆਂ ਤੇਰੇ ਨੱਚਣ ਕੰਨਾਂ ਦੀਆਂ ਡੰਡੀਆਂ, ਤੂੰ ਅੱਖਾਂ ਨਾਲ ਗੱਡ ਦਿੱਤੀਆਂ, ਮੇਰੀ ਅੱਖ ਦੇ ਵਿਚਾਲੇ ਚਿੱਟੀਆਂ,
ਦਿਲ ਫੁੱਟੋ ਤੇ ਨੱਚਦੀ ਫਿਰੂ ਬੇਬਲੋਂ ਹੁਣ ਦਮੜਿਆ, ਤੇਰੇ ਘਰ ਆ ਕੇ ਸਮਝੂੰਗੀ ਤੇ ਮੈਂ ਆਪ ਸਾਰਾ ਦਮੜਿਆ,
ਬਸ ਤੇਰੇ ਹੱਥੋਂ ਖਾਣੀਆਂ ਨੇ, ਬਸ ਤੇਰੇ ਹੱਥੋਂ ਖਾਣੀਆਂ ਨੇ, ਖਵਾ ਦੇ ਭਾਵੇਂ ਠੰਡੀਆਂ, ਹੋ ਦਿਲ ਮੇਰਾ ਪਾਉਂਦਾ ਬੋਲੀਆਂ, ਦਿਲ ਮੇਰਾ ਪਾਉਂਦਾ ਬੋਲੀਆਂ ਤੇਰੇ ਕੰਨਾਂ ਦੀਆਂ ਡੰਡੀਆਂ, ਅੱਖਾਂ ਨਾਲ ਗੱਡ ਦਿੱਤੀਆਂ, ਮੇਰੀ ਅੱਖ ਦੇ ਵਿਚਾਲੇ ਚਿੱਟੀਆਂ,
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਕੀ ਤੁਸੀਂ 50 ਸਾਲ ਤੋਂ ਵੱਡੇ ਹੋ ਤਾਂ ਫਿਰ ਟਾਈਮ ਹੈ ਘਰ ਬੈਠੇ ਕੋਲਨ ਕੈਂਸਰ ਟੈਸਟ ਕਰਾਉਣ ਦਾ, ਜੇ ਛੇਤੀ ਪਤਾ ਲੱਗ ਜਾਵੇ ਕੋਲਨ ਕੈਂਸਰ ਦਾ 90% ਇਲਾਜ ਹੋ ਸਕਦਾ ਹੈ ਅਤੇ ਟੈਸਟਿੰਗ ਬਹੁਤ ਹੀ ਆਸਾਨ ਹੈ, ਆਪਣਾ ਸੈਂਪਲ ਮੇਲ ਕਰੋ, ਸਾਡਾ ਵਾਅਦਾ ਹੈ ਜਿਵੇਂ ਆਪ ਸੋਚ ਰਹੇ ਹੋ ਇਹ ਉਸ ਤੋਂ ਆਸਾਨ ਹੈ। ਆਪਣੇ ਡਾਕਟਰ ਤੋਂ ਕਿੱਟ ਲਵੋ ਅਤੇ ਵਧੇਰੇ ਜਾਣਕਾਰੀ ਲਈ www.ontario.ca/colon-cancer ਚੈੱਕ ਤੇ ਜਾਓ। ਇਹ ਸੰਦੇਸ਼ ਗੌਰਮੈਂਟ ਆਫ ਓਨਟਾਰੀਓ ਵੱਲੋਂ।
ਅਗਰ ਤੁਹਾਡਾ ਬੱਚਾ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦਾ, ਉਹਨਾਂ ਵਾਸਤੇ ਸੁਨਹਿਰੀ ਮੌਕਾ ਕੈਨੇਡਾ ਦੇ ਵਿੱਚ ਓਨਡ ਯੂਨੀਵਰਸਿਟੀ ਨਿਊਕਲੀਅਰ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਰੂਬਾ ਦੇ ਵਿੱਚ ਸਥਿਤ ਹੈ। ਜਿਹੜੇ ਵੀ ਬੱਚੇ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦੇ ਆ, ਉਹਨਾਂ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੈ। 13 ਸਤੰਬਰ ਤੋਂ ਕਲਾਸਿਸ ਸਟਾਰਟ ਹੈਗੀਆਂ। ਤੁਸੀਂ ਫੋਨ ਕਰੋ, ਅੱਜ ਹੀ ਅਪੁਆਇੰਟਮੈਂਟ ਬਣਾਓ 416-910-8750, 416-910-8750। ਵੈਬਸਾਈਟ ਦਾ ਐਡਰੈਸ newsom.org, ਇਟ ਇਜ਼ newsom.org।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ।